एक सब मेहरविया साहिब एक सब मेहरविया साहिब एक सब मेहरविया साहिब एक दीन दुनिया तेरी टेक सब मेहरविया साहिब एक दीन दुनिया तेरी टेक सब मेहरविया साहिब एक तेरी टेक रहा कलमा है तेरी टेक तेरे गुण गाहे तेरी टेक रहा कलमा है तेरी टेक तेरे गुण गाहे तेरी टेक ना पो है का तेरी टेक बिन से तेरी टेक ना पो है का तेरी टेक बिन से दंजा तेरी टेक बिन से दंजा तेरी टेक बिन से दंजा सब मेहरविया साहिब एक दीन दुनिया तेरी टेक सब मेहरविया साहिब एक तेरी टेक करूं आनंद तेरी टेक जपो गुरमंत तेरी टेक करूं आनंद तेरी टेक जपो गुरमंत तेरी टेक तरिए पौ सागर रखण हार पूरा सुख सागर तेरी टेक तरिए पौ सागर रखण हार पूरा सुख सागर राखण हार पूरा सुख सागर राखण हार पूरा सुख सागर दीन दुनिया तेरी टेक सब मेहरविया साहिब एक दीन दुनिया तेरी टेक सब मेहरविया साहिब एक तेरी टेक नहीं पापो अंतरजामी साचा सोए तेरी टेक नहीं पापो अंतरजामी साचा सोए तेरी टेक तेरा मनता तेरी टेक तेरा मनताण तेरी टेक तेरा मनता इहा उहा तू दीबा इहा उहा तू दीबा इहा उहा तू सब में रमिया साहिब एक दीन दुनिया तेरी टेक सब में रमिया साहिब एक तेरी टेक तेरा परवासा सगल ते आवे प्रभ गुणतासा तेरी टेक तेरा परवासा सगल ते आवे प्रभ गुणतासा जप जप आनंद करे तेरे दासा सिमर नानक साचे गुण तासा सिमर नानक साचे गुण तासा सिमर नानक साचे गुण तासा दीन दुनिया तेरी टेक सब मेहरबिया साहिब एक दीन दुनिया तेरी टेक सब मेहरबिया साहिब एक सब मेहरबिया साहिब एक सब में रवैया साहिब एक कल में हो पुन गुण गोविंद गाहे गुण गोविंद गाहे तिथे तू समरथ जिथे कोई नाही तिथे तू समरथ जिथे कोई नाही उठे तेरी रख अग्नि उदर माहे उठे रख अग्नि उदर माहे अग्नि उदर माहे, अग्नि उदर माहे। गुण गोविंद गाहे, गुण गोविंद गाहे, गुण गोविंद गाहे, गुण गोविंद गाहे। सुन के दम के दूत नाए तेरे छाड़ जाहे, सुन के दम के दूत नाए तेरे छाड़ जाहे, पौजल गाह गुर शब्दी पार पाहे, पौजल भिखमस गाह गुर शब्दी पार पाहे, गुर शब्दी पार पाहे, गुर शब्दी पार पाए। गुण गोविंद गाहे, गुण गोविंद गाहे, गुण गोविंद गाहे, गुण गोविंद गाहे। कल मैं हो कल में ए हो पुन, गुण गोविंद गाहे, गुण गोविंद गाहे, गुण गोविंद गाहे, गुण गोविंद गाहे। जिनको लगी प्यास अमृत से खाहे, जिनको लगी प्यास अमृत से खाहे, अमृत से खाए, अमृत से खाए। गुण गोविंद गाए, गुण गोविंद गाए, गुण गोविंद गाए, गुण गोविंद गाए। सब सैनों कृपाल समाने साहे साहे, सब सैनों कृपाल समाने साहे साहे, बिरथा कोई जाए जे आवे तुद्वाहे, कल में हो पुण्य, कल में पुण्य, गुण गोविंद गाए, 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 गुण गोविंद गाए। माता की आशीष पूता, माता की आशीष, 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 निमख न बिसरा तुमको हर हर सदा बजो जगदीश, तुमको हर हर सदा बनो जगदीश, माता की आशीष पूता, माता की आशीष, माता की आशीष पूता, माता की आशीष, सिमरत सब किल बिखनासे पितरी होए उधारो, जिस सिमरत सब किल बिखनासे पितरी होए उधारो, सो हर हर तुम सद ही जापो जाका अंत न पारो, सो हर हर तुम सद ही जापो, सो हर हर तुम सद ही जापो, जाका अंत न पारो, पूता माता की आशीष, माता की आशीष पूता, माता की आशीष, निमख न बिसरो तुमको हर हर सदा बजो जगदीश, बिसरा तुमको हर हर सदा बजो जगदीश माता की आशीष पूता माता की आशीष माता की आशीष पूता माता की आशीष सतगुरु तुमका होए दयाला संत संग तेरी प्रीत सतगुरु तुमका होए दयाला संत संग तेरी प्रीत काबड़ पत पर ईश्वर राखी भोजन कीर्तन नीत कापड़ पत परमेश्वर राखी कापड़ पत परमेश्वर राखी भोजन कीर्तन नीत पोता माता की आशीष माता की आशीष पूता माता की आशीष माता की आशीष पूता माता की आशीष अमृत पीवो सदा चिर जीवो हर सिमरत अनंत अनंता अमृत पीवो सदा चिर जीवो हर सिमरत अनंत अनंता अमृत पीवो अमृत नाम निधान है मिल पीवो पाई जिस सिमरत सुख पाइए सुख पाइए सब दिखा बुझाई अमृत पीवो सदा चिर जीवो पी अमृत आघानियार जरा मरा न व्यापई फिर दुख न पाया पी अमृत आघानियार गुरे अमर कराया अमृत पीवो सदा चिर जीवो जीवत 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 रहो राम रसायन नित उठ पीवो हर 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 रसना कहो हर 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 रसना कहो वाहे गुरु 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 वाहे अमृत पीवो सदा चिर जीवो हर संगत आनंद अनंता रंग तमाशा पूरन आसा कब है ना व्यापे चिंता रंग तमाशा आसा कब है ना व्यापे चिंता रंग तमाशा पूरन आसा रंग तमाशा पूरन आसा कब है ना व्यापे चिंता पूता माता की आशीष माता की आशीष पूता माता की आशीष निमख ना बिसरा तुम को हर हर निमख ना बिसरा तुम को हर हर सदा मनोरंग दीश पूता माता की आशीष माता की आशीष पूता माता की आशीष पवर तुम्हारा एह मन हो वो हर चरणा हो बोला पवर तुम्हारा एह मन हो वो हर चरणा हो बोला नानक दास उन संग लपटायो ज्यो बूंद जात कुमौला नानक दास उन संग लपटायो ज्यो बूंद जात कुमौला नानक दास उन संग लपटायो नानक दास उन संग लपटायो जो बूंद जात्रिक मौला पूता माता की आशीष माता की आशीष पूता माता की आशीष माता की आशीष पूता माता की आशीष निमख ना बिसरा तुम को हर हर निमख ना बिसरा तुम को हर हर सदा पदो जगदीश पूता माता की आशीष माता की आशीष पूता माता की आशीष पूता माता की आशीष पूता माता की आशीष मेरा वैद गुरु गोविंदा, 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 जन्म जन्म के दुख निवारे, सुख मन साधारे, जन्म जन्म के दुख निवारे, सुख मन साधारे, दर्शन भेटत होत निहाला, हर का नाम बिचारे, दर्शन भेटत होत निहाला, हर का नाम बिचारे, मेरा वैद गुरु गोविंदा, मेरा वैद गुरु गोविंदा, मेरा वैद गुरु गोविंदा, मेरा वैद गुरु गोविंदा, समरथ पुरख पूर्ण विदाते आपे करने वारा, समरथ पुरख पूर्ण विदाते आपे करने वारा, अपना दास हर आपे नानक नाम आधारा, अपना दास हर आप उबारिया, नानक नाम आधारा, नानक नाम आधारा, मेरा वैद गुरु गोविंदा, मेरा वैद गुरु गोविंदा, मेरा वैद गुरु गोविंदा, मेरा वैद गुरु गोविंदा, हर हर नाम आखद मुख देवे, हर हर नाम आखद मुख देवे, काटे जम की फंदा, काटे जम की फंदा, मेरा वैद गुरु गोविंदा, मेरा वैद गुरु गोविंदा, मेरा वैद गुरु गोविंदा, मेरा वैद गुरु जन्म जन्म के दुख निवारे सूखा मन साधारे। जन्म जन्म के दुख निवारे सूखा मन साधारे। दर्शन भेटत होत निहला हर का नाम बिचारे। हर का नाम हर का नाम बिचारे। हर का नाम हर का नाम बिचारे। जन्म जन्म के दुख निवारे सूखा मन साधारे। दर्शन पेटत होत निहाला हर का नाम बिचारे। हर का नाम बिचारे। मेरा बैद गुरु गोविंदा मेरा बैद गुरु गोविंदा मेरा बैद गुरु गोविंदा मेरा बैद गुरु गोविंदा। हर हर नाम औखद मुख देवे हर हर नाम औखद मुख देवे। काटे दम की फंदा काटे दम की फंदा। मेरा बैद गुरु गोविंदा 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 मेरा बैद गुरु गोविंदा। मन माही मन माही मेरे गोविंदा। हर रंग रता मन माही दियो हर रंग नाल नलखिए मेरे गोविंदा। गुरपुरा अलख लखाही दियो हर हर नाम प्रगास्या मेरे गोविंदा। सब दर्द दुख ले जाही दियो सब दर्द दुख ले जाही जियो। हर पल उत्तम पाया मेरे गोविंदा। बड भागी नाम समाही जियो वट भागी नाम समाही जियो। मन माही मेरे गोविंदा। हर रंग रता मन माही जियो मन माही मेरे गोविंदा। हर रंग रता मन माही जियो। ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ, ਵਡ ਭਾਗੀ ਨਾਮ ਸਮਾਹੀ ਜੀਓ। ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ, ਵਡ ਭਾਗੀ ਨਾਮ ਸਮਾਹੀ ਜੀਓ। ਵਡ ਭਾਗੀ ਨਾਮ ਸਮਾਹੀ ਦਿਓ, ਮਨ ਮਾਹੀ ਮੇਰੇ ਗੋਵਿੰਦਾ। ਹਰ ਰੰਗ ਰਤਾ ਮਨ ਮਾਹੀ ਜੀਓ, ਮਨ ਮਾਹੀ ਮੇਰੇ ਗੋਵਿੰਦਾ। ਹਰ ਰੰਗ ਰਤਾ ਮਨ ਮਾਹੀ ਜੀਓ, ਹਰ ਰੰਗ ਰਤਾ ਮਨ ਮਾਹੀ ਜੀਓ, ਹਰ ਰੰਗ ਰਤਾ ਮਨ ਮਾਹੀ ਜੀਓ।
ਆਓ ਹੁਣ ਅਗਲਾ ਸਮਾਂ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਪਾਸੋਂ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਆਪਣੇ ਰਹਿੰਦੇ ਸਮੇਂ ਨੂੰ ਸਫਲ ਬਣਾਈਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਨਾਰਾਇਣ ਨਰਪਤ ਨਮਸਕਾਰੇ ऐसे गुर कौ बल बल जाइए आप मुक्त मोहे थर कवन 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 गुण कहिए अंत नहीं कछु पारे लाख 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 कई कोरे को है ऐसो बिचार बिसम 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 ही पई है बिसम 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 ही पई है लाल गुलाल रंगारे कहो नानक संतन रस आई है ਜਿਉਂ ਚਾਖ ਗੁੰਗਾ ਮੁਸਕਰ ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ ਪਹਿਲੇ ਪਾਤਸ਼ਾਹ ਜੀ ਦਾ ਬਚਨ ਸਾਰੇ ਪੜ੍ਹਦੇ ਹਾਂ ਟਕਾ ਬਣਾ ਕੇ ਬੈਠਣ ਦਾ ਯਤਨ ਕਰਨਾ ਥੋੜੇ ਚਿਰ ਤੋਂ ਆਪਾਂ ਜ਼ਿਆਦਾ ਲਾਭ ਲਈਏ ਬੱਚਿਆਂ ਦਾ ਖਿਆਲ ਰੱਖਿਓ ਜੇ ਜਰਾ ਕਰੌਲਾ ਰੱਪਾ ਪਾਉਣ ਫਿਰ ਸਾਹਮਣੇ ਕਮਰਾ ਬਣਿਆ ਉਹਦੇ ਵਿੱਚ ਆਵਾਜ਼ ਸੁਣਦੀ ਰਹੇਗੀ ਉੱਥੇ ਬੈਠ ਕੇ ਆਪ ਜੀ ਸੁਣ ਵੀ ਸਕਦੇ ਹੈ ਤੇ ਬੱਚਿਆਂ ਨੂੰ ਵੀ ਸਾਂਭ ਸਕਦੇ ਹੋ ਜਿੱਥੇ ਅਸੀਂ ਸਰੀਰ ਦੀ ਲੋੜ ਵਾਸਤੇ ਪ੍ਰਸ਼ਾਦਾ ਛਕਦੇ ਹਾਂ ਉੱਥੇ ਆਪਣੀ ਮਨ ਦੀ ਖੁਰਾਕ ਜਿਹੜੀ ਹੈ ਉਹ ਹੈ ਗੁਰੂ ਜੀ ਦਾ ਗਿਆਨ ਸਮਝ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੁੰਦਾ ਹੈ ਬਸ ਭੁੱਖ ਲੱਗੇ ਅਸੀਂ ਸਿਖਿਆਰਥੀ ਬਣ ਜਾਈਏ ਜਿਵੇਂ ਸਰੀਰ ਨੂੰ ਭੁੱਖ ਲੱਗਦੀ ਹੈ ਤੇ ਗਿਆਨ ਦੀ ਭੁੱਖ ਕਿਸੇ ਕਿਸੇ ਨੂੰ ਲੱਗਦੀ ਹੈ ਤੇ ਜੇ ਕਿਤੇ ਸਮਝ ਦੀ ਗਿਆਨ ਦੀ ਭੁੱਖ ਲੱਗਣ ਲੱਗ ਜਾਏ ਫਿਰ ਸੱਚਾ ਨਾਮ ਮੇਰਾ ਆਧਾਰੋ ਜੇ ਖੁਰਾਕ ਬਣ ਜਾਏ ਆਧਾਰ ਬਣ ਜਾਏ ਸੱਚਾ ਗਿਆਨ ਸਾਡੀ ਜ਼ਿੰਦਗੀ ਦੀ ਖੁਰਾਕ ਬਣ ਜਾਏ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਫਿਰ ਬਾਕੀ ਦੀਆਂ ਭੁੱਖਾਂ ਹੀ ਮਰ ਜਾਣ ਅਕਲ ਵੀ ਅਕਲ ਇੰਨੀ ਆ ਜਾਏ ਵੀ ਜੇ ਨਹੀਂ ਵੀ ਬਹੁਤੀ ਪ੍ਰੋਪਰਟੀ ਬਣੀ ਤਾਂ ਵੀ ਮਨ ਕਾਇਮ ਰਹੇ ਸਮਝ ਹੀ ਇੰਨੀ ਆ ਜਾਏ ਬਾਕੀ ਦੀਆਂ ਭੁੱਖਾਂ ਆਸਾਂ ਇੱਛਾਵਾਂ ਖਤਮ ਹੋ ਜਾਣ ਜਦੋ ਜਹਿਦ ਕਰਾਂਗੇ ਪੂਰੀਆਂ ਕਰੀਏ ਨਹੀਂ ਵੀ ਪੂਰੀਆਂ ਹੋਣਗੀਆਂ ਫਿਰ ਵੀ ਚੜ੍ਹਦੀ ਕਲਾ ਚ ਰਵਾਂਗੇ ਕੋਸ਼ਿਸ਼ ਕਰਾਂਗੇ ਘਰ ਆਪਣਾ ਹੋਵੇ ਦੋ ਹੋਣ ਚਾਰ ਹੋਣ ਪਰ ਜੇ ਨਹੀਂ ਵੀ ਹੋਏਗਾ ਤਾਂ ਵੀ ਰਵਾਂਗੇ ਖੁਸ਼ੀ ਗਿਆਨ ਜਦੋਂ ਸਾਡੀ ਜ਼ਿੰਦਗੀ 'ਚ ਆਉਂਦਾ ਹੈ ਤੇ ਆਨੰਦ ਆ ਜਾਂਦਾ ਸੋ ਇਸ ਕਰਕੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਸਮਝਦੇ ਵਿਚਾਰਦੇ ਹਾਂ ਤੇ ਅਸੀਂ ਚੜ੍ਹਦੀ ਕਲਾ 'ਚ ਹੁੰਦੇ ਹਾਂ ਟਕਾ ਬਣਾ ਕੇ ਆਪਾਂ ਥੋੜ੍ਹਾ ਚਿਰ ਹਾਜ਼ਰੀ ਭਰਦੇ ਹਾਂ ਕਹਿੰਦੇ ਮਨ ਮੇਰਾ ਮੋਹ ਲਿਆ ਅਸੀਂ ਕਈ ਵਾਰੀ ਕਹਿੰਦੇ ਫਲਾਣੇ ਬੰਦੇ ਨੇ ਮੇਰਾ ਮਨ ਮੋਹ ਲਿਆ ਬੱਚੇ ਨੇ ਮੇਰਾ ਮਨ ਮੋਹ ਲਿਆ ਫਲਾਣੇ ਦੀਆਂ ਗੱਲਾਂ ਨੇ ਮੇਰਾ ਮਨ ਮੋਹ ਲਿਆ ਪਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਜਦੋਂ ਮੈਂ ਤੇਰੇ ਵੱਲ ਵੇਖਦਾ ਨਾ ਰੱਬਾ ਤੂੰ ਮੇਰਾ ਮਨ ਮੋਹ ਲੈਂਦਾ ਹੁਣ ਰੱਬ ਦਿਸਦਾ ਅੱਖਾਂ ਨਾਲ ਜਿੱਦਾਂ ਦੱਸੋ ਬਈ ਏਦਾਂ ਪਰ ਦਿਸਦਾ ਹੈ। ਇੱਕ ਰੂਪ ਹੈ ਉਹਦਾ ਸਰਗੁਣ ਤੇ ਇੱਕ ਰੂਪ ਹੈ ਉਹਦਾ ਨਿਰਗੁਣ। ਜਿਹੜਾ ਨਿਰਗੁਣ ਰੂਪ ਹੈ ਪਰਮਾਤਮਾ ਦਾ ਉਹ ਹੈ ਨਿਜਮ ਲੋ, ਜਿਹੜਾ ਨਜ਼ਰ ਨਹੀਂ ਆਉਂਦਾ। ਇੱਕ ਜਿਹੜਾ ਉਹਦਾ ਰੂਪ ਹੈ ਕੁਦਰਤ ਜੋ ਸਾਹਮਣੇ, ਜਿਵੇਂ ਹੁਣ ਤੁਹਾਡੇ ਅੰਦਰ ਜਿਹੜੇ ਵਿਚਾਰ ਨੇ ਉਹ ਨਿਰਗੁਣ ਨੇ, ਜਿਨ੍ਹਾਂ ਦੀ ਕੋਈ ਪਿਕਚਰ ਨਹੀਂ, ਪਰ ਜਿਹੜੀ ਬੋਡੀ ਹੈ ਇਹ ਸਰਗੁਣ ਹੈ। ਇਹ ਦੋ ਰੂਪ ਹੈ ਸਾਡੇ ਵੀ, ਪਰਮਾਤਮਾ ਵੀ ਇੱਦਾਂ ਹੀ ਹੈ। ਉਹਦਾ ਸਰਗੁਣ ਰੂਪ ਨਜ਼ਰ ਆ ਰਿਹਾ ਜਿਹਦੇ ਵਿੱਚ ਨਿਜਮ ਕੰਮ ਕਰਦਾ, ਉਹ ਗੁਪਤ ਹੈ। ਤੇ ਚੇਤਾ ਰੱਖਿਓ, ਸਾਂਝ ਸਰਗੁਣ ਨਾਲ ਨਹੀਂ ਬਣਦੀ, ਨਿਰਗੁਣ ਨਾਲ ਬਣਾਉਣੀ ਪੈਂਦੀ ਹੈ। ਜੇ ਸਮਝਣਾ ਪਵੇ ਤੇ ਦੋਨਾਂ ਨੂੰ ਇਕੱਠਿਆਂ ਨੂੰ ਸਮਝਣਾ ਪੈਂਦਾ, ਨੋਟ ਕਰਨਾ। ਤੁਸੀਂ ਕੋਈ ਨਾ ਦਰਖਤ ਲਾਉਣਾ ਚਾਹੁੰਦੇ ਆ, ਅੱਜ ਕੱਲ੍ਹ ਇੱਥੇ ਦਾ ਮੌਸਮ, ਇੱਥੇ ਦਾ ਨਿਯਮ, ਆ ਮਿੱਟੀ ਵਿੱਚ ਹੋ ਸਕਦਾ ਨਹੀਂ ਹੋ ਸਕਦਾ, ਕਿਹੜੀ ਫਸਲ ਹੋਏਗੀ ਕਿਹੜੀ ਨਹੀਂ ਹੋਏਗੀ, ਇਹ ਅਸਲ ਦੇ ਵਿੱਚ ਨਿਯਮ ਪਿੱਛੇ ਕੀ ਹੈ ਉਹ ਸਮਝਣਾ ਪੈਂਦਾ। ਤੁਸੀਂ ਸਰਗੁਣ ਦਿਸਦੀ ਹੈ ਮਿੱਟੀ, ਨਿਰਗੁਣ ਜਿਹੜਾ ਨਿਯਮ ਹੈ, ਇਹਨੂੰ ਇਕੱਠਾ ਹੀ ਸਮਝਣਾ ਪੈਂਦਾ, ਇੱਕ ਨਹੀਂ ਇਕੱਠਾ ਪੂਰਾ। ਜਿਵੇਂ ਬੰਦਾ ਕੀ ਹੈ ਸਾਹਮਣੇ ਖੜਾ ਹੈ, ਇੱਕ ਇਹਦੀ ਸੋਚ ਕੀ ਹੈ, ਸੂਰਤ ਤੇ ਸੀਰਤ, ਤਨ ਤੇ ਮਨ, ਸ਼ਕਲ ਤੇ ਅਕਲ, ਦੋਨਾਂ ਦਾ ਸਮੇਲ ਹੀ ਬੰਦਾ ਹੈ, ਦੋਵੇਂ ਇਕੱਠੇ ਹੀ ਹੈ। ਪਰਮਾਤਮਾ ਵੀ ਨਿਰਗੁਣ ਤੇ ਸਰਗੁਣ ਵੇਖਣ ਨੂੰ ਦੋ ਲੱਗਦੇ ਹੈ, ਹੈ ਇੱਕੋ ਹੀ ਹੈ। ਨਿਰਗੁਣ ਸਰਗੁਣ ਥੱਪ ਹੈ ਨਾਉ ਕਹਿੰਦੇ, ਤੇਰੇ ਨਾਂ ਦੋ ਹੈ, ਹੈਗਾ ਤੂੰ ਇੱਕੋ ਹੀ ਹੈ। ਜਿਵੇਂ ਹੁਣ ਤੇਰੇ ਵਿਚਾਰ ਤੇ ਤੂੰ ਵੱਖਰਾ ਥੋੜਾ ਹੈ, ਦੋਵੇਂ ਇੱਕੋ ਹੀ ਹੋ। ਨਿਰਗੁਣ ਆਪ ਸਰਗੁਣ ਭੀ, ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਇਸ ਕਰਕੇ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰੇ ਵੱਲ ਵੇਖਦਾ ਮਨ ਮੋਹ ਲੈਂਦਾ, ਤੁਸੀਂ ਕਹੋਗੇ ਕਿੱਦਾਂ ਮਨ ਮੋਹਿਆ ਜਾਂਦਾ। ਤੁਸੀਂ ਨਾ ਡਿਸਕਵਰੀ ਚੈਨਲ ਲਾ ਲਿਓ ਤੇ ਡਿਸਕਵਰੀ ਚੈਨਲ ਵਾਲੇ ਤੁਹਾਨੂੰ ਕੈਮਰੇ ਸਮੁੰਦਰਾਂ ਦੇ ਵਿੱਚ ਲਿਜਾ ਕੇ ਵਿਖਾਉਂਦੇ ਨਹੀਂ ਵੀ ਆਹ ਮੱਛੀਆਂ ਕਿਵੇਂ ਅੰਡੇ ਦਿੰਦੀਆਂ, ਆਹ ਨਰ ਹੈ ਆਹ ਮਾਦਾ ਹੈ, ਆਹ ਪੰਛੀ ਕਿਵੇਂ ਆਲਣਾ ਬਣਾਉਂਦੇ ਹੈ, ਇਹ ਕਿਵੇਂ ਇੰਨੀਆਂ ਇੰਨੀਆਂ ਉਡਾਰੀਆਂ ਲਾਉਂਦੇ ਹੈ, ਇਹ ਕਿਵੇਂ ਮੱਛੀ ਆਪਣਾ ਰੰਗ ਹੀ ਬਦਲ ਲੈਂਦੀ ਹੈ, ਆਹ ਪੰਛੀ ਨੇ ਇਸ ਜਾਨਵਰ ਨੇ ਆਪਣੇ ਆਪ ਨੂੰ ਰੰਗ ਹੀ ਬਦਲ ਲਿਆ ਚੇਂਜ ਕਰ ਲਿਆ, ਉਹ ਸਾਰੇ ਕੁਛ ਨੂੰ ਵੇਖ ਕੇ ਵਾਹ ਵਾਹ ਨਹੀਂ ਨਿਕਲਦਾ ਅੰਦਰੋਂ, ਮੋਇਆ ਨਹੀਂ ਜਾਂਦਾ ਬੰਦਾ ਵੀ ਕਿਵੇਂ ਕੰਮ ਕਰਦਾ। ਤੁਸੀਂ ਬੋਡੀ ਦੇ ਸਿਸਟਮ ਨੂੰ ਸਮਝਣ ਚਲੇ ਜਾਇਓ, ਇੱਕ ਇੱਕ ਚੀਜ਼ ਨੂੰ ਜਿਵੇਂ ਸਮਝੋਗੇ ਵੀ ਸੈੱਲ ਕਿਵੇਂ ਕੰਮ ਕਰਦੇ ਹੈ, ਇਹ ਰੈੱਡ ਸੈੱਲ ਕਿੱਦਾਂ ਬਣਦੇ ਹੈ। ਉਹਨਾਂ ਨੇ ਕਹਿਣਾ ਤੇਰੇ ਅੰਦਰ ਸੈੱਲ ਬਣਾਉਣ ਵਾਲੀਆਂ ਫੈਕਟਰੀਆਂ ਲੱਗੀਆਂ ਹੋਈਆਂ, ਕਿਵੇਂ ਤੇਰੇ ਅੰਦਰ ਸੈੱਲ ਬਣਦੇ ਹੈ ਕਰੋੜਾਂ ਅਰਬਾਂ ਦੇ ਹਿਸਾਬ ਨਾਲ, ਤੇ ਸਾਡੇ ਅੰਦਰੋਂ ਵਾਹ 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 ਨਿਕਲਦਾ। ਜਦੋਂ ਤੁਸੀਂ ਨਾ ਡਿਸਕਵਰੀ ਲਾਉਂਦੇ ਹੈ, ਕੋਈ ਸਾਇੰਸ ਬਾਰੇ ਗੱਲ ਚੱਲਦੀ ਹੈ, ਉਹਨਾਂ ਨੂੰ ਜਦੋਂ ਵੇਖਦੇ ਹਾਂ ਤੇ ਮੈਂ ਕਹਿੰਦਾ ਹੁੰਦਾ ਰੱਬ ਦੀ ਵਿਆਖਿਆ ਹੋ ਰਹੀ ਹੈ। ਰੱਬ ਜਿਹੜਾ ਦਿਸਦਾ ਹੈ ਆ ਪਰਮਾਤਮਾ ਕੁਦਰਤ ਦੇ ਰੂਪ ਵਿੱਚ ਹੈ, ਇਹਦੀ ਵਿਆਖਿਆ ਹੀ ਤੇ ਸਾਇੰਸ ਕਰਦੀ ਹੈ। ਸਾਇੰਟਿਸਟ ਸਭ ਤੋਂ ਵਧੀਆ ਵਿਆਖਿਆਕਾਰ ਹਨ ਅੱਜ ਦੇ ਸਮੇਂ ਵਿੱਚ ਰੱਬ ਦੇ, ਜੇ ਰੱਬ ਕੁਦਰਤ ਨੂੰ ਸਮਝਦੇ ਹੋ ਤਾਂ ਸਭ ਤੋਂ ਵਧੀਆ ਖੋਲ ਖੋਲ ਕੇ ਵਿਆਖਿਆ। ਤੇ ਸਾਡੇ ਪਾਤਸ਼ਾਹ ਨੇ ਆਪਣੇ ਸਮੇਂ ਵਿੱਚ ਕਮਾਲ ਕੀਤੀ ਹੈ, ਉਸ ਵੇਲੇ ਵਿੱਚ ਕਮਾਲ ਕੀਤੀ ਹੈ ਸਾਡੇ ਸਤਿਗੁਰੂ ਜੀ ਨੇ, ਜੋ ਵਿਆਖਿਆ ਕੁਦਰਤ ਦੀ ਕੀਤੀ ਰੱਬ ਦੀ ਕੀਤੀ, ਮੋਹ ਲੈਣਾ ਕਹਿੰਦੇ। ਇਹ ਕੈਮਰੇ ਲੈ ਕੇ ਚਲੇ ਗਏ ਚੰਦਰਮਾ ਤੱਕ, ਕੈਮਰੇ ਲੈ ਕੇ ਚਲੇ ਗਏ। ਇਸ ਕਰਕੇ ਕੁਦਰਤ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ, ਤੇ ਕੁਦਰਤ ਤੁਹਾਡਾ ਮਨ ਮੋਹ ਲਏਗੀ, ਪਰ ਜੇ ਕਿਤੇ ਕੁਦਰਤ ਨੂੰ ਵੇਖਣ ਵਾਲੀ ਅੱਖ ਹੋਵੇ। ਸੁੱਤਾ ਨਾ ਰਹਿ, ਜਰਾ ਕੁ ਵੇਖ, ਤੂੰ ਅੱਜ ਤੱਕ ਆਪਣੇ ਪੁੱਤ ਦਾ ਦਿਲ ਧੜਕਦਾ ਵੇਖਿਆ, ਇਹ ਧੜਕਦਾ ਕਿਵੇਂ ਹੈ, ਜਰਾ ਇਹਦੀ ਤੇ ਖੋਜ ਕਰੀ, ਤੇਰੇ ਅੰਦਰੋਂ ਵਾਹ 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 ਨਿਕਲੀ ਜਾਣਾ। ਤੁਸੀਂ ਅੱਖ ਵੇਖਦੀ ਦੇਖੀ ਹੈ ਨਾ ਵੀ ਅੱਖ ਵੇਖਦੀ ਹੈ, ਅੱਖ ਵੇਖਦੀ ਕਿਵੇਂ ਹੈ, ਇਹ ਪੁਤਲੀ ਕੰਮ ਕਿਵੇਂ ਕਰਦੀ ਹੈ। ਤੁਸੀਂ ਕਿਸੇ ਚੰਗੇ ਡਾਕਟਰ ਨਾਲ ਗੱਲ ਕਰ ਰਹੇ ਹੋ, ਤੁਹਾਨੂੰ ਲੱਗਣਾ ਵੀ ਕਮਾਲ ਹੋ ਗਈ, ਕਿਵੇਂ ਕੰਮ ਅੱਖ ਕੈਮਰਾ ਕਿਵੇਂ ਕੰਮ ਕਰਦਾ, ਵਾਹ ਵਾਹ ਨਿਕਲਦਾ। ਕੁਦਰਤ ਤੇ ਧੱਕੇ ਨਾਲ ਹਿਪਨੋਟਾਈਜ਼ ਕਰ ਲੈਂਦੀ ਜੇ ਕਿਤੇ ਧਿਆਨ ਦੇਈਏ ਇਹਦੇ ਵੱਲ। ਇਹੀ ਪਰਮਾਤਮਾ ਦਾ ਦਿਸਦਾ ਰੂਪ ਹੈ, ਨਜ਼ਰ ਆ ਰਿਹਾ ਜਿਹੜਾ। ਇੱਕ ਇੱਕ ਚੀਜ਼ ਨੂੰ ਵੇਖੋ ਤੁਸੀਂ ਕਿਵੇਂ ਕੰਮ ਕਰਦੀ ਹੈ, ਤੇ ਵਾਹ 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 ਨਿਕਲਦਾ। ਤੇ ਮਹਾਰਾਜ ਕਹਿੰਦੇ ਜਦੋਂ ਮੈਂ ਸਮਝਦਾ ਨਾ, ਸ਼ਬਦ ਦੁਆਰਾ ਮੈਂ ਸਮਝਦਾ, ਗਿਆਨ ਦੁਆਰਾ ਸਮਝਦਾ, ਜਦੋਂ ਮੈਂ ਵਿਚਾਰਦਾ ਤੇ ਮੇਰਿਆ ਰੱਬਾ ਤੂੰ ਮੇਰਾ ਮਨ ਮੋਹ ਲੈਂਦਾ। मैं मोए बिना रह नहीं सकता, तू मेनू खिंच लैना अपने वल, मैं करा की मेनू मोह लैना, खिंच लैना मेनू अपने वल। तुसी कहिंदे फलाना बंदा मेनू मोह लैंदा, वह भी जिहड़ा बंदा तेनू मोहंदा है ना, वह भी कुदरत दा ही एक पार्ट है, मतलब रब दा ही एक पार्ट है, हिस्सा है, वह भी तो रब ही है, मोह लैंदा जिहड़ा, वह भी हिस्सा ही है उहदा। ते जे कितें सारी नू वेखें भला, एक लहर नाल ना ना कल्ला सिर्फ एक लहर नाल जुड़ जा, भी मेरी एक लहर नाल प्यार है, इहो जिहियां लहरां समुंदरां च हजारां उठदियां ने ते हजारां खत्म होंदियां ने, एक लहर नू फड़ के ना बैठ, समुच्चे नू वेख जरा, ते कमाल दा है। तां करके गुरु नानक पातशाह कहिंदे आपां शब्द गा लईए फिर बाद च करदे आं विचार।
मोहन मोह लिया मन मेरा,
कदों जदों समझ के वेख्या, गौर कीती जदों, कदे ते ध्यान ही नहीं सी दिता, हुण गौर लगे आ करन।
मोहन मोह मोहन मोह लिया मन मेरा, समझस शब्द बिचारे, मोहन मोह लिया मन मेरा, समझस शब्द बिचारे, मोहन मोह लिया मन मेरा, समझस शब्द विचारे, मोहन लिया मन मेरा, समझस शब्द विचारे, जी मोहन मन मेरा, समझस शब्द विचारे, मोहन मोह लिया मन मेरा, समझस शब्द विचारे, मोहन शब्द, पढ़ो 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 जी, मोहन मोह
लिया मन मेरा, समझस शब्द बिचारे,
परम परम ज्योत प्रीतम, परम ज्योत पूरन परम ज्योत परमेश्वर, पूरन परम ज्योत परमेश्वर, पूरन परम ज्योत परमेश्वर, पूरन परम ज्योत परमेश्वर, प्रीतम प्राण हमारे, प्रीतम प्राण हमारे, जी प्रीतम प्राण हमारे, प्रीतम प्राण हमारे, हाँ मोहन मोह लिया मन मेरा, समझस शब्द विचारे जीवन प्रभु के अज के जग जीवन प्रभु के चरण कहे जग जीवन प्रभु के कहे जग जीवन प्रभु के छोपे मारन बेरी जी शब्द विचारे मोहन बोलिया मन मेरा समझस शब्द विचारे मोहन मोहलिया मन समझस शब्द विचारे मोहन मोहलिया मन मेरा समझस शब्द विचारे वाहे गुरु
मन तन पीर शरीरे जब की राम रंगीले राती राम जपत मन साची सुरत समानी अकुल निरंजन स्यो मन मनिया बिसरी लाज नुकानी पूर्व वेख प्राण आधारा ਸਰ ਕੈ ਨਾ
ਸ਼ਬਦ ਵਿਚਾਰੇ ਮੋਹਨ ਮੋਹਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮੋਹਨ ਮੋਹਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮੋਹਨ ਮੋਹਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ
ਮੋਹਨ
ਮਨ ਮੇਰਾ ਸਮਝਸ ਸ਼ਬਦ ਵਿਚਾਰੇ
ਮੋਹਨ ਮੋਹਲੀਆ ਮਨ ਮੇਰਾ
ਸਮਝਸ
ਸ਼ਬਦ ਵਿਚਾਰੇ
ਓ ਸਮਝਸ ਸ਼ਬਦ ਵਿਚਾਰੇ
ਸਮਝਸ ਸ਼ਬਦ ਵਿਚਾਰੇ
ਸਮਝਸ ਸ਼ਬਦ ਵਿਚਾਰੇ ਸਮਝਸ ਸ਼ਬਦ ਵਿਚਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ 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 ਹਾਂਜੀ ਚੜ੍ਹਦੀ ਕਲਾ ਵਿੱਚ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ
ਧਾਰਨਾ ਗਾ ਰਿਹਾ ਚੜ੍ਹਦੀ ਕਲਾ ਜਿਹੜਾ ਗਾ ਰਿਹਾ ਚੜ੍ਹਦੀ ਕਲਾ ਵਿੱਚ ਤੂੰ ਕਾਇਮ ਹੋ ਕੇ ਕਹਿ ਕੀ ਰਿਹਾ ਕਾਇਮ ਹੋ
ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ
ਉਹ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ
ਰੱਜ ਕੇ
ਚੜ੍ਹਦੀ ਕਲਾ ਵਿੱਚ ਰਹਿਣਾ
ਚੜ੍ਹਦੀ ਕਲਾ ਵਿੱਚ ਰਹਿਣਾ
ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ
ਉਹ ਜੀ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ
ਅੱਜ ਆਪਾਂ ਤੀਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਦੂਰੋਂ ਨੇੜਿਓਂ ਚੱਲ ਕੇ ਆਪ ਸਾਰਿਆਂ ਨੇ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਭਰੀ ਹੈ ਟਿਕਾ ਬਣਾ ਕੇ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਤਾਂ ਜੋ ਥੋੜ੍ਹਾ ਚਿਰ ਆਪਾਂ ਰਲ ਮਿਲ ਕੇ ਲਾਹ ਪ੍ਰਾਪਤ ਕਰ ਸਕੀਏ ਇੱਕ ਬੇਨਤੀ ਜੋ ਮੈਂ ਨੋਟ ਕਰਦਾ ਦੀਵਾਨਾਂ 'ਚ ਹਾਜ਼ਰੀ ਇੰਡੀਆ ਵੀ ਭਰਦੇ ਰਹੀਦਾ ਇੱਥੇ ਵੀ ਆਉਂਦੇ ਰਹੀਦਾ ਪਿਛਲੇ 22 ਸਾਲ 22 ਵੀ ਸਾਢੇ 22 ਸਾਲ ਮੈਨੂੰ ਸੰਗਤ 'ਚ ਹਾਜ਼ਰੀ ਭਰਦਿਆਂ ਹੋ ਗਏ ਸਾਢੇ 22 ਸਾਲ ਤੋਂ ਮੈਂ ਇੱਦਾਂ ਹਾਜ਼ਰੀ ਭਰਦਾ ਮੇਰਾ ਵਾਹ ਹੈ ਸਾਰਿਆਂ ਨਾਲ ਤੇ ਮੈਨੂੰ 15 ਕੁ ਸਾਲ ਬਾਹਰਲੇ ਦੇਸ਼ਾਂ 'ਚ ਆਉਂਦਿਆਂ ਵੀ ਹੋ ਗਏ ਤੇ ਮੈਂ ਜਿਹੜੀ ਗੱਲ ਨੋਟ ਕਰਦਾ ਜਦੋਂ ਆਪਾਂ ਇੱਥੋਂ ਦਾ ਇੱਥੇ ਵੇਖੀਦਾ ਕਿ ਇੱਥੇ ਸਹੂਲਤਾਂ ਬੜੀਆਂ ਸੁੱਖ ਬੜੇ ਹੈ ਪੈਸਾ ਬਥੇਰਾ ਹੈ ਸਭ ਕੁਝ ਹੈ ਪਰ ਮੈਨੂੰ ਮਾਫ਼ ਕਰਨਾ ਜੀ ਖਾਸ ਕਰਕੇ ਅਮਰੀਕਾ ਵਾਲੇ ਆਪਾਂ ਸਾਰੇ ਜਿਹੜੇ ਆਉਂਦੇ ਹਾਂ ਇੱਥੇ ਮਾਫ਼ ਕਰਨਾ ਇਹ ਗੱਲ ਮੈਂ ਕਹਿ ਰਿਹਾ ਅਤੇ ਮੈਂ ਰਾਤ ਵੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਗੱਲ ਕਰਦਾ ਸੀ ਬੈਠਾ ਇੱਕ ਗੱਲ ਮੇਰੇ ਬੜੀ ਚੁੱਭਦੀ ਹੈ ਪੈਸੇ ਵਿੱਚ ਅਸੀਂ ਸਭ ਤੋਂ ਅੱਗੇ ਹਾਂ ਇਹ ਕੰਟਰੀ ਬੜੀ ਐਡਵਾਂਸ ਹੈ ਜਿੰਨਾ ਮਟੀਰੀਅਲ ਇੱਥੇ ਹੈ ਇੰਨਾ ਦੁਨੀਆ ਵਿੱਚ ਕਿਤੇ ਸਾਰੀ ਦੁਨੀਆ ਘੁੰਮਦੇ ਆ ਤੁਸੀਂ $100 ਲੈ ਕੇ ਜਾਂਦੇ ਆ ਪੂਰੀ ਡਿੱਗੀ ਭਰ ਲਿਆਉਂਦੇ ਸਮਾਨ ਦੀ ਇੰਨਾ ਕੁਛ ਹੈ ਇੱਥੇ ਹਰ ਚੀਜ਼ ਇੱਥੇ ਸਸਤੀ ਹੈ ਵੱਡੀਆਂ ਵੱਡੀਆਂ ਗੱਡੀਆਂ ਲੈ ਲਓ ਜਿਹੜੀ ਗੱਡੀ ਤੁਹਾਡੇ ਇੱਥੇ$1,00,000 ਦੀ ਮਿਲਦੀ ਹੈ ਇੰਡੀਆ ਵਿੱਚ ਉਹ ਗੱਡੀ $2,25,000 ਦੀ ਮਿਲਦੀ ਹੈ 122% ਡਿਊਟੀ ਪੈ ਜਾਂਦੀ ਹੈ ਉਹਦੇ 'ਤੇ ਮਤਲਬ ਜਿਹੜੀ ਗੱਡੀ ਤੁਹਾਡੇ $50,000 ਦੀ ਹੈ ਇੰਡੀਆ ਵਿੱਚ ਉਹ ਗੱਡੀ 111,00,000 ਦੀ ਹੈ ਮਾਫ਼ ਕਰਨਾ 111,000 ਦੀ ਜਿਹੜੀ ਇੱਥੇ 50,000 ਦੀ ਹੈ ਇੰਨਾ ਅੱਗੇ ਹੈ ਮਹਿੰਗਾ ਹੈ ਸਾਰਾ ਕੁਛ ਇੱਥੇ ਸਾਰਾ ਕੁਝ ਜਿਹੜਾ ਬੰਦਾ ਲੈ ਸਕਦਾ ਬਣਾ ਸਕਦਾ ਔਰ ਹੈਗਾ ਵੀ ਹੈ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਘਰ ਸਭ ਕੁਝ ਹੈਗਾ ਹੈ ਪਰ ਜਿਹੜੀ ਗੱਲ ਦੁੱਖ ਵਾਲੀ ਹੈ ਉਹ ਮੈਂ ਵੇਖਦਾ ਹੁੰਦਾ ਇੱਥੇ ਹੱਸਦਾ ਕੋਈ ਕੋਈ ਹੈ ਖੁਸ਼ ਖੁਸ਼ ਕੋਈ ਕੋਈ ਸੱਚੀ ਅੱਜ ਹੱਸੇ ਮਾੜਾ ਜਿਹਾ ਉਹ ਮੈਨੂੰ ਮੂੰਹ ਨਹੀਂ ਦਿਸੇ ਆਹ ਲਾਏ ਉੱਤੇ ਰਾਤ ਵੀ ਮੈਂ ਹੱਸਦਾ ਸੀ ਮੈਂ ਕਿਹਾ ਹੁਣ ਮੈਨੂੰ ਇਹ ਪਤਾ ਨਹੀਂ ਲੱਗਦਾ ਵੀ ਹੱਸਦੇ ਹੈ ਕਿ ਰੋਂਦੇ ਹੈ ਇਹ ਅੱਖਾਂ ਹੈ ਹੀ ਮੋਟੀਆਂ ਕਿ ਅੱਖਾਂ ਕੱਢਦੇ ਆ ਮੇਰੇ ਵੱਲ ਇਹ ਹੈ ਮੋਟੀਆਂ ਅੱਖਾਂ ਕਿ ਕੱਢਦਾ ਹੈ ਸਾਰੇ ਐਕਸਪ੍ਰੈਸ਼ਨ ਨਹੀਂ ਨਾ ਤੁਹਾਡੇ ਚਿਹਰਾ ਪੂਰਾ ਦੇਖਦਾ ਪਤਾ ਹੱਸਦਾ ਹੈ ਬੰਦਾ ਅਪਸੈਟ ਹੈ ਖੁਸ਼ ਹੈ ਕਿ ਕਾਇਮ ਬੈਠਾ ਤੇ ਮੈਂ ਜਿਹੜੀ ਗੱਲ ਕਰਦਾ ਭਲਾ ਤੁਸੀਂ ਵੀ ਨੋਟ ਕਰਦੇ ਹੋ ਕਿ ਮੈਂ ਇਕੱਲਾ ਹੀ ਕਰਦਾ ਤੁਸੀਂ ਵੀ ਕਰਦੇ ਹੋ ਨੋਟ ਮੈਂ ਇੰਡੀਆ ਤੋਂ ਆਉਂਦਾ ਮੈਂ ਵੇਖਿਆ ਉੱਥੇ ਨਾ ਕੱਖ ਵੀ ਨਹੀਂ ਜਿਹਦੇ ਪੱਲੇ ਬਿਲਕੁਲ ਹੀ ਬੇਚਾਰਾ ਗਰੀਬ ਜਿਹਾ ਵੀ ਕਈ ਵਾਰੀ ਵੇਖੀਦਾ ਵੀ ਐਂ ਖਿੜਿਆ ਹਾ 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 ਤਾਂ ਪੂਰਾ ਖੁਸ਼ ਹੋ ਕੇ ਮਿਲਦਾ ਇੱਥੇ ਪਤਾ ਨਹੀਂ ਕੀ ਪ੍ਰੋਬਲਮ ਹੈਗੇ ਆ ਖੁਸ਼ ਪਰ ਸਾਰੇ ਨਹੀਂ ਕੋਈ ਕੋਈ ਹੈ ਜਿਹੜਾ ਜਿੱਦਾਂ ਏਦਾਂ ਲੱਗਦਾ ਵੀ ਜ਼ਿੰਦਗੀ ਨੂੰ ਮਾਣ ਰਿਹਾ, ਏਦਾਂ ਲੱਗਦਾ ਜਿਵੇਂ ਜ਼ਿੰਦਗੀ ਰੁੱਸ ਗਈ ਹੁੰਦੀ ਹੈ। ਗੱਡੀਆਂ ਆ ਗਈਆਂ, ਪੈਸਾ ਆ ਗਿਆ, ਘਰ ਆ ਗਿਆ, ਸਾਰਾ ਕੁਛ ਹੈਗਾ, ਬੱਚੇ ਸੈਟਲ ਨੇ, ਪਰ ਐਂ ਲੱਗਦਾ ਜਿਵੇਂ ਇਹਦੀਆਂ ਖੁਸ਼ੀਆਂ ਰੁੱਸ ਗਈਆਂ ਇਹਦੇ ਨਾਲ, ਏਦਾਂ ਲੱਗਦਾ ਹੁੰਦਾ, ਚਾਰਜ ਨਹੀਂ, ਏਦਾਂ ਕਾਇਮ ਕਾਇਮ ਨਹੀਂ। ਜਾਂ ਫਿਰ ਮੈਨੂੰ ਲੱਗਦਾ ਇਹ ਵੀ ਹੈ, ਇੰਡੀਆ ਵਾਲਿਆਂ ਕੋਲ ਆਸਾਂ ਬਣੀਆਂ, ਐਂ ਕਰਾਂਗੇ, ਐਂ ਕਰਾਂਗੇ, ਐਂ ਕਰਾਂਗੇ, ਆਸਾਂ ਬੰਦੇ ਨੂੰ ਜਿਉਂਦਾ ਰੱਖਦੀਆਂ ਵੀ ਆਹ ਬਣਾਉਣਾ, ਅਜੇ ਐਂ ਕਰਨਾ, ਅਜੇ ਐਂ ਕਰਨਾ, ਸੁਪਨੇ ਬੜੇ ਆ ਉਹਨਾਂ ਕੋਲ। ਤੇ ਸਾਡੇ ਕੋਲ ਹੁਣ ਗਾਂ ਸਮੁੰਦਰ ਹੀ ਹੈ, ਆਪਣੀਆਂ ਮੈਨੂੰ ਲੱਗਦਾ ਆਸਾਂ ਮੁੱਕੀਆਂ ਪਈਆਂ ਸਾਰੀਆਂ, ਵੀ ਘਰ ਉਹ ਵੀ ਬਣਾ ਲਿਆ, ਗੱਡੀਆਂ ਆਹ ਖੜੀਆਂ, ਪੈਸਾ ਉਹ ਵੀ ਹੈਗਾ, ਫਿਰ ਹੁਣ ਕੀ ਕਰੀਏ, ਹੁਣ ਗਾਂ ਹੈ ਹੀ ਕੱਖ ਨਹੀਂ। ਬਿਜੀ ਰੱਖਦਾ ਜਦੋਂ ਬੰਦਾ, ਨੋਟ ਕਰਨਾ, ਪੋਜ਼ਿਟਿਵ ਬੰਦੇ ਹੈ ਜਿਹੜੇ, ਜਿੰਨਾ ਬਿਜੀ ਰੱਖੋਗੇ, ਜਿੰਨਾ ਆਪਣੇ ਆਪ ਨੂੰ ਕੰਮ 'ਚ ਰੱਖੋਗੇ, ਕੁਛ ਨਾ ਕੁਛ ਨਵੇਂ ਤੋਂ ਨਵਾਂ ਕਰਦੇ ਰਹੋਗੇ, ਉਹਨਾਂ ਪੋਜ਼ਿਟਿਵ ਰਹੋਗੇ, ਉਹਨਾਂ ਐਕਟਿਵ ਰਹੋਗੇ। ਇੱਥੇ ਜਿਹੜੀਆਂ ਮੇਰੀਆਂ ਭੈਣਾਂ ਸੁਸਤ ਬੈਠੀਆਂ ਹੋਣ, ਮੈਂ ਉਸ ਭੈਣ ਨੂੰ ਕਹਿੰਦਾ ਵੀ ਭੈਣ ਜੀ ਸਬਜ਼ੀ ਤੇਰੇ ਹੱਥੋਂ ਖਾਣੀ ਹੈ, ਲੈ ਤੂੰ ਬਣਾ, ਉਹਨੂੰ ਲਾ ਦਿਓ ਘੰਟਾ ਕੰਮ 'ਤੇ, ਵੇਖਿਓ ਤੁਸੀਂ ਜਿਹੜਾ ਉਹਦਾ ਸਿਰ ਸੁਰ ਦੁਖਦਾ, ਮਾਈਗ੍ਰੇਨ ਕਿੱਧਰ ਹੀ ਜਾਊ, ਲੱਗ ਜਾਣਾ ਉਹਨੇ ਕੰਮ, ਐਕਟਿਵ ਹੋ ਜਾਣਾ ਉਹਨੇ, ਕੰਮ ਕਰਨਾ ਇੰਨਾ ਫਟਾਫਟ ਬਣਾਉਣੀ ਆ, ਔਰ ਚਾਹ ਚੜ ਜਾਣਾ। ਜਦੋਂ ਕੁਛ ਕ੍ਰੀਏਟ ਕਰਦੇ ਆ ਤੁਸੀਂ, ਉਹਦੇ ਨਾਲ ਤੁਸੀਂ ਪੋਜ਼ਿਟਿਵ ਰਹਿੰਦੇ ਆ, ਕੁਛ ਬਣਾਉਂਦੇ ਆ, ਜਦੋਂ ਕੁਛ ਉਤਸ਼ਾਹ ਜਿਹੜਾ ਹੈ ਉਹ ਮਰਨ ਨਹੀਂ ਦੇਣਾ ਚਾਹੀਦਾ। ਜੇ ਤੁਸੀਂ ਉਤਸ਼ਾਹਿਤ ਰਹਿਣਾ ਚਾਹੁੰਦੇ ਹੈ ਤੇ ਕੁਛ ਨਾ ਕੁਛ ਕਰਦੇ ਵੀ ਰਹਿਣਾ, ਆਪਣੇ ਆਪ ਨੂੰ ਕਿਸੇ ਕੋਈ ਏਮ ਬਣਾ ਕੇ ਰੱਖਣਾ, ਕੋਈ ਮਾਇੰਡ ਨੂੰ ਨਾ ਤੁਸੀਂ ਕੁਛ ਦੇ ਦਿਓ ਵੀ ਆਹ ਕਰਨਾ ਹੈ, ਆਹ ਗੋਲ ਹੈ ਮੇਰਾ, ਗੱਡੀਆਂ ਲੈਣੀਆਂ, ਘਰ ਲੈਣਾ, ਸਭ ਕੁਝ ਲੈਣਾ, ਇਹ ਗੋਲ ਸੀ ਬਸ, ਇੰਨਾ ਹੀ, ਇਦੂ ਗਾਂਹ ਵਾਲਾ ਗੋਲ ਦੇ ਦੇ ਹੁਣ ਇਹਨੂੰ, ਇੱਕ ਹੋਰ ਗੋਲ ਕੰਮ ਲਾ ਦੇ ਇਹਨੂੰ, ਆਰੇ ਲਾ ਦੇ, ਨਹੀਂ ਤੇ ਪਰੇਸ਼ਾਨ ਹੋ ਜਾਏਗਾ। ਇਹਨੂੰ ਗੋਲ ਦੇ ਦੇ ਕੋਈ, ਹੁਣ ਆਹ ਕਰਾਂਗੇ, ਫਿਰ ਜਦੋਂ ਉਹ ਗੋਲ ਪੂਰਾ ਕਰੇਗਾ ਫਿਰ ਇੱਕ ਹੋਰ ਦੇ ਦਿਓ ਵੀ ਆਹ ਕਰਨਾ। ਹੁਣ ਚੇਤਾ ਰੱਖਿਓ ਵੀਰੋ, 60 ਸਾਲ ਦਾ ਹੋ ਕੇ ਆਪਣੇ ਆਪ ਨੂੰ ਇੱਕ ਗੋਲ ਦੇ ਦੇ ਵੀ ਆਹ ਕੰਮ ਕਰਨਾ ਹੈ, ਤੂੰ 70-80 ਸਾਲ 90 ਸਾਲ ਤੱਕ ਜਿਉਂਦਾ ਵੀ ਰਹੇਗਾ ਤੇ ਉਹਨੂੰ ਪੂਰਾ ਵੀ ਕਰੇਗਾ। ਫਿਰ ਤਾਂ ਹੀ ਤਾਂ ਕਹਿੰਦੇ ਬੁੱਢਾ ਹੈ ਹੀ ਉਹ ਜਿਹੜਾ ਆਪਣੇ ਆਪ ਨੂੰ ਬੁੱਢਾ ਮੰਨ ਲੈਂਦਾ। ਆ ਜਦੋਂ ਇੱਥੇ ਕਈਆਂ ਨੂੰ ਵੇਖੀਦਾ 70 ਸਾਲ ਦੀ ਉਮਰ ਹੈ, 80 ਸਾਲ ਦੀ ਉਮਰ ਹੈ ਤੇ ਅੱਗੋਂ ਕਹਿੰਦੇ ਆ ਕੰਮ ਨਹੀਂ ਛੱਡਣਾ, ਕੰਮ ਕਰੀ ਜਾਣਾ, ਘਰੇ ਵਿਹਲੇ ਰਹਿ ਕੇ ਕੀ ਕਰਨਾ, ਬਹਿ ਗਏ ਤੇ ਬਸ ਫਿਰ ਬੈਠ ਹੀ ਗਏ। ਤੇ ਬੁੱਢੇ ਅਸਲ ਵਿੱਚ ਹੈ ਹੀ ਉਹ ਹੈ ਜਿਨ੍ਹਾਂ ਨੇ ਨਵਾਂ ਕਰਨਾ ਛੱਡ ਦਿੱਤਾ। ਆਪਾਂ ਮਹਾਰਾਜ ਗੁਰੂ ਅਮਰਦਾਸ ਦਾ ਬਚਨ ਪੜ੍ਹਦੇ ਹਾਂ ਨਾ, ਵੀ ਬੁੱਢੇ ਅਸਲ ਦੇ ਵਿੱਚ ਹੈ ਹੀ ਉਹ ਹੈ, ਜਦੋਂ ਅਸੀਂ ਹਿੰਮਤ ਛੱਡ ਦਿੱਤੀ, ਸਾਡਾ ਉਤਸ਼ਾਹ ਮਰ ਗਿਆ ਤੇ ਅਸੀਂ ਬੁੱਢੇ ਹੋ ਗਏ, ਸਾਡੇ ਅੰਦਰ ਨਵਾਂ ਕਰਨ ਦੀ ਚਾਹਨਾ ਖਤਮ ਹੋ ਗਈ ਤੇ ਅਸੀਂ ਬੁੱਢੇ ਹੋ ਗਏ। ਤੇ ਗੁਰਮੁਖ ਬੁੱਢੇ ਕਦੇ ਨਾ, ਕਹਿੰਦੇ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ, ਜਿਨ੍ਹਾਂ ਨੇ ਨਵਾਂ ਗਿਆਨ ਲੈਣਾ, ਨਵਾਂ ਕਰੀ ਜਾਣਾ। ਜਵਾਨੀ ਦੇ ਵਿੱਚ ਕੀ ਹੁੰਦਾ, ਜੋਸ਼ ਹੁੰਦਾ, ਕੁਛ ਨਵਾਂ ਕਰਨ ਦਾ ਉਤਸ਼ਾਹ ਹੁੰਦਾ। ਤੇ ਹੋਵੇ ਬੁੱਢਾ ਤੇ ਨਵਾਂ ਕਰ ਰਿਹਾ ਹੋਵੇ, ਉਹ ਬੁੱਢਾ ਕਿਵੇਂ ਹੈ, 70-70 ਸਾਲ ਤੇ ਡਿਗਰੀਆਂ ਲੈ ਰਹੇ, ਇੱਥੇ 80-80 ਸਾਲ ਦਾ ਪੜ੍ਹ ਰਿਹਾ, ਗੋਰਿਆਂ 'ਚ ਹੈ ਨਹੀਂ ਕਈ 80-80 ਸਾਲ ਦੇ ਪੜ੍ਹਦੇ। ਇੱਥੇ ਸਾਡੀ ਭੈਣ, ਇੱਥੇ ਮੈਂ 1-2 ਵਾਰੀ ਗਿਆ, ਇੱਧਰ ਮਿਸ਼ੀਗਨ ਸਟੇਟ ਵਿੱਚ ਪੈਂਦੇ ਹੈ, ਉਹ ਇੱਥੇ ਆਉਂਦੇ ਮੈਨੂੰ ਮਿਲਦੇ ਹੁੰਦੇ ਹੈ, ਤੇ ਮੈਨੂੰ ਕਹਿੰਦੇ ਇੱਥੇ ਆਈ, ਇੱਥੇ ਪੜ੍ਹੀ, ਇੱਥੇ ਡਿਗਰੀ ਪ੍ਰਾਪਤ ਕੀਤੀ। ਤੇ ਉਹ ਹੁਣ ਕਹਿੰਦੀ, ਜਦੋਂ ਮੈਂ ਸਟੂਡੈਂਟਾਂ 'ਚ ਜਾ ਕੇ ਬੈਠਦੀ ਸੀ ਵੀ ਮੈਂ ਵੀ ਗ੍ਰੈਜੂਏਟ ਹੋ ਰਹੀ ਹਾਂ, ਕਾਲਜ ਜਾਂਦੀ ਸੀ ਜਦੋਂ ਮੈਂ, ਤੇ ਉਹ ਸਾਰੇ ਹੁੰਦੇ ਸੀ 15 ਸਾਲ ਦਾ, 16 ਸਾਲ ਦਾ, ਮੈਂ ਕੱਲੀ ਹੋਈ ਵਿੱਚ 50 ਸਾਲ ਦੀ ਹੁੰਦੀ ਸੀ। ਕਹਿੰਦੇ ਪੜ੍ਹੀ ਵੀ ਉੱਥੇ ਤੇ ਮੁੜ ਕੇ ਹੁਣ ਮੈਂ ਟੀਚਰ ਬਣ ਕੇ ਪੜ੍ਹਾ ਵੀ ਉੱਥੇ ਹੀ ਰਹੀ ਹਾਂ, ਉੱਥੇ ਹੀ ਪੜ੍ਹਾਈ ਕੀਤੀ ਹੈ, ਉੱਥੇ ਹੀ ਟੀਚਰ ਬਣੀ ਹੈ, ਉੱਥੇ ਹੀ ਪੜ੍ਹਾ ਰਹੀ ਹੈ। ਜ਼ਿੰਦਗੀ ਨੂੰ ਤੁਹਾਨੂੰ ਕੁਛ ਨਵਾਂ ਦੇਣਾ ਪੈਣਾ, ਇਹਨੂੰ ਮਿਸ਼ਨ ਦਿਓ, ਕੋਈ ਨਵਾਂ ਮਿਸ਼ਨ ਦਿਓ, ਕੁਛ ਨਾ ਕੁਛ ਨਵਾਂ ਕਰੀ ਜਾਣਾ, ਕਰੀ ਜਾਣਾ, ਉਤਸ਼ਾਹ ਵਧਾ ਕੇ ਰੱਖਣਾ ਆਪਣਾ। ਬੁੱਢੇ ਨਹੀਂ ਹੋਣਾ ਕਦੇ, ਆਪਣੇ ਆਪ ਨੂੰ ਉਤਸ਼ਾਹਿਤ ਰੱਖਣਾ, ਢਹਿ ਗਏ ਤੇ ਬਹਿ ਗਏ ਤੇ ਬਸ ਬੈਠ ਜਾਵਾਂਗੇ। ਤਾਂ ਕਰਕੇ ਕੋਸ਼ਿਸ਼ ਕਰੋ, ਏਦਾਂ ਨਾ ਥੱਕੇ ਥੱਕੇ ਨਾ ਲੱਗੀਏ, ਮੁਰਝਾਏ ਮੁਰਝਾਏ ਨਾ ਲੱਗੀਏ, ਅਸੀਂ ਤੇ ਹਰੇ ਭਰੇ ਚਾਹੀਦੇ ਹਾਂ। ਸਾਨੂੰ ਤੇ ਕੰਟਰੀ ਦਾ ਹੀ ਨਸ਼ਾ ਹੋਵੇ ਵੀ ਯਾਰ ਕਿੱਡੀ ਵੱਡੇ ਦੇਸ਼ ਵਿੱਚ ਆ ਗਏ ਆ, ਲੈ ਵਡੇਪੇ ਦੀ ਟੈਨਸ਼ਨ ਹੈ, ਬੀਬੀ ਤੁਹਾਨੂੰ ਟੈਨਸ਼ਨ ਹੈ ਵੀ ਨੂੰ ਸਾਡੀ ਲੱਤਾਂ ਨੀ ਕੁੱਟੂ, ਨਰਸਾਂ ਆਉਣਗੀਆਂ ਕਿ ਨਹੀਂ ਆਉਣਗੀਆਂ ਘਰੇ, ਜਿੰਨੇ ਸਿਟੀਜਨ ਹੈ ਤੁਸੀਂ ਇੱਥੇ, ਹੈ ਕੋਈ ਚਿੰਤਾ? ਕਿਸੇ ਨੇ ਦਵਾਈ ਨਹੀਂ ਦੇਣੀ, ਮੈਂ ਕੀ ਕਰਾਂ, ਮੈਂ ਮੈਨੂੰ ਦਵਾਈ ਕੌਣ ਪੁੱਛੇਗਾ? ਤੇ ਸਿਟੀਜਨ ਹੈਗੇ ਆ ਤੇ ਦਵਾਈ ਦੇਣ ਵਾਲੀਆਂ ਬੀਬੀਆਂ ਘਰੇ ਆ ਜਾਣਗੀਆਂ, ਕਰਨਗੇ ਕਿ ਨਹੀਂ? ਮੇਰਾ ਇਲਾਜ ਕੌਣ ਕਰਾਏਗਾ, ਉਹਦਾ ਪ੍ਰਬੰਧ ਵੀ ਹੈਗਾ, ਸਾਰੀਆਂ ਚੀਜ਼ਾਂ ਇੰਤਜ਼ਾਮ ਹੈਗਾ, ਸਾਂਭ ਲੈਣਗੇ ਆਪੇ। ਫਿਰ ਅਸੀਂ ਕਿਉਂ ਮਰੇ ਮਰੇ ਰਹਿਣਾ? ਫਿਰ ਆਪਣੇ ਆਪ ਨੂੰ ਅਸੀਂ ਉਤਸ਼ਾਹ 'ਚ ਰੱਖੀਏ, ਚੜ੍ਹਦੀ ਕਲਾ 'ਚ ਰੱਖੀਏ, ਕੈਮ ਕੈਮ ਰਹੀਏ ਭਰਾਵੋ ਮੇਰਿਓ। ਭੈਣੋ, ਇੱਥੇ ਹੱਸਦਿਆਂ ਨਾਲ ਦੁਨੀਆ ਹੱਸਦੀ ਹੈ, ਰੋਣਾ ਤੈਨੂੰ ਇਕੱਲੇ ਨੂੰ ਪੈਣਾ। ਹੱਸੇਗਾ ਸਾਰੀ ਦੁਨੀਆ ਤੇਰੇ ਨਾਲ ਹੱਸੂ, ਪਰ ਰੋਣਾ ਤੈਨੂੰ ਇਕੱਲੇ ਨੂੰ ਪੈਣਾ। ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਏ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ। ਇੱਥੇ ਖਰੀਦਦਾਰ ਲੋਕ ਹੱਸਦੇ ਚਿਹਰਿਆਂ ਦੇ ਹੈ, ਤੇ ਆਰਟੀਫਿਸ਼ਲ ਹਾਸਾ ਨਹੀਂ, ਅਸਲੀ ਨਕਲੀ ਫੇਕ ਜਿਹਾ ਹਾਸਾ ਨਹੀਂ ਥੋੜੇ ਟਾਈਮ ਦਾ, ਅਸਲੀ ਹਾਸਾ, ਉਹ ਹਾਸਾ ਜਿਹੜਾ ਤੇਰਾ ਥੋੜੇ ਟਾਈਮ ਲਈ ਨਾ ਹੋਵੇ, ਉਹ ਹਾਸਾ ਜਿਹੜਾ ਮਹਿਲਾਂ ਵਿੱਚ ਵੀ ਹੋਵੇ, ਉਹ ਹਾਸਾ ਜਿਹੜਾ ਕੰਡਿਆਂ ਤੇ ਵੀ ਹੋਵੇ। ਹੈਗਾ ਸੀ ਕਿ ਨਹੀਂ? ਕੰਡਿਆਂ ਤੇ ਹੱਸਦਾ ਨਹੀਂ ਸਾਡਾ ਪਾਤਸ਼ਾਹ, ਕਿਉਂ ਬਈ ਬੋਲੋ ਜਰਾ? ਕੰਡਿਆਂ ਤੇ ਨਹੀਂ ਹੱਸਦਾ ਸੀ ਗੁਰੂ ਗੋਬਿੰਦ ਸਿੰਘ, ਉਹ ਹਾਸਾ ਜਿਹੜਾ ਸਦਾ ਦਾ ਹੈ, ਉਹ ਖੁਸ਼ੀ ਜਿਹੜੀ ਜਿਹਦਾ ਕੋਈ ਟਾਈਮ ਲਿਮਿਟ ਨਹੀਂ ਹੈ, ਜਿਹੜੇ ਸਦਾ ਹੱਸਦੇ ਆ, ਸਦਾ ਚੜ੍ਹਦੀ ਕਲਾ 'ਚ ਰਹਿੰਦੇ ਆ, ਸਦਾ ਕਾਇਮ ਕਾਇਮ ਰਹਿੰਦੇ ਆ, ਹਰ ਸਿਚੁਏਸ਼ਨ ਵਿੱਚ ਇੰਨੀ ਕੁ ਫਲੈਕਸੀਬਿਲਟੀ ਹੈ ਮਾਇੰਡ ਵਿੱਚ। ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਮਹਾਰਾਜ ਆ ਤੁਸੀਂ ਕਿਵੇਂ ਇੱਥੇ, ਦਇਆ ਸਿੰਘ ਕਹਿੰਦਾ ਜਿਵੇਂ ਕਲਗੀਆਂ ਵਾਲਿਆ ਚੰਨ ਮਾਹੀਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਤੈਨੂੰ ਯਾਦ ਹੈ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਬੀ ਉਂਗਲ ਨਾ ਕਿਸੇ ਸੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਤੁਸੀਂ ਕੰਡਿਆਂ ਤੇ ਕਿਵੇਂ ਸੌਂਗੇ, ਤੁਸੀਂ ਇੰਨੇ ਸੋਹਲ ਸੀ? ਤੇ ਮਹਾਰਾਜ ਪਤਾ ਕੀ ਕਹਿੰਦੇ ਆ, ਮੇਰੇ ਚ ਫਲੈਕਸੀਬਿਲਟੀ ਹੈਗੀ ਹੈ, ਮੈਂ ਸੂਲਾਂ ਚ ਸੂਲ ਹੀ ਬਣ ਗਿਆ ਸੀ, ਜਿਹੋ ਜਿਹੇ ਹਾਲਾਤ ਹੋਣ ਉਦਾਂ ਦੇ ਬਣ ਜਾਈਦਾ, ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ, ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ, ਐਸੀ ਨੀਂਦ ਨਾ ਕਦੇ ਵੀ ਆਈ, ਇਹੋ ਜਿਹਾ ਨਜ਼ਾਰਾ ਤੇ ਕਦੀ ਆਇਆ ਹੀ ਨਹੀਂ, ਇਹੋ ਜਿਹਾ ਸਵਾਦ ਤੇ ਕਦੇ ਆਇਆ ਹੀ ਨਹੀਂ। ਜਿਹੋ ਜਿਹੇ ਹਾਲਾਤ ਹੋਣ, ਜਿਹੋ ਜਿਹੀ ਸਿਚੁਏਸ਼ਨ ਹੋਵੇ, ਉਦਾਂ ਦਾ ਆਪਣੇ ਆਪ ਨੂੰ ਮੈਂ ਬਣਾ ਲੈਂਦਾ ਹਾਂ, ਪਰ ਰਹਿਣਾ ਖੁਸ਼। ਤੁਸੀਂ ਰਿਸ਼ਤਾ ਕੋਈ ਜੋੜਨਾ, ਕਿਤੇ ਜੋੜਨਾ, ਸਭ ਤੋਂ ਪਹਿਲਾਂ ਆਪਣਾ ਰਿਸ਼ਤਾ ਖੁਸ਼ੀ ਨਾਲ ਜੋੜੋ, ਆਨੰਦ ਨਾਲ ਜੋੜੋ, ਖੇੜੇ ਨਾਲ ਜੋੜੋ ਵੀ ਮੈਂ ਸਦਾ ਖੁਸ਼ ਰਹਿਣਾ, ਹਾਲਾਤ ਜਿੱਦਾਂ ਦੇ ਆਉਣਗੇ ਡੀਲ ਕਰਾਂਗੇ, ਰੋ ਕੇ ਡੀਲ ਕਰ ਲਓ, ਹੱਸ ਕੇ ਕਰ ਲਓ, ਕਰਨੇ ਤੇ ਪੈਣੇ ਹੀ ਹੈ। ਸਮਾਂ ਮਾੜਾ ਹੈ, ਦੁਖੀ ਹੋ ਕੇ ਲੰਘਾ ਲੈ, ਭਾਵੇਂ ਸੁਖੀ ਹੋ ਕੇ ਲੰਘਾਉਣਾ, ਲੰਘਾਉਣਾ ਤੇ ਪੈਣਾ ਹੀ ਹੈ, ਤੇ ਤੇਰੇ ਹੱਥ ਹੈ। ਪਹਿਲਾਂ ਡਿਸਾਈਡ ਕਰ ਲਓ ਵੀ ਮੈਂ ਚੜ੍ਹਦੀ ਕਲਾ 'ਚ ਰਹਿਣਾ ਹੈ ਸਦਾ। ਮੈਂ ਸਵੇਰੇ ਉੱਠਦੇ ਕਹਿ ਦਿਆ ਕਰੋ ਆਪਣੇ ਆਪ ਨੂੰ, ਬੈੱਡ ਤੋਂ ਉੱਠੋ, ਅੱਜ ਇੱਕ ਦਿਨ ਹੋਰ ਮਿਲ ਗਿਆ। ਪਹਿਲਾਂ ਤੇ ਹੈਰਾਨ ਹੋਇਆ ਕਰੀਏ, ਅੱਛਾ ਯਾਰ ਰਾਤ ਮੈਂ ਮਰਿਆ ਹੀ ਨਹੀਂ, ਜਿਹੜੇ ਹਿਸਾਬ ਨਾਲ ਮੇਰੇ ਲੱਛਣ ਨੇ, ਇੰਨੇ ਪਕੌੜੇ ਖਾ ਕੇ ਸੌਂਦਾ ਜਾਂ ਇੱਡਾ ਪੀਜ਼ਾ ਇੰਨੀ ਚੀਜ਼ ਵਾਲਾ ਖਾ ਕੇ ਸੁੱਤਾ ਸੀ, ਮੈਂ ਤੇ ਉੱਠਣਾ ਹੀ ਨਹੀਂ ਸੀ। ਸਵੇਰੇ ਹਿਸਾਬ ਜਿਹਾ ਲਾਇਆ ਕਰੀਏ ਵੀ ਅੱਛਾ ਉੱਠ ਪਏ, ਇੱਕ ਦਿਨ ਮਿਲ ਗਿਆ ਹੋਰ, ਫਿਰ ਖੁਸ਼ ਹੋ ਜਾਇਆ ਕਰੋ ਸਵੇਰੇ ਹੀ ਉੱਠਣ ਸਾਰ, ਉਹਦਾ ਮਤਲਬ ਹੈਗੇ ਆ ਜੇ ਅੱਜ ਦਾ ਦਿਨ ਹੋਰ ਹੈਗਾ। ਫਿਰ ਤੁਸੀਂ ਡਿਸੀਜਨ ਲਿਆ ਕਰੋ ਵੀ ਲਓ ਜੀ ਅੱਜ ਹੋਵੇ ਜੋ ਮਰਜ਼ੀ, ਰਹਿਣਾ ਚੜ੍ਹਦੀ ਕਲਾ 'ਚ, ਅੱਜ ਪੂਰਾ ਖੁਸ਼ ਕੱਢਾਂਗੇ ਸਾਰੇ ਦਿਨ, ਠੀਕ ਹੈ? ਇੱਦਾਂ ਡਿਸੀਜਨ ਲੈ ਲਓ। ਫਿਰ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਤੁਹਾਡੀ ਜ਼ਿੰਦਗੀ 'ਚ ਨੇ, ਮੁਸ਼ਕਲਾਂ ਨੇ, ਉਹਨਾਂ ਨੂੰ ਤੁਸੀਂ ਖੁਸ਼ ਹੋ ਕੇ ਜਦੋਂ ਤੁਸੀਂ ਉਹਦੇ ਹੱਲ ਲੱਭੋਗੇ ਤੇ ਤੁਹਾਨੂੰ ਹੱਲ ਵਧੀਆ ਲੱਭਣਗੇ, ਜਦੋਂ ਇਰੀਟੇਟ ਹੋ ਕੇ ਪਰੇਸ਼ਾਨ ਹੋ ਕੇ ਗੁੱਸੇ 'ਚ ਹੱਲ ਲੱਭਦੇ ਆ, ਫਿਰ ਤੁਹਾਡੀਆਂ ਉਤਾਣੀਆਂ ਹੋਰ ਉਲਝਾ ਲੈਂਦੇ ਆ। ਡੀਲ ਜਦੋਂ ਤੁਸੀਂ ਗੁੱਸੇ 'ਚ ਕਰਦੇ ਆ ਕਿਸੇ ਸਿਚੁਏਸ਼ਨ ਨਾਲ, ਤੇ ਉਤਾਣੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਉਲਝ ਜਾਂਦੀ ਹੈ। ਤੇ ਜਦੋਂ ਖੁਸ਼ ਹੋ ਕੇ ਤੁਸੀਂ ਕਿਸੇ ਮਸਲੇ ਦਾ ਹੱਲ ਕਰਦੇ ਆ ਤੇ ਬੜੇ ਵਧੀਆ ਉਹਦੇ ਨਤੀਜੇ ਨਿਕਲਦੇ ਆ। ਆਪਣੇ ਆਪ ਨੂੰ ਪਹਿਲਾਂ ਕੂਲ ਕਰੋ, ਸ਼ਾਂਤ ਕਰੋ, ਰਿਲੈਕਸ ਕਰੋ। ਤੂੰ ਕਿਵੇਂ ਰਿਲੈਕਸ ਕਰਨਾ ਤੇਰੀ ਆਪਣੀ ਮਰਜ਼ੀ ਹੈ। ਤੇਰਾ ਜੀ ਕਰੇ ਮੈਡੀਟੇਸ਼ਨ ਕਰ ਲੈ, ਤੇਰਾ ਜੀ ਕਰੇ ਮਿਊਜ਼ਿਕ ਸੁਣ ਲੈ, ਤੇਰਾ ਜੀ ਕਰੇ ਗੁਰਬਾਣੀ ਪੜ੍ਹ, ਵੀ ਸਹਿਜ ਪਾਠ ਮੈਂ ਅੱਜ 10 ਸੰਗ ਕਰ ਲਾਂ ਪਹਿਲਾਂ, ਫਿਰ ਕਰਾਂਗੇ ਬਾਕੀ ਦੇ ਕੰਮ। ਪਹਿਲਾਂ ਇਸ਼ਨਾਨ ਕਰੋ, 10 ਸੰਗ ਪੜ੍ਹ ਲਓ, 10 ਹਿੱਸੇ ਪਾਤਸ਼ਾਹ ਦੇ ਬਚਨਾਂ ਦੇ, ਅੰਗ ਕਹੀਏ ਹਿੱਸਾ, 10 ਪਾਠ, ਕੋਈ ਇੱਕ ਰਾਗ, ਕੋਈ ਕੀਰਤਨ, ਕੋਈ ਦੋ ਸ਼ਬਦ ਕੀਰਤਨ ਸੁਣ ਲਓ, ਜਾਂ ਕੋਈ ਮੋਟੀਵੇਟ ਹੋਣ ਵਾਲੀ ਕਥਾ ਹੀ ਸੁਣ ਲਓ, 5 ਮਿੰਟ 10 ਮਿੰਟ, ਅੱਜ ਮੈਂ ਕਾਇਮ ਰਹਿਣਾ। ਬਸ ਉਹ ਤੇਰੀ ਮਰਜ਼ੀ ਹੈ ਤੂੰ ਕਿਵੇਂ ਆਪਣੇ ਆਪ ਨੂੰ ਕੂਲ ਰੱਖਣਾ ਹੈ, ਰਿਲੈਕਸ ਰਹਿਣਾ ਹੈ। ਉਸ ਤੋਂ ਅੱਗੇ ਫਿਰ ਆਪਣੇ ਡਿਸੀਜਨ ਲਓ ਵੀ ਆ, ਫਿਰ ਤੁਸੀਂ ਵੇਖਣਾ ਤੁਹਾਡੀ ਹਰ ਮੁਸ਼ਕਲ ਦਾ ਹੱਲ ਠੰਡੇ ਦਿਮਾਗ ਨਾਲ ਕੀਤਾ ਹੋਇਆ ਫੈਸਲਾ ਵਧੀਆ ਹੋਣਾ, ਤੇ ਤੱਤੇ ਹੋ ਕੇ ਕੀਤੇ ਸਾਰੇ ਫੈਸਲੇ ਗਲਤ, ਇਰੀਟੇਟ ਹੋ ਕੇ ਕੀਤੇ ਫੈਸਲੇ ਸਾਰੇ ਗਲਤ। ਤਾਂ ਕਰਕੇ ਇੱਕ ਚੇਤਾ ਰੱਖਣਾ, ਸਾਰੇ ਰਿਸ਼ਤੇ ਬਣਾਉਣ ਤੋਂ ਪਹਿਲਾਂ ਖੁਸ਼ੀ ਨਾਲ, ਖੇੜੇ ਨਾਲ, ਆਨੰਦ ਨਾਲ, ਸਰੂਰ ਨਾਲ, ਮਸਤੀ ਨਾਲ ਆਪਣਾ ਰਿਸ਼ਤਾ ਕਾਇਮ ਕਰੀਏ। ਚੜ੍ਹਦੀ ਕਲਾ 'ਚ ਰਹਿਣਾ, ਇਹ ਰਿਸ਼ਤਾ ਪਹਿਲਾਂ ਬਣਾਓ। ਜੇ ਤੁਸੀਂ ਇਹ ਨਾ ਕਰ ਸਕੇ, ਇੰਡੀਆ ਨਾਲ ਰਿਸ਼ਤਾ ਸੀ, ਅਮਰੀਕਾ ਨਾਲ ਰਿਸ਼ਤਾ ਬਣਾ ਲਓ, ਖੁਸ਼ੀ ਨਾਲ ਰਿਸ਼ਤਾ ਤਾਂ ਬਣਿਆ ਹੀ ਨਹੀਂ। ਪਹਿਲਾਂ ਜ਼ਿੰਦਗੀ 'ਚ ਰਿਸ਼ਤਾ ਖੁਸ਼ੀ ਨਾਲ ਬਣਾਈਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਤੁਸੀਂ ਬੜੇ ਖੁਸ਼ ਰਹਿੰਦੇ ਆ, ਉਹ ਕਹਿੰਦੇ ਕੰਡਿਆਂ 'ਤੇ ਵੀ ਨਜ਼ਾਰਾ ਹੈ, ਇਹ ਸਿੱਖ ਲਈ ਜਾਚ। ਅਤੇ ਕਿੰਨੀ ਵਾਰੀ ਆਪਾਂ ਇਹ ਗੱਲ ਕਰਦੇ ਹਾਂ, ਗੁਰ ਕਿਰਪਾ ਜਹ ਨਰ ਕੋ ਕੀਨੀ, ਆ ਗਿਆਨ ਦੀ ਕਿਰਪਾ ਜਿਨ੍ਹਾਂ 'ਤੇ ਹੁੰਦੀ ਨਾ, ਗਿਆਨ ਆ ਗਿਆ ਜਿਨ੍ਹਾਂ ਨੂੰ, ਤਹਿ ਇਹ ਜੁਗਤ ਪਛਾਨੀ। ਜੁਗਤ ਦਾ ਮਤਲਬ ਹੈ ਮੈਥਡ, ਢੰਗ, ਟਕਨੀਕ। ਇਹ ਕਹਿੰਦੇ ਟਕਨੀਕ ਉਹਨਾਂ ਨੂੰ ਆ ਗਈ, ਕਿਹਨਾਂ ਨੂੰ ਭਲਾ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਉਹ ਇਹ ਜੁਗਤੀ ਸਮਝ ਗਏ। ਕਿਹੜੀ ਜੁਗਤੀ ਸਮਝ ਗਏ ਮਹਾਰਾਜ ਤੁਸੀਂ ਦੱਸੋ। ਫਿਰ ਉਹ ਸ਼ੁਰੂ ਕਰਦੇ ਹੈ, ਕਹਿੰਦੇ ਉਹ ਜੁਗਤੀ ਪਤਾ ਕੀ ਸਮਝ ਗਏ, ਉਹ ਦੁੱਖ ਵਿੱਚ ਦੁੱਖ ਨੂੰ ਜਾਣਦੇ ਹੀ ਨਹੀਂ, ਉਹਨਾਂ ਲਈ ਦੁੱਖ ਸੁੱਖ ਸਭ ਬਰਾਬਰ ਹੈ। ਉਹ ਆਪਣੇ ਆਪ ਨੂੰ ਇੰਨਾ ਕਾਇਮ ਕਰਕੇ ਰੱਖਦੇ ਹੈ, ਇਹ ਤਰੀਕਾ ਸਿੱਖ ਗਏ ਹੈ ਵੀ ਰਹਿਣਾ ਕਿੱਦਾਂ, ਚੜ੍ਹਦੀ ਕਲਾ 'ਚ ਰਹਿਣਾ ਕਿੱਦਾਂ, ਜਿਉਣਾ ਕਿੱਦਾਂ, ਕਹਿੰਦੇ ਉਹ ਸਿੱਖ ਗਏ ਹੈ, ਉਹ ਇਹ ਟਕਨੀਕ ਸਿੱਖ ਗਏ ਹੈ। ਤੇ ਕੀ ਕਹਿੰਦੇ ਆ, ਜੋ ਨਰ, ਲੋ ਸਾਰਾ ਇੱਕ ਵਾਰ ਸਾਰਾ ਸੁਣ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅੱਜ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿਣ ਯਾਰੋ ਨਾਹੇ ਮਾਨ ਅਪਮਾਨਾ,
ਆਰਾਮ ਨਾਲ
ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹਿ ਨਿਰਾਸਾ,
ਵਾਹ,
ਕਾਮ ਕ੍ਰੋਧ ਜੇ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ।
ਹਰਖ ਸੋਗ ਉਹਦੇ ਲਈ ਇੱਕੋ ਜਿਹਾ ਹੀ ਹੈ, ਖੁਸ਼ੀ ਗਮੀ ਉਹਦੇ ਲਈ ਇੱਕੋ ਜਿਹੀ ਹੋਈ ਹੈ, ਦੁੱਖ ਵਿੱਚ ਦੁੱਖ ਮੰਨਦਾ ਹੀ ਨਹੀਂ, ਸੁਖ ਸਨੇਹ ਅਰ ਭੈ ਨਹੀਂ ਜਗ, ਕੰਚਨ ਮਾਟੀ ਮਾਨਾ, ਸੋਨਾ ਹੋਵੇ ਪਾ ਲਓ ਬੜਾ ਨਜ਼ਾਰਾ ਆ ਰਿਹਾ, ਨਹੀਂ ਵੀ ਹੈ ਤਾਂ ਵੀ ਕੋਈ ਨਹੀਂ, ਵੇਚਣਾ ਵੀ ਪੈ ਜਾਂਦਾ ਕਈ ਵਾਰੀ, ਕਈ ਵਾਰੀ ਗਹਿਣੇ ਵੇਚਣੇ ਨਹੀਂ ਪੈਂਦੇ, ਸਾਰੇ ਹੀ ਵਿਕ ਗਏ, ਤੇ ਜਦੋਂ ਟਾਈਮ ਆਇਆ ਫਿਰ ਬਹੁਤੇ ਹੀ ਖਰੀਦ ਲਏ, ਕੋਈ ਫਰਕ ਨਹੀਂ, ਵਧੀਆ ਹੈ। ਕਦੇ ਗੱਡੀਆਂ ਵੱਡੀਆਂ, ਕਦੇ ਛੋਟੀਆਂ ਛੋਟੀਆਂ ਵੀ ਆ ਜਾਂਦੀਆਂ, ਕਦੇ ਘਰ ਭਰਿਆ ਭਰਿਆ ਹੁੰਦਾ ਵੀ ਘਰ 'ਚ 10 ਜੀ ਹੈ, ਮੁੜ ਕੇ ਸਾਰੇ ਵਿਆਹੇ ਗਏ, ਆਪੋ ਆਪਣੇ ਥਾਂ ਚਲੇ ਗਏ, ਕਈ ਵਾਰੀ ਅਸੀਂ ਦੋ ਹੀ ਹੁੰਦੇ ਹਾਂ, ਕਈ ਵਾਰੀ ਜੀਵਨ ਸਾਥੀ ਵੀ ਛੱਡ ਜਾਂਦਾ, ਬੰਦਾ ਇਕੱਲਾ ਹੀ ਰਹਿ ਜਾਂਦਾ। ਪਰ ਤਿਆਰੀ ਸਾਰੀਆਂ ਚੀਜ਼ਾਂ ਲਈ ਪਹਿਲਾਂ ਹੀ ਰੱਖੋ। ਆ ਜਿਹੜਾ ਭਰਿਆ ਭਰਿਆ ਘਰ ਹੈ, ਜ਼ਰੂਰੀ ਨਹੀਂ ਸਦਾ ਹੀ ਇਕੱਠੇ ਰਹਾਂਗੇ, ਕੋਈ ਪਤਾ ਨਹੀਂ ਕਿਹੜੇ ਨੇ ਕਿੱਧਰ ਨੂੰ ਉੱਡ ਜਾਣਾ, ਕਿਹੜੇ ਪੰਛੀ ਨੇ ਉਡਾਰੀ ਕਿੱਧਰ ਨੂੰ ਮਾਰ ਜਾਣੀ। ਤਿਆਰੀ ਰੱਖਣੀ ਆਪਣੇ ਆਪ ਦੀ, ਇਹਨੂੰ ਮਾਇੰਡ ਨੂੰ ਸਟ੍ਰੈਚ ਕਰਨਾ ਹੈ, ਪਹਿਲਾਂ ਹੀ ਤਿਆਰੀਆਂ ਰੱਖਣੀਆਂ ਨੇ। ਸਿਚੁਏਸ਼ਨ ਆਉਣ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਸੋਚ ਕੇ ਰੱਖੋ। ਇੱਕਦਮ ਸੱਟ ਵੱਜਦੀ ਤਾਂ ਤੇ ਪਰੇਸ਼ਾਨ ਹੁੰਦੇ ਆ, ਸਾਰਾ ਕੁਝ ਤਿਆਰੀ ਕਰਕੇ ਰੱਖੀਏ। ਐਦਾਂ ਵੀ ਹੋ ਸਕਦਾ, ਐਦਾਂ ਵੀ ਹੋ ਸਕਦਾ, ਐਦਾਂ ਵੀ ਹੋ ਸਕਦਾ। ਉੱਦਮ ਚੰਗੇ ਲਈ ਕਰਨਾ ਪਰ ਮਾੜਾ ਵੀ ਹੋ ਸਕਦਾ, ਉੱਦਮ ਕਰਨਾ ਆਹ ਕਰਨ ਲਈ ਪਰ ਹੋ ਸਕਦਾ ਗਲਤ ਹੋ ਜੇ। ਮਾਇੰਡ ਨੂੰ ਸਾਰੀਆਂ ਤਿਆਰੀਆਂ ਚ ਤਿਆਰੀ ਕਰਕੇ ਰੱਖਿਆ ਕਰੀਏ। ਜਦੋਂ ਇੱਦਾਂ ਦੀ ਸਿਚੁਏਸ਼ਨ ਆਏਗੀ ਅਸੀਂ ਡੀਲ ਕਰ ਲਾਂਗੇ। ਹਰ ਚੀਜ਼ ਲਈ ਰੈਡੀ ਰਹੋ ਭੈਣੋ ਮੇਰੀਓ। ਜਿਹੜਾ ਦਰਦ ਵੀਰੋ ਔਰਤ ਬੱਚੇ ਨੂੰ ਜੰਮਣ ਵੇਲੇ ਝੱਲਦੀ ਹੈ, ਇਹ ਦਰਦ ਕਦੇ ਨਹੀਂ ਝੱਲ ਸਕਦੀ। ਕਿਸੇ ਬੰਦੇ ਨੂੰ ਇਹ ਦਰਦ ਦਿੱਤਾ ਗਿਆ, ਕਹਿੰਦੇ ਬੁਰਾ ਹਾਲ ਹੋ ਗਿਆ, ਉਹ ਕਹਿੰਦਾ ਔਰਤ ਕਿਵੇਂ ਇੰਨਾ ਦਰਦ ਝੱਲ ਸਕਦੀ ਹੈ। ਪਰ ਝੱਲ ਜਾਂਦੀ ਹੈ, ਪਤਾ ਕਿਉਂ? ਬਚਪਨ ਤੋਂ ਹੀ ਉਹਨੂੰ ਪਤਾ ਕਿ ਬੱਚਾ ਜੰਮਣਾ, ਤਿਆਰੀ ਉਹਦੀ ਬਚਪਨ ਤੋਂ ਹੁੰਦੀ ਹੈ। ਤੇ ਜਿੱਦਣ ਪ੍ਰੈਗਨੈਂਟ ਹੋ ਜਾਂਦੀ ਹੈ ਉਹ ਦਰਦ ਲਈ ਤਿਆਰ ਹੁੰਦੀ ਹੈ, ਤਿਆਰ ਹੁੰਦੀ 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 ਐਡਾ ਦਰਦ ਝੱਲ ਲੈਂਦੀ ਹੈ ਜੇ ਬੰਦੇ ਨੂੰ ਹੋਵੇ ਤੇ ਮੌਤ ਹੋ ਜਾਏ ਉਹਦੀ। ਪਰ ਉਹ ਤਾਂ ਝੱਲਦੀ ਹੈ ਕਿਉਂਕਿ ਉਹਦਾ ਮਾਇੰਡ ਉਹਦੇ ਲਈ ਤਿਆਰ ਹੋ ਜਾਂਦਾ। ਤੁਸੀਂ ਕੋਈ ਐਸੀ ਸੱਟ ਨਹੀਂ ਜਿਹੜੀ ਝੱਲ ਨਹੀਂ ਸਕਦੇ, ਪਰ ਜੇ ਤੁਸੀਂ ਆਪਣੇ ਆਪ ਨੂੰ ਉਹਦੇ ਲਈ ਰੈਡੀ ਕਰ ਲਓ, ਜੇ ਝੱਲਣਾ ਚਾਹੋ ਝੱਲ ਸਕਦੇ। ਕੋਈ ਦੁਨੀਆਂ ਦੀ ਐਡੀ ਤਕਲੀਫ ਨਹੀਂ ਜਿਹੜਾ ਬੰਦੇ ਦਾ ਦਿਮਾਗ ਨਹੀਂ ਝੱਲ ਸਕਦਾ, ਝੱਲ ਸਕਦੇ ਹਾਂ ਅਸੀਂ, ਝੱਲਣੀ ਹੈ। ਅਸੀਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੈ, ਉਹ ਸਾਡੇ ਪਿਤਾ ਆ, ਅਸੀਂ ਉਹਨਾਂ ਨੂੰ ਉਹਨਾਂ ਦੇ ਪੁੱਤ ਹੈ। ਤੇ ਸੋਚ ਕੇ ਤੇ ਵੇਖੋ ਵੀ ਲੈ, ਅੱਠ ਪੋ ਨੂੰ ਵੱਡੇ, ਛੇ ਨੂੰ ਆਨੰਦਪੁਰ ਛੱਡਦੇ ਹੈ, ਪਹਿਲਾਂ ਘਰ ਆ, ਛੇ ਨੂੰ ਛੱਡਿਆ ਤੇ ਸੱਤ ਨੂੰ ਵਿਛੋੜਾ ਪੈ ਗਿਆ, ਅੱਠ ਨੂੰ ਵੱਡੇ ਸ਼ਹੀਦ ਹੋ ਗਏ, 13 ਪੋਹ ਨੂੰ ਛੋਟੇ ਹੋ ਗਏ ਤੇ ਜੰਗਲਾਂ ਦੇ ਵਿੱਚ ਚਲੇ ਗਏ, ਤੇ ਪੂਰਨ ਮਸੰਦ ਵਰਗੇ ਕਹਿੰਦੇ ਆ ਸਾਡੇ ਘਰ ਨਾ ਵੜੋ। ਐਡਾ ਨੇੜੇ ਵਾਲਾ ਬੰਦਾ ਕਹਿੰਦਾ ਚਲੋ ਜੀ ਸਾਡੇ ਘਰੋਂ ਬਾਹਰ, ਸਾਨੂੰ ਤੁਹਾਡੀ ਲੋੜ ਨਹੀਂ, ਤੇ ਕੰਡਿਆਂ ਦੇ ਉੱਤੇ ਪੈ ਗਏ ਤੇ ਫਿਰ ਵੀ ਤੁਰਿਆ ਨਹੀਂ ਜਾਂਦਾ। ਪਰ ਕਿੰਨੀ ਚੜ੍ਹਦੀ ਕਲਾ ਵਿੱਚ ਹੋਣਗੇ, ਆਪਣੇ ਆਪ ਨੂੰ ਕਿੰਨੀ ਤਿਆਰੀ ਕੀਤੀ ਹੋਈ ਹੋਵੇਗੀ ਵੀ ਮਨਾ ਮੇਰਿਆ ਜਿਹੜੇ ਰਾਹ ਤੇ ਚੱਲਿਆ ਇਸ ਰਾਹ ਤੇ ਕੰਡੇ ਹੀ ਆਉਣਗੇ, ਇਸ ਰਾਹ ਤੇ ਟੱਬਰ ਇਕੱਠੇ ਨਹੀਂ ਰਹਿਣਾ, ਵਿਛੋੜੇ ਪੈਣਗੇ, ਇਸ ਰਾਹ ਤੇ ਆ ਜਿਹੜੇ ਮੇਰੇ ਬੱਚੇ ਹੈ ਨੀਹਾਂ 'ਚ ਵੀ ਚਿਣੇ ਜਾ ਸਕਦੇ ਹੈ। ਕਿੰਨੀਆਂ ਤਿਆਰੀਆਂ ਕਰ ਲਈਆਂ ਹੋਣੀਆਂ, ਮਾਇੰਡ ਕਿੰਨਾ ਫਲੈਕਸੀਬਲ ਹੋ ਗਿਆ ਹੋਣਾ, ਤੇ ਕਰ ਸਕਦਾ ਬੰਦਾ ਜੇ ਕਰਨਾ ਚਾਹਵੇ, ਜੇ ਏਮ ਤਕੜਾ ਹੋਵੇ, ਮਕਸਦ ਹੋਵੇ, ਜੇ ਕਰਨਾ ਚਾਹੀਏ। ਪਰ ਸਾਡੀ ਪ੍ਰੋਬਲਮ ਇਹ ਹੈ ਅਸੀਂ ਕਰਨਾ ਨਹੀਂ ਚਾਹੁੰਦੇ, ਅਸੀਂ ਆਪਣੇ ਆਪ ਨੂੰ ਨਾ ਰਿਲੈਕਸ ਰੱਖਣਾ ਚਾਹੁੰਦੇ ਹਾਂ, ਅਸੀਂ ਆਪਣੇ ਆਪ ਨੂੰ ਉਹ ਕਿਹੜਾ ਮੋੜ ਕਹਿੰਦੇ ਹੁੰਦੇ ਉਹਦੇ 'ਚ ਰੱਖਦੇ ਹਾਂ, ਹੈ ਨਹੀਂ ਕਹਿੰਦਾ ਆਪਣੇ ਆਪ ਨੂੰ ਕੰਫਰਟ ਜ਼ੋਨ। ਹਾਂ ਮੈਂ ਬੋਲਿਆ ਸੀ ਉੱਥੇ, ਇੱਕ ਤੇ ਅੰਗਰੇਜ਼ੀ ਨਹੀਂ ਆਉਂਦੀ, ਇਹ ਵੀ ਜਾਪੀ ਹੈ, ਤੂੰ ਦੱਸ ਭਲਾ ਕੀ ਹੈ, ਇਹਨੂੰ ਆਉਂਦੀ ਹੈ, ਬੋਲੋ ਬੋਲ ਮਸਬੀਕਰ ਚ ਦੱਸ, ਇਹ ਅਮਰੀਕਾ ਰਹਿੰਦਾ ਨਾ ਇਹਨੂੰ ਪਤਾ ਸਾਰਾ, ਕੀ ਭਲਾ ਕਾਹਦੇ ਕਿਹੜੇ ਜ਼ੋਨ ਚ ਰੱਖਦੇ ਆ,
ਕੰਫਰਟ ਜ਼ੋਨ।
ਹਾਂ ਅਸੀਂ ਕਹਿੰਦੇ ਆ ਪੰਗਾ ਨਹੀਂ ਲੈਣਾ, ਇਹ ਅਸੀਂ ਆਪਣੇ ਆਪ ਨੂੰ, ਪਰ ਇਹ ਅਸੀਂ ਸੋਚ ਕੇ ਵੇਖਣਾ ਪਿਆ ਰਿਹਾ ਆਪਣੇ ਦਿਮਾਗ ਦਾ ਕਿੱਡਾ ਵੱਡਾ ਨੁਕਸਾਨ ਕਰ ਰਹੇ ਹਾਂ ਅਸੀਂ। ਕਈ ਚੀਜ਼ਾਂ ਹੈ ਜਿਹੜੀਆਂ ਸਾਨੂੰ ਆਉਣੀਆਂ ਹੀ ਨਹੀਂ, ਅਸੀਂ ਡੀਲ ਕਰਨਾ, ਪੰਗਾ ਲੈਣਾ ਹੁੰਦਾ ਇਹਦੀ ਤਾਕਤ, ਜਿਵੇਂ ਨਾ ਜਿੰਨਾ ਜਿੰਮ ਜ਼ਿਆਦਾ ਕਰੀਏ ਡੌਲੇ ਉਨੇ ਵੱਧਦੇ ਹੈ, ਬ੍ਰੇਨ ਨੂੰ ਵੀ ਤੁਸੀਂ ਪੰਗਿਆਂ 'ਚ ਪਾਓ ਇਹ ਤਾਂ ਵੱਧਦਾ ਹੈ। ਕਹਿੰਦੇ ਬਦਾਮ ਖਾ ਕੇ ਅਕਲ ਨਹੀਂ ਆਉਂਦੀ, ਅਕਲ ਧੱਕੇ ਖਾ ਕੇ ਆਉਂਦੀ ਹੈ, ਧੱਕੇ ਖਾ ਕੇ, ਇਹਨੂੰ ਜਿੰਨੇ ਧੱਕੇ ਪੈਣਗੇ ਉਨਾ ਤਕੜਾ ਹੁੰਦਾ, ਜਿੰਨੀਆਂ ਸੱਟਾਂ ਖਾਂਦਾ ਉਨਾ ਤਕੜਾ ਹੁੰਦਾ। ਤੇ ਕੰਫਰਟ ਜ਼ੋਨ ਵਿੱਚ ਨਹੀਂ ਰੱਖਣਾ, ਪੰਗਿਆਂ 'ਚ ਪੈਣ ਦਿਓ, ਇਹ ਤਕੜਾ ਹੋਵੇ, ਇਹਨੂੰ ਕਾਇਮ ਹੋਣ ਦਿਓ। ਪੰਗਿਆਂ 'ਚ ਪਾਉਂਦੇ ਆ ਨਿਆਣਿਆਂ ਨੂੰ, ਤਾਂ ਹੀ ਤੇ ਇੱਕ ਕਲਾਸ ਪਾਸ, ਫਿਰ ਦੂਜੀ, ਫਿਰ ਪੇਪਰ ਹਰ ਸਾਲ ਹੁੰਦੇ ਆ, ਇਗਜ਼ਾਮ ਹੁੰਦੇ ਆ, ਉਹ ਪੰਗਿਆਂ 'ਚ ਪੈ ਪੈ ਕਈ ਵਕੀਲ ਬਣਦੇ ਆ, ਜੱਜ ਬਣਦੇ ਆ, ਕਿਤੇ ਦੀ ਕਿਤੇ ਪਹੁੰਚਦੇ ਨਾ, ਜਿੰਨਾ ਇਹਨੂੰ ਓਨਾ ਹੀ ਤਕੜਾ ਹੋਏਗਾ। ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਕੋਈ ਹਰਖ ਸੋਗ ਮਾਨ ਅਪਮਾਨ ਸਭ ਕਹਿੰਦੇ ਹੁਣ ਫਲੈਕਸੀਬਿਲਟੀ ਪੂਰੀ, ਆਸਾ ਮਨਸਾ ਸਗਲ ਤਿਆਗ ਹੈ, ਜੱਗ ਤੇ ਰਹਿ ਨਿਰਾਸਾ, ਜੱਗ ਕੋਈ ਆਸ ਨਹੀਂ ਕਿਸੇ ਜੱਗ ਤੋਂ, ਦੁਨੀਆਂ ਤੋਂ, ਹੁਣ ਦੁਨੀਆਂ ਤੋਂ ਆਸ ਛੱਡਤੀ ਵੇਖਿਓ, ਹੁਣ ਲੋਕਾਂ ਨੂੰ ਖੁਸ਼ ਕਰਨ ਦਾ ਡਰ ਬੰਦਾ ਸਭ ਤੋਂ ਵੱਡਾ ਡਰ ਸਵਾਲ ਹੈ, ਸਭ ਤੋਂ ਵੱਡਾ ਡਰ ਕੀ ਹੈ? ਡਰ ਹੈ ਸਾਡੀ ਅਟੈਚਮੈਂਟ ਮੈਨੂੰ ਛੱਡ ਨਾ ਜਾਵੇ। ਡਰਦਾ ਬੰਦਾ ਕਿਉਂ ਹੈ? ਸਾਡੀ ਅਟੈਚਮੈਂਟ ਦੁਖੀ ਕਰਦੀ ਹੈ, ਡਰ ਲੱਗਦਾ ਰਹਿੰਦਾ। ਬਸ ਜਦੋਂ ਨਾ ਉਹ ਜਿਵੇਂ ਸੁਣਦੇ ਹਾਂ ਨਾ ਅਸੀਂ, ਆਸ ਕੋਈ ਨਹੀਂ। ਰਾਜੇ ਦਾ ਵਜ਼ੀਰ ਹੈ ਤੇ ਵਜ਼ੀਰ ਨੂੰ ਲੜ ਗਈ ਭਰਿੰਡ। ਭਰਿੰਡ ਸਮਝਦੇ ਆ, ਭਰਿੰਡ ਭੂੰਡ, ਭਰਿੰਡ ਉਹਦੇ ਭਰਿੰਡ ਲੜ ਗਈ, ਉਹਦੇ ਹੋਵੇ ਦਰਦ। ਰਾਜੇ ਦੇ ਦਰਬਾਰ ਵਿੱਚ ਖੜਾ ਸੀ ਤੇ ਸੁਣੋ, ਰਾਜਿਆਂ ਦੇ ਦਰਬਾਰ ਵਿੱਚ ਨਾ ਇੱਦਾਂ ਆਕੜ ਕੇ ਖੜਨਾ ਪੈਂਦਾ ਸੀ। ਜੇ ਬੰਦਾ ਮਾੜਾ ਮੋਟਾ ਨੀਵਾਂ ਹੋਇਆ ਤੇ ਇਹਨੇ ਕਹਿੰਦੇ ਸਾਡੀ ਬੇਇੱਜ਼ਤੀ ਕਰਤੀ, ਇੱਦਾਂ ਆਕੜ ਕੇ ਰਾਜੇ ਦੇ ਦਰਬਾਰ 'ਚ ਖੜਨਾ ਪੈਂਦਾ। ਉਹਦੇ ਲੜ ਗਈ ਪ੍ਰਿੰਡ, ਉਹ ਕਹਿੰਦਾ ਕਾਹਦੀਆਂ ਨੌਕਰੀਆਂ ਨੇ ਯਾਰ, ਚਾਰ ਪੈਸਿਆਂ ਪਿੱਛੇ ਆਕੜ ਕੇ ਖੜਨਾ ਪੈਂਦਾ, ਇੰਨਾ ਦਰਦ ਹੋਇਆ ਮੇਰੇ, ਮੈਂ ਪ੍ਰਿੰਡ ਨੂੰ ਪਰੇ ਨਹੀਂ ਹਟਾ ਸਕਿਆ, ਕਾਹਦੀਆਂ ਨੌਕਰੀਆਂ। ਇੱਥੇ ਲੋਕਾਂ ਨੂੰ ਵੇਖਦਾ ਫਲੈਕਸੀਬਿਲਟੀ ਕੰਮ ਕਰਦਿਆਂ 'ਚ, ਆਫਿਸਰ ਹੋਣਗੇ ਵੱਡੇ ਵੱਡੇ, ਹੱਸ ਕੇ ਗੱਲ ਕਰਨਗੇ। ਡਾਕਟਰਾਂ ਨੂੰ ਵੇਖਿਆ, ਡਾਕਟਰ ਖੜਾ ਹੁੰਦਾ, ਪੇਸ਼ੈਂਟ ਬੈਠਾ ਹੁੰਦਾ, ਇੱਦਾਂ ਹੱਥ ਕਰਕੇ ਹਾਏ ਬ੍ਰੋ, ਇੱਦਾਂ ਹੱਥ ਮਿਲਾਉਣਗੇ। ਡਾਕਟਰ ਕਹਿੰਦੇ ਹੁੰਦੇ ਨੇ, ਮੈਂ ਡਾਕਟਰ ਕੋਲ ਗਿਆ ਉੱਥੇ ਇੱਕ ਵਾਰੀ ਉੱਥੇ, ਤੇ ਮੇਰੇ ਕਨੀ ਹੱਥ ਕਹਿੰਦਾ ਹਾਏ ਬ੍ਰੋ, ਮੈਂ ਵੀ ਹੱਥ ਮਿਲਾ ਲਿਆ। ਮੈਂ ਕਿਹਾ ਡਾਕਟਰ ਹੈ? ਕਹਿੰਦੇ ਹਾਂ। ਮੈਂ ਕਿਹਾ ਕਿੰਨਾ ਖੁਸ਼ ਹੋ ਜਾ, ਅੱਧਾ ਤੇ ਖੁਸ਼ ਰਹਿ ਕੇ ਠੀਕ ਕਰ ਦਿੰਦੇ ਬੰਦੇ ਨੂੰ। ਸਾਡੇ ਕਿੰਨਾ ਕੈਮ ਕੈਮ ਹੈ ਡਾਕਟਰ, ਇੱਦਾਂ ਨੇ ਡਾਕਟਰ ਨੇ ਨਾ। ਤੁਸੀਂ ਵੇਖਿਓ ਵੱਡੇ ਵੱਡੇ ਆਫਿਸਰ ਐਂ ਹੱਸ ਕੇ ਗੱਲਾਂ ਕਰਨਗੇ, ਇਹ ਗੱਲਾਂ ਇੱਦਾਂ ਖੜੇ ਖੜੇ ਇੱਦਾਂ ਹੱਥ ਪਾ ਲੈਣਗੇ। ਸਾਡੇ ਇੰਡੀਆ 'ਚ ਪਾ ਕੇ ਵੇਖਿਓ, ਇੱਥੋਂ ਦੇ ਆਫਿਸਰ ਦੇ ਭਾਵੇਂ ਮੋਢੇ ਤੇ ਹੱਥ ਰੱਖ ਲਓ, ਇੱਦਾਂ ਇੱਦਾਂ ਇੱਥੇ ਇੱਦਾਂ ਦੇ ਇੰਡੀਆ 'ਚ ਵੇਖਿਓ, ਫਰਕ ਹੈ ਬਹੁਤ, ਡਰ ਹੈ। ਤੇ ਇੰਡੀਆ ਵਿੱਚ ਜਦੋਂ ਰਾਜੇ ਮਹਾਰਾਜੇ ਵੀ ਹੁੰਦੇ ਸੀ, ਡਿਕਟੇਟਰਸ਼ਿਪ ਹੈ ਨਾ, ਡਿਕਟੇ ਬੰਦੇ ਡਿਕਟੇਟਰ ਬਣ ਕੇ ਗੱਲ ਕਰਦੇ ਆ, ਭਰਾ ਬਣ ਕੇ ਗੱਲ ਨਹੀਂ ਕਰਦੇ, ਡਿਕਟੇਟਰ ਬਣ ਕੇ ਕਰਦੇ, ਉਹ ਇੱਦਾਂ ਆਕੜ ਕੇ ਖੜਦੇ। ਫਿਰ ਜਦੋਂ ਖੁਸ਼ ਹੋ ਜਾਂਦੇ ਸੀ ਰਾਜੇ, ਫਿਰ ਮੰਗ ਜੋ ਮਰਜ਼ੀ, ਇਹ ਆ ਇੱਦਾਂ ਕਹਿ ਕੇ ਕਈ ਨੰਗ ਹੋਏ ਆ ਸਾਰੇ। ਜਦੋਂ ਜਿਹੜਾ ਬੰਦੇ ਦੇ ਖੁਸ਼, ਅੱਛਾ ਮੰਗ ਜੋ ਮਰਜ਼ੀ, ਦੱਸ ਕੀ ਚਾਹੁੰਦਾ, ਇੱਦਾਂ ਕਹਿ ਕੇ ਕਈ ਉੱਜੜ ਗਏ ਸਾਰੇ, ਦੱਸ ਕੀ ਚਾਹੁੰਦਾ, ਇੱਦਾਂ ਕਹਿੰਦੇ ਰਹੇ। ਹੁਣ ਵੇਖਿਓ, ਉਹ ਬੰਦੇ ਦੇ ਭਰਿੰਡ ਲੜਕੀ ਹੋ ਗਿਆ ਤੰਗ, ਉਹ ਕਹਿੰਦਾ ਕਾਹਦਾ ਜੱਬ ਛੇੜਿਆ ਯਾਰ, ਕਾਹਦੀਆਂ ਨੌਕਰੀਆਂ, ਚਾਰ ਪੈਸਿਆਂ ਪਿੱਛੇ। ਉਹ ਚਲਿਆ ਗਿਆ ਸਮੁੰਦਰ ਦੇ ਕੰਢੇ ਤੇ, ਤੇ ਸਮੁੰਦਰ ਦੇ ਕੰਢੇ ਤੇ ਇੱਦਾਂ ਪੈ ਗਿਆ, ਲੱਤਾਂ ਐਂ ਕਰਕੇ ਐਂ ਪਿਆ, ਰਿਲੈਕਸ। ਹੁਣ ਰਾਜਾ ਕਹਿੰਦਾ ਵਜ਼ੀਰ ਨਹੀਂ ਆਇਆ, ਕਹਿੰਦੇ ਜੀ ਉਹ ਤੇ ਆਇਆ ਹੀ ਨਹੀਂ। ਕਹਿੰਦੇ ਪੁੱਛੋ ਜਾ ਕੇ, ਕਹਿੰਦੇ ਘਰੇ ਪਤਾ ਕੀਤਾ, ਘਰ ਤੇ ਹੈ ਨਹੀਂ, ਕਿੱਥੇ ਹੈ? ਕਹਿੰਦੇ ਸਮੁੰਦਰ ਤੇ ਲੰਮਾ ਪਿਆ। ਤੇ ਉਹਨੂੰ ਜਾ ਕੇ ਕਹਿੰਦੇ ਤੈਨੂੰ ਰਾਜਾ ਸਾਹਿਬ ਸੱਦਦੇ ਆ, ਕਹਿੰਦੇ ਜਾਓ ਕਹਿ ਦਿਓ ਮੈਂ ਨਹੀਂ ਆਉਂਦਾ, ਮੈਨੂੰ ਨਹੀਂ ਲੋੜ। ਉਹ ਕਹਿੰਦਾ ਇੰਨਾ ਬੇਪਰਵਾਹ ਹੋ ਗਿਆ ਬੰਦਾ, ਉਹ ਰਾਜਾ ਆ ਪਾਇਆ, ਉਹ ਆ ਕੇ ਖੜਾ, ਕਹਿੰਦਾ ਉਹ ਗੱਲ ਸੁਣ, ਉਹ ਇੱਦਾਂ ਹੀ ਪਿਆ, ਉਹਨੇ ਨਹੀਂ ਸਿਜਦਾ ਸੁਜਦਾ ਕੀਤਾ, ਨਾ ਖੜਾ ਹੀ ਹੋਇਆ। ਫਿਰ ਉਹਨੇ ਸਵਾਲ ਕੀਤਾ, ਇਹ ਲੱਤਾਂ ਲੰਮੀਆਂ ਕਰਕੇ ਪਿਆ, ਪਾਓ ਪਸਾਰੇ ਕੱਬ ਕੇ, ਤੂੰ ਇੰਨਾ ਡਰ ਹੋ ਗਿਆ, ਤੂੰ ਲੱਤਾਂ ਐਂ ਕਰਕੇ ਮੇਰੇ ਤੋਂ ਡਰਦਾ ਹੀ ਨਹੀਂ, ਓਏ ਪਾਓ ਪਸਾਰੇ ਕੱਬ ਕੇ। ਤੇ ਵਜ਼ੀਰ ਪਤਾ ਕੀ ਕਹਿੰਦਾ, ਕਹਿੰਦਾ ਹੱਥ ਸੰਕੋਚੇ ਜੱਬ ਕੇ, ਜਿੱਦਣ ਤੋਂ ਤੇਰੇ ਤੋਂ ਮੰਗਤਾ ਸੀ, ਹੁਣ ਹੱਥ ਤੇਰੇ ਅੱਗੇ ਅੱਡਣਾ ਨਹੀਂ, ਹੁਣ ਲੱਤਾਂ ਐਂ ਕਰਕੇ ਪਏ ਆ। ਜਿੰਨਾ ਚਿਰ ਤੇਰੇ ਅੱਗੇ ਹੱਥ ਅੱਡਦੇ ਸੀ, ਉਹਨਾਂ ਚਿਰ ਤੇਰੇ ਤੋਂ ਡਰ ਲੱਗਦਾ ਸੀ, ਹੱਥ ਹੁਣ ਮੈਂ ਸੰਕੋਚ ਲੈ, ਆਪਣਾ ਕਮਾਵਾਂਗੇ ਆਪਣਾ ਖਾਵਾਂਗੇ, ਹੁਣ ਨਹੀਂ ਡਰ ਲੱਗਦਾ ਤੇਰੇ ਤੋਂ। ਜਿਵੇਂ ਸਾਡੇ ਪੰਜਾਬੀ 'ਚ ਕਹਿੰਦੇ ਤੇਰੇ ਤੋਂ ਦਾਣੇ ਲੈਣੇ, ਹੁਣ ਨਹੀਂ ਪਰਵਾਹ ਤੇਰੀ, ਜਿੰਨਾ ਚਿਰ ਤੇਰੇ ਅੱਗੇ ਹੱਥ ਅੱਡਦੇ ਸੀ ਉਹਨਾਂ 'ਚ ਡਰ ਲੱਗਦਾ ਸੀ ਤੇਰੇ ਤੋਂ। ਤੇ ਆਸ ਹੈ ਜਿਹੜੀ ਰਾਜਿਆਂ ਮਹਾਰਾਜਿਆਂ ਤੋਂ, ਆਸਾਂ ਉਹ ਖਤਮ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਉਹ ਕਹਿੰਦੇ ਹੈ, ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੱਗ ਤੇ ਰਹਿ ਨਿਰਾਸ਼ਾ, ਕੋਈ ਆਸ ਨਹੀਂ। ਦੁਨੀਆ ਖੁਸ਼ ਹੁੰਦੀ ਹੈ ਕਿ ਨਾਰਾਜ਼ ਹੁੰਦੀ ਹੈ, ਮੇਰੇ ਤੇ ਖੁਸ਼ ਹੋਣਗੇ ਨਾਰਾਜ਼ ਹੋਣਗੇ, ਕਹਿੰਦੇ ਤੁਹਾਡੀ ਮਰਜ਼ੀ ਹੈ, ਬੇਪਰਵਾਹ ਰਹਿਣਾ। ਬੇਪਰਵਾਹੀ ਗੁਣ ਹੈ ਤੇ ਲਾਪਰਵਾਹੀ ਔਗਣ ਹੈ। ਲਾਪਰਵਾਹ ਨਹੀਂ ਹੋਈਦਾ, ਬੇਪਰਵਾਹ ਰਹੀਦਾ। ਕੰਮ ਕਰਾਂਗੇ ਪੂਰਾ, ਲਾਪਰਵਾਹ ਹੋਣਾ ਨਹੀਂ। ਜੇ ਫਿਰ ਵੀ ਫਸਲ ਮਰ ਗਈ ਤੇ ਬੇਪਰਵਾਹ ਵੀ ਰਹਿਣਾ, ਕੋਈ ਨਹੀਂ ਅਗਲੀ ਵਾਰ ਸਹੀ, ਇੱਦਾਂ ਸੋਚਣਾ ਹੁੰਦਾ, ਬੇਪਰਵਾਹ ਰਹੀਦਾ। ਜੱਗ ਤੇ ਰਹੇ ਨਿਰਾਸ਼ਾ, ਕਾਮ ਕ੍ਰੋਧ ਜਹ ਪਰਸੈ ਨਾਹਨ ਤਹਿ ਘੱਟ ਬ੍ਰਹਮ ਨਿਵਾਸਾ। ਕਾਮ ਕ੍ਰੋਧ ਕਹਿੰਦੇ ਨੇੜੇ ਨਹੀਂ ਆਉਂਦੇ, ਕੰਟਰੋਲ ਵਿੱਚ ਰਹਿੰਦੇ ਆ, ਜਿੰਨੀ ਲੋੜ ਹੈ ਓਨਾ ਹੀ। ਏਦਾਂ ਨਹੀਂ ਵੀ ਬਿਨਾਂ ਗੱਲ ਤੋਂ ਧੁਖਦੇ ਰਹੋ ਹਰ ਵੇਲੇ। ਇਹ ਸਾਰਾ ਕੁਝ ਕਿਰਪਾ ਕਿਵੇਂ ਵਰਤੀ ਤੇ ਗੁਰੂ ਨੌਵੇਂ ਪਾਤਸ਼ਾਹ ਦਾ ਵਚਨ ਹੈ,
ਗੁਰ ਕਿਰਪਾ ਜਿਹ ਨਰ ਕੋ ਕਿਨੀ ਤੇਹ ਜੁਗਤ ਪਛਾਨੀ। ਗੁਰ ਕਿਰਪਾ ਜਿਹ ਨਰ ਕੋ ਕਿਨੀ ਤੇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਓ।
ਵਾਹ।
ਜਿਉਂ ਪਾਣੀ ਸੰਗ ਪਾਣੀ।
ਹੁਣ ਵੇਖਿਓ ਨਾ, ਜਿਵੇਂ ਹੁਣ ਇਹ ਇਹਦੇ ਇਹਨੂੰ ਐਗਜ਼ੈਂਪਲ ਮੰਨੋ। ਸਰਬਜੀਤ ਸਿੰਘ ਕੀ ਬੋਲ ਰਿਹਾ, ਜਿਵੇਂ ਮੇਰਾ ਮਾਇੰਡ ਕੰਟਰੋਲ ਨਹੀਂ ਹੋ ਜਾਂਦਾ, ਇੱਕਦਮ ਬ੍ਰੇਕ ਲੱਗ ਜਾਂਦੀ ਹੈ। ਉਹਨੇ ਬੋਲਣਾ ਛੱਡਤਾ, ਹੁਣ ਮੈਂ ਫਿਰ ਤੇਜ਼ ਹੋ ਗਿਆ। ਜਦੋਂ ਉਹਨੇ ਫਿਰ ਆਰਾਮ ਨਾਲ ਸ਼ਬਦ ਪੜ੍ਹਨਾ, ਇੱਧਰ ਸੁਣੀ ਜਾਓ ਗੱਲ, ਜਦੋਂ ਆਰਾਮ ਨਾਲ ਸ਼ਬਦ ਪੜ੍ਹਨਾ ਫਿਰ ਮਾਇੰਡ ਨੇ ਤੇਜ਼ ਤੇਜ਼ ਹੋਏ ਨੇ ਰਿਲੈਕਸ ਹੋ ਜਾਣਾ। ਮੈਂ ਫਿਰ ਐਕਟਿਵ ਹੋ ਜਾਣਾ, ਉਹਨੇ ਫਿਰ ਕੋਈ ਸ਼ਬਦ ਗਾਉਣਾ, ਮੈਂ ਫਿਰ ਰਿਲੈਕਸ ਹੋ ਜਾਣਾ, ਕੰਟਰੋਲ ਲੱਗਿਆ, ਕੰਟਰੋਲਰ। ਇੱਦਾਂ ਹੀ ਤੁਸੀਂ ਆਪਣੀ ਜ਼ਿੰਦਗੀ 'ਚ ਕਰਨਾ ਹੁੰਦਾ, ਫਾਸਟ ਫਾਸਟ ਕਰੋ ਕੰਮ, ਫਿਰ ਆਪਣੇ ਆਪ ਨੂੰ ਰਿਲੈਕਸ ਕਰੋ, ਫਿਰ ਫਾਸਟ ਫਾਸਟ ਕਰੋ, ਫਿਰ ਕੰਟਰੋਲ ਕਰ ਲਓ, ਫਿਰ ਫਾਸਟ ਫਾਸਟ ਕਰੋ, ਫਿਰ ਰਿਲੈਕਸ ਕਰੋ, ਪੰਜ ਦਿਨ ਕੰਮ ਕਰੋ, ਫਿਰ ਛੁੱਟੀ ਕਰੋ, ਇੱਦਾਂ ਥੋੜ੍ਹਾ ਚਿਰ ਆਪਣੇ ਆਪ ਨੂੰ ਰਿਲੈਕਸ ਕਰ ਲਿਆ ਕਰੋ, ਫਿਰ ਫਾਸਟ ਫਾਸਟ ਕਰੋ, ਫਿਰ ਇੱਦਾਂ, ਨਹੀਂ ਤੇ ਥੱਕ ਜਾਓਗੇ, ਭੱਜਦੇ ਰਹਾਂਗੇ, ਦੌੜਦੇ ਰਹਾਂਗੇ। ਆ ਜਦੋਂ ਹੁਣ ਵੇਖੋ ਕੀਰਤਨ ਕਰਦੇ ਹਾਂ, ਵਿੱਚ ਦੀ ਆਪਾਂ ਗੱਲਬਾਤ ਕਰ ਲੈਂਦੇ ਹਾਂ, ਉਹਨੇ ਨੂੰ ਕੁਛ ਤਰਕ ਦੀ ਗੱਲ ਵੀ ਮਿੱਠੀ ਭਾਸ਼ਾ ਵਿੱਚ ਸਮਝ ਆ ਜਾਂਦੀ ਹੈ, ਜਿਹੜੀ ਲੌਜਿਕ ਵਾਲੀ ਗੱਲ ਵੀ ਹੈ ਉਹ ਵੀ ਜਦੋਂ ਇੱਦਾਂ ਸ਼ਬਦ ਦੇ ਉੱਤੇ ਰੱਖ ਕੇ, ਫਿਰ ਮਾਇੰਡ ਬੈਲੈਂਸ ਬਣਿਆ ਰਹਿੰਦਾ। ਜੇ ਇਕੱਲੀ ਮੈਂ ਕਥਾ ਹੀ ਕਰੀ ਜਾਵਾਂ ਕਦੇ ਰੁੱਖੀ ਹੋ ਜਾਣੀ। ਇਹ ਪਤਾ ਕਾਹਦਾ ਕੰਮ ਕਰਦਾ, ਜਦੋਂ ਸ਼ਬਦ ਨਾਲ ਗਾਉਂਦਾ ਤੇ ਆਵਾਜ਼ ਮਿੱਠੀ ਹੈ, ਇਹ ਸ਼ੱਕਰ ਬਣ ਜਾਂਦਾ, ਇਹ ਸ਼ੱਕਰ। ਜਦੋਂ ਸ਼ਬਦ ਰਾਗ ਗਾਇਆ ਜਾਂਦਾ ਨਾ ਕੀਰਤਨ, ਇਹ ਹੈ ਸ਼ੱਕਰ। ਤੇ ਗਿਆਨ ਹੈ ਜਿਹੜਾ, ਗਿਆਨ ਇਹ ਹੈ ਘਿਓ। ਕੱਲਾ ਘਿਓ ਹਜ਼ਮ ਕਰਨਾ ਔਖਾ ਹੁੰਦਾ। ਤੁਸੀਂ ਪੰਜ ਚਾਰ ਚਮਚੇ ਕਿਸੇ ਨੂੰ ਕਹੋ ਇੱਥੇ ਕੌਲੀ ਅੱਧੀ ਪੀ ਕੇ ਵਿਖਾ, ਪੀ ਲਏਗਾ ਸਿੱਧਾ ਅੱਧੀ ਕੌਲੀ? ਆ ਪੁਰਾਣੇ ਭਾਵੇਂ ਪੀ ਲੈਣ, ਹੁਣ ਵਾਲੇ ਨਹੀਂ ਪੀ ਸਕਦੇ। ਅੱਧੀ ਕੌਲੀ ਘਿਓ ਦੀ ਪੀ ਕੇ ਵਿਖਾ, ਅਗਲਾ ਨਹੀਂ ਪੀਂਦਾ, ਉਸੇ ਅੱਧੀ ਕੌਲੀ ਦੇ ਵਿੱਚ ਅੱਧੀ ਕੌਲੀ ਸ਼ੱਕਰ ਦੀ ਪਾ ਦਿਓ, ਫਿਰ ਨਾਲ ਦੇ ਦਿਓ ਤਿੰਨ ਚਾਰ ਪ੍ਰਸ਼ਾਦੇ, ਉਹਨੇ ਸਾਰਾ ਖਾ ਜਾਣਾ। ਤਰੀਕਾ ਨਾ ਘਿਓ ਸ਼ੱਕਰ, ਜਿਹੜੀ ਇਕੱਲੀ ਲੌਜਿਕ ਵੀ ਹੈ, ਤਰਕ ਵੀ ਹੈ, ਉਹ ਵੀ ਇਕੱਲਾ ਰੁੱਖਾ ਹੋ ਜਾਂਦਾ, ਉਹ ਇਕੱਲਾ ਘਿਓ ਹੈ। ਪਰ ਨਾਲ ਜਦੋਂ ਸ਼ੱਕਰ ਉਹਨੂੰ ਕੰਟਰੋਲ ਰੱਖੋਗੇ ਤਾਂ ਫਿਰ ਉਹ ਮਿਕਸ ਚੱਲਦਾ ਰਹਿੰਦਾ। ਇਸ ਕਰਕੇ ਇਹ ਆਪਣੀ ਜ਼ਿੰਦਗੀ ਵਿੱਚ ਵੀ ਅਸੀਂ ਲਾਗੂ ਕਰਨਾ, ਗੁਰ ਕਿਰਪਾ ਲੋ ਫਿਰ ਲਾਏ ਪੰਗਤੀਆਂ ਦਾ।
ਗੁਰ ਕਿਰਪਾ ਜਿਹ ਨਰ ਕੋ ਕਿਨੀ ਤੇ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਓ। ਜਿਉਂ ਪਾਣੀ ਸੰਗ ਪਾਣੀ।
ਕਹਿੰਦੇ ਪਾਣੀ ਵਿੱਚ ਜਿਵੇਂ ਪਾਣੀ ਮਿਲ ਗਿਆ ਨਾ, ਇੱਕਮਿਕ ਹੋ ਗਿਆ। ਕਹਿੰਦੇ ਪਰਮਾਤਮਾ ਨਾਲ, ਕੁਦਰਤ ਨਾਲ, ਲਾਅ ਆਫ ਨੇਚਰ ਨਾਲ ਇੱਕਮਿਕ ਹੋ ਗਿਆ। ਗਿਆਨ ਹੋਣ ਤੋਂ ਬਾਅਦ, ਇਹ ਮੈਥਡ ਸਮਝ ਆਉਣ ਤੋਂ ਬਾਅਦ, ਇਹ ਕੁਦਰਤੀ ਜੀਵਨ ਜਿਉਣ ਲੱਗ ਪਿਆ, ਰੱਬੀ ਜੀਵਨ ਜਿਉਣ ਲੱਗ ਪਿਆ, ਇਹ ਨੈਚੁਰਲ ਹੋ ਗਿਆ, ਸਹਿਜ ਵਿੱਚ ਹੋ ਗਿਆ, ਇਹਦੀ ਜ਼ਿੰਦਗੀ ਸਮੂਥਲੀ ਆਪਣੇ ਆਪ ਚੱਲਣ ਲੱਗ ਪੈਂਦੀ ਹੈ। ਜਦੋਂ ਅਸੀਂ ਗਿਆਨਵਾਨ ਹੁੰਦੇ ਹਾਂ, ਸਮਝਦਾਰ ਹੁੰਦੇ ਹਾਂ, ਅਕਲ ਵਾਲੇ ਹੁੰਦੇ ਹਾਂ। ਤਾਂ ਕਰਕੇ ਭਾਈ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰੀਏ, ਹੌਲੀ ਹੌਲੀ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਵੀ 14 ਅਪ੍ਰੈਲ 1469 ਦਾ, ਭਾਵੇਂ ਕਿ ਖਿੱਚ ਕੇ ਲੈ ਗਏ ਕੱਤਕ ਦੀ ਪੂਰਨਮਾਸ਼ੀ। ਤੁਸੀਂ ਸਾਰਿਆਂ ਨੇ ਬਚਪਨ ਵਿੱਚ 14 April 1469 ਹੀ ਪੜ੍ਹਿਆ ਹੋਏਗਾ, ਇਹੀ ਡੇਟ ਸੀ। ਅੱਜ ਵੀ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਚੈੱਕ ਕਰਿਓ, 14 April 1469 ਵੀ ਲਿਖਿਆ ਹੋਇਆ ਤੇ ਕੱਤਕ ਦੀ ਪੂਰਨਮਾਸ਼ੀ ਵੀ ਲਿਖਿਆ ਹੋਇਆ। ਤੇ ਇਹਦੇ ਸੰਬੰਧ ਵਿੱਚ ਆਪਾਂ ਪ੍ਰੋਗਰਾਮ ਕਰਦੇ ਸੀ, ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ। ਇਹ ਦੋ ਚੋਟਾਂ ਜਿਹੜੀਆਂ, ਇੱਕ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਨਾਲ ਰੱਖ ਕੇ, ਲੋਕੀ ਕਹਿੰਦੇ ਮਰਾਸ਼ੀ ਹੈ, ਮਹਾਰਾਜ ਕਹਿੰਦੇ ਮੇਰਾ ਭਰਾ ਹੈ। ਇਹ ਛੋਟੀ ਜਾਤ ਦਾ ਕਹਿੰਦੇ ਆ ਤੁਸੀਂ, ਮੇਰਾ ਹੈ ਭਰਾ ਹੈ। ਗੁਰੂ ਸਾਹਿਬ ਨੇ ਇੱਦਾਂ ਆਪਣੇ ਸੱਜੇ ਪਾਸੇ ਰੱਖਿਆ ਤੇ ਮੇਰਾ ਭਾਈ ਹੈ, ਭਾਈ ਕਹਿ ਕੇ ਸਤਿਕਾਰੇ। ਤੇ ਜਾਤੀਵਾਦ ਸਿਸਟਮ ਦੇ ਉੱਤੇ ਬੜੀ ਕਰਾਰੀ ਚੋਟ ਮਾਰੀ। ਉਹ ਜਿਹੜਾ ਢਾਂਚਾ ਇੰਨੇ ਚਿਰ ਤੋਂ ਸਥਾਪਿਤ ਸੀ ਉਹਦੇ ਤੇ ਚੋਟ ਮਾਰੀ। ਤੇ ਇਹ ਜਿਹੜੀ ਚੋਟ ਗੁਰੂ ਨਾਨਕ ਸਾਹਿਬ ਨੇ ਮਾਰੀ, ਉਸੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਸਜਾ ਕੇ ਉਸੇ ਦਿਨ 225 ਸਾਲ ਬਾਅਦ 5 ਪਿਆਰੇ ਬਣਾ ਕੇ, ਇਹ ਮੇਰੇ ਪਿਆਰੇ ਹੈ ਕਹਿੰਦੇ, ਨਾਈ ਹੈ ਕਹਿੰਦੇ ਇਹ ਵੀ ਮੇਰਾ ਪਿਆਰਾ ਹੈ, ਆਹਦੇ ਚੀਂਬਾ ਹੈ ਕਹਿੰਦੇ ਇਹ ਵੀ ਮੇਰਾ ਪਿਆਰਾ ਹੈ, ਆਹਦੇ ਝੋਰ ਹੈ ਕਹਿੰਦੇ ਇਹ ਵੀ ਮੇਰਾ ਪਿਆਰਾ ਹੈ, ਆਹਦੇ ਜੱਟ ਹੈ ਕਹਿੰਦੇ ਇਹ ਵੀ ਮੇਰਾ ਪਿਆਰਾ, ਖੱਤਰੀ ਹੈ ਕਹਿੰਦੇ, ਪੰਜਾਂ ਨੂੰ ਇਕੱਠੇ ਕਰਕੇ ਪੰਜੇ ਮੇਰੇ ਪਿਆਰੇ ਹੈ। ਉਹ ਦੁਨੀਆਂ ਦੇ ਲੋਕੋ, ਉਹ ਰਾਜਿਓ, ਉਹ ਜਾਤਾਂ ਪਾਤਾਂ ਵਾਲਿਓ, ਆਕੜਾਂ ਚੱਕੀ ਫਿਰਦੇ ਆ ਤੁਸੀਂ, ਗੁਰੂ ਨਾਨਕ ਸਾਹਿਬ ਨੇ ਤੇ ਇੱਕ ਰੱਖ ਕੇ ਚੋਟ ਮਾਰੀ ਸੀ, ਇਹ 5 ਮਾਰੀਆਂ ਇਕੱਠੀਆਂ, 5 ਇਕੱਠੇ ਬਿਠਾ ਕੇ ਉਹਨਾਂ ਨੂੰ ਛਕਾਇਆ ਵੀ ਤੇ ਉਹਨਾਂ ਤੋਂ ਆਪ ਛਕਿਆ ਵੀ, ਉਹਨਾਂ ਨੂੰ ਖੰਡੇ ਦੀ ਪੌਲ ਦਿੱਤੀ ਨਾਲੇ ਆਪ ਲਈ, ਇਕੱਠਾ ਇਕੱਠੇ ਬੈਠ ਕੇ ਕਹਿੰਦੇ ਆਹ ਵੇਖੋ, ਮਸਲਾ ਸਿਰਫ ਇੱਕ ਕਰਨ ਦਾ ਹੈ, ਜਾਤਾਂ ਪਾਤਾਂ ਖਤਮ ਕਰਨ ਦਾ ਹੈ। ਅੱਜ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਜਾਤਾਂ ਪਾਤਾਂ ਸਾਡੀਆਂ ਖਤਮ ਕਿੱਥੇ ਹੁੰਦੀਆਂ, ਉਹ ਤੇ ਉਵੇਂ ਚੱਲਦੀਆਂ ਨਾਲ ਨਾਲ, ਸਾਰੀਆਂ ਬਰਾਦਰੀਆਂ ਜਾਤਾਂ ਦਾ ਢਾਂਚਾ ਤੇ ਸਾਡਾ ਉਵੇਂ ਹੀ ਹੈ, ਕਿੱਥੇ ਖਤਮ ਹੋਇਆ। ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਗੁਰਦੁਆਰਿਆਂ ਵਿੱਚ ਵੀ ਜਾਤਾਂ ਲਏ ਆ, ਇੱਥੇ ਬਾਹਰਲੇ ਪਾਸੇ ਕੁਛ ਨਹੀਂ, ਆਂਢੀ ਗੁਆਂਢੀ ਕੌਣ ਕਿਹਦਾ ਗੁਆਂਢ ਚਲਿੰਦਾ ਕੋਈ ਨਹੀਂ ਪੁੱਛਦਾ, ਪਰ ਸਾਡੇ ਗੁਰਦੁਆਰਿਆਂ 'ਤੇ ਜਾਤਾਂ ਵੜ ਗਈਆਂ ਆਖ, ਆਪਣੀਆਂ ਆਪਣੀਆਂ ਜਾਤਾਂ, ਆਪਣੇ ਆਪਣੇ ਗੁਰਦੁਆਰੇ, ਆਪਣੀਆਂ ਆਪਣੀਆਂ ਬਰਾਦਰੀਆਂ ਦੇ ਗੁਰਦੁਆਰੇ। ਪਰ ਤੁਸੀਂ ਅਮਰੀਕਾ ਆਏ ਸੀ, ਤੁਸੀਂ ਜਦੋਂ ਇੱਥੇ ਆਏ ਹੈ, ਅੰਬੈਸੀ ਨੇ ਜਾਤ ਥੋੜ੍ਹਾ ਪੁੱਛੀ ਕਿਤੇ ਕਿਹੜੀ ਬਰਾਦਰੀ ਦਾ। ਆ ਕੈਨੇਡਾ ਸਾਡੇ ਨਿਆਣੇ ਪੜ੍ਹਨ ਵਾਸਤੇ ਆ ਰਹੇ ਹੈ, ਉਹ ਬੱਚਿਆਂ ਨੂੰ ਕਹਿੰਦੇ ਬੈਂਡ ਪੂਰੇ ਚਾਹੀਦੇ ਆ, ਰਿਕੁਆਇਰਮੈਂਟਸ ਪੂਰੀ ਕਰ ਦਿਓ, ਵੀਜ਼ਾ ਤੁਹਾਨੂੰ ਦੇ ਦਿਆਂਗੇ, ਸਾਨੂੰ ਨਹੀਂ ਪਤਾ ਮੁੰਡਾ ਕਿੰਨਾ ਦਾ, ਅਸੀਂ ਨਹੀਂ ਪੁੱਛਣਾ ਕਿਹੜੀ ਬਰਾਦਰੀ ਚੋਂ ਹੈ, ਤੇਰੀ ਕੁਆਲਿਟੀ ਵੇਖਾਂਗੇ, ਤੇਰੀ ਪੜ੍ਹਾਈ ਵੇਖਾਂਗੇ, ਤੇਰੀ ਐਜੂਕੇਸ਼ਨ ਵੇਖਾਂਗੇ। ਤਾਂ ਕਰਕੇ ਕਿਤੇ ਕੁਆਲਿਟੀ ਵੇਖਣ ਲੱਗ ਜਾਈਏ। ਹੁਣ ਅਸੀਂ ਕੀ ਕਰਦੇ ਹਾਂ, ਬਰਾਦਰੀ ਨੂੰ ਵੇਖਦੇ ਹਾਂ, ਬੰਦਾ ਸਾਡਾ ਹੈ ਫਿਰ ਭਾਵੇਂ ਮਾੜਾ ਵੀ ਹੋਵੇ, ਸਾਡੀ ਬਰਾਦਰੀ ਦਾ ਇਹਦਾ ਪੱਖ ਪੂਰਨ ਹੈ, ਇਹ ਦੂਜੀ ਬਰਾਦਰੀ ਦਾ ਇਹ ਸਾਡਾ ਕੁਛ ਨਹੀਂ ਲੱਗਦਾ। ਉਹ ਬਰਾਦਰੀਵਾਦ ਵਿੱਚ ਪੈ ਗਏ, ਜਾਤੀਵਾਦ ਵਿੱਚ ਪੈ ਗਏ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੋਟ ਮਾਰੀ ਮਰਦਾਨੇ ਨੂੰ ਨਾਲ ਰੱਖ ਕੇ, ਤੇ ਉਸੇ ਚੋਟ ਨੂੰ ਗੁਰੂ ਗੋਬਿੰਦ ਸਿੰਘ ਨੇ ਹੋਰ ਜ਼ੋਰ ਨਾਲ ਮਾਰਿਆ ਜਦੋਂ ਪੰਜਾਂ ਨੂੰ ਬਰਾਬਰ ਬਿਠਾਇਆ। ਉਹ ਕਹਿੰਦੇ ਇਕੱਠੇ ਰਹੋ ਯਾਰ, ਇੱਕ ਹੋਵੋ, ਤੇ ਇੱਕ ਕਰਨ ਵਾਸਤੇ ਸਤਿਗੁਰੂ ਜੀ ਨੇ ਜੱਦੋ ਜਹਿਦ ਕੀਤੀ, ਪਰ ਖੇਡ ਇੱਦਾਂ ਦੀ ਵਰਤੀ, ਅਸੀਂ ਅੱਜ ਫੇਰ ਇੱਕ ਨਹੀਂ ਹੋਏ। ਗੰਦੀ ਰਾਜਨੀਤੀ ਨੇ, ਮਾੜੀ ਰਾਜਨੀਤੀ ਨੇ ਸਾਨੂੰ ਉਸੇ ਖੂਹ ਵਿੱਚ ਫੇਰ ਲਿਜਾ ਸਿੱਟਿਆ, ਉਸੇ ਢੰਜ, ਕਿਉਂਕਿ ਆਹ ਜਾਤੀਵਾਦ ਦਾ ਜਿਹੜਾ ਫਾਇਦਾ ਹੈ ਰਾਜਨੀਤਿਕਾਂ ਨੂੰ ਹੁੰਦਾ ਹੈ, ਰਾਜਨੀਤੀ ਜਾਤੀਵਾਦ ਦੇ ਨਾਂ ਤੇ ਹੈ। ਅੱਜ ਭਾਵੇਂ ਬੇੜਾ ਗਰਕ ਹੋਇਆ ਰਹੇ ਪੰਜਾਬ ਦਾ, ਇੰਡੀਆ ਦਾ, ਪਰ ਜਿਹੜਾ ਧਰਮ ਦਾ ਢਾਂਚਾ ਆ, ਜਾਤੀਵਾਦ ਦਾ ਢਾਂਚਾ ਆ, ਇਹਦੇ ਸਿਰ ਤੇ ਇਲੈਕਸ਼ਨਾਂ ਲੜਦੇ ਆ, ਸਾਡੇ ਵਾਲਾ ਖੜਾ, ਅਸੀਂ ਜਿਤਾਉਣਾ ਭਾਵੇਂ ਮਾੜਾ ਹੀ ਹੈ, ਸਾਨੂੰ ਵੋਟ ਮਿਲ ਗਈ, ਸਾਨੂੰ ਤੁਸੀਂ ਮੰਤਰੀ ਬਣਾਓ, ਮੁੱਖ ਮੰਤਰੀ ਬਣਾਓ, ਸਾਡਾ ਬੰਦਾ ਜਿੱਤੇਗਾ। ਸਾਡਾ ਇਸ ਢਾਂਚੇ ਨੇ ਸਾਰਾ ਕੁਛ ਹਿਲਾ ਕੇ ਰੱਖ ਦਿੱਤਾ, ਕਿਸੇ ਦੇ ਗੁਣ ਨਹੀਂ ਵੇਖੇ ਜਾ ਰਹੇ, ਜਾਤ ਵੇਖੀ ਜਾਂਦੀ, ਉਹਦੀ ਕੁਆਲਿਟੀ ਨਹੀਂ ਵੇਖੀ ਜਾਂਦੀ, ਜਾਤ ਵੇਖੀ ਜਾਂਦੀ। ਤੇ ਇੱਥੇ ਤੁਹਾਡੇ ਨਿਆਣਿਆਂ ਨੂੰ ਕਹਿ ਕੇ ਵੇਖੋ ਕਿੱਡਾ ਕਾਲਾ ਹੈ, ਤੇ ਤੁਹਾਡੇ ਬੱਚੇ ਪਤਾ ਕੀ ਕਹਿੰਦੇ ਨੇ, ਇੱਦਾਂ ਨਾ ਕਹੋ, ਇਹਨੂੰ ਕਾਲਾ ਨਾ ਕਹੋ, ਇਹਦੇ ਗੁਣ ਵੇਖੋ, ਇਹਦੀ ਕੁਆਲਿਟੀ ਵੇਖੋ। ਤੁਹਾਡੇ ਇੱਥੋਂ ਵਾਲੇ ਬੱਚੇ ਇੱਦਾਂ ਕਹਿੰਦੇ ਆ, ਤੁਸੀਂ ਇੱਦਾਂ ਕਿਵੇਂ ਕਹਿ ਦਿੱਤਾ ਵੀ ਗੋਰਾ ਮਾੜਾ ਜਾਂ ਕਾਲਾ ਮਾੜਾ, ਤੈਨੂੰ ਕੀ ਪਤਾ ਮਾੜਾ। ਆਪਾਂ ਕਈ ਵਾਰੀ ਸਾਰਿਆਂ ਨੂੰ ਨੀ ਕਹਿ ਦਿੰਦੇ ਇੱਕ ਵਾਰੀ ਵੀ ਇਹ ਕਾਲਿਆਂ ਦਾ ਇਲਾਕਾ ਯਾਰ, ਇਹ ਤੇ ਉਹ ਕਹਿੰਦੇ ਇੱਥੋਂ ਵਾਲੇ ਨਿਆਣੇ ਕਹਿਣਗੇ ਸਾਰੇ ਕਾਲੇ ਮਾੜੇ ਥੋੜਾ, ਕੋਈ 2 ਮਾੜੇ ਹੋ ਸਕਦੇ ਹੈ, 4 ਮਾੜੇ ਹੋ ਸਕਦੇ ਆ, ਚੰਗੇ ਲੋਕ ਵੀ ਬੜੇ ਆ ਵਿੱਚ। ਇੱਥੋਂ ਦੇ ਬੱਚੇ ਇਹ ਚੀਜ਼ਾਂ ਨੂੰ ਸਮਝਦੇ ਆ, ਪਰ ਸਾਡੇ ਦਿਮਾਗ 'ਚ ਇਹ ਚੀਜ਼ਾਂ ਬੜੀਆਂ, ਅਸੀਂ ਹਰ ਬੰਦੇ ਨੂੰ ਰੰਗ ਵੇਖ ਕੇ ਜਾਤ ਵੇਖ ਕੇ ਪਰਖਦੇ ਹਾਂ। ਤਾਂ ਹੀ ਤਾਂ ਕਹਿੰਦਾ ਹੁਣ ਵੀ ਜਿਹੜੇ ਤੁਹਾਡੇ ਇੱਥੋਂ ਦੇ ਨਿਆਣੇ ਆ ਇਹ ਬਹੁਤ ਪੱਟੀਆਂ ਸਾਫ਼ ਆ, ਇਹਨਾਂ ਦੀਆਂ ਸਾਫ਼ ਸਲੇਟਾਂ ਹੈ। ਜਿਹੜਾ ਕੰਟਰੀ ਨੇ ਇਹਨਾਂ ਦੇ ਦਿਮਾਗ 'ਚ ਲਿਖ ਦੇਣਾ ਜ਼ਿਆਦਾ ਚੰਗਾ, ਅਸੀਂ ਨਾ ਲਿਖੀਏ। ਅਗਿੱਥੇ ਮੈਨੂੰ ਕਹਿੰਦੇ ਭਾਈ ਸਾਹਿਬ ਬੱਚਿਆਂ ਨੂੰ ਕਿਵੇਂ ਠੀਕ ਰਸਤੇ ਲਾਈਏ, ਮੈਂ ਕਹਿੰਦਾ ਹੁਣ ਤੂੰ ਆਪਣਾ ਪਰਛਾਵਾਂ ਨਾ ਪੈਣ ਦੇ, ਇਹ ਆਪੇ ਠੀਕ ਹੈ, ਇਹ ਤਾਂ ਚੰਗਾ ਭਲਾ ਹੈ, ਨਾ ਇਹ ਜਾਤ ਮੰਨਦਾ, ਨਾ ਇਹ ਕੁਛ ਵਹਿਮ ਕਰਦਾ, ਨਾ ਕੋਈ ਭਰਮ ਕਰਦਾ, ਨਾ ਇਹਨੂੰ। ਹੁਣ ਤੂੰ ਬੀਬੀ ਕਹਿੰਦੀ ਹੈ ਪੁੱਤਰ ਮੈਂ ਤੇਰੇ ਤੋਂ ਮਰਚਾਂ ਮਾਰਾਂ, ਉਹਨੂੰ ਥੋੜ੍ਹਾ ਪਤਾ ਨਜ਼ਰ ਵੀ ਕੋਈ ਚੀਜ਼ ਹੁੰਦੀ ਹੈ। ਅਸੀਂ ਕਹਿੰਦੇ ਹਾਂ ਇਹ ਗੱਲਾਂ, ਅਸੀਂ ਆਪਣਾ ਢਾਂਚਾ ਪਿੱਛੇ ਰੱਖੋ, ਜਿੱਦਾਂ ਦਾ ਬੱਚਾ ਹੈ ਉਹਨੂੰ ਵਧਣ ਦਿਓ, ਉਹ ਤੁਹਾਡੇ ਨਾਲੋਂ ਵੱਧ ਇਸ ਕੰਟਰੀ ਦਾ ਸਿਟੀਜ਼ਨ ਹੈ। ਟੈਨਸ਼ਨ ਕੰਟਰੀ ਨੂੰ ਬਹੁਤ ਹੈ ਬੱਚਾ ਤੁਹਾਡਾ ਵਧੀਆ ਬਣੇ, ਕਿਉਂਕਿ ਚੰਗਾ ਨਾਗਰਿਕ ਬਣੇਗਾ ਅਤੇ ਤੁਹਾਡਾ ਉਹ ਕੰਟਰੀ ਦਾ ਨਾਗਰਿਕ ਬਣੇਗਾ। ਉਹ ਬਹੁਤ ਧਿਆਨ ਦਿੰਦੇ ਨੇ ਇਹਨਾਂ ਦੀ ਐਜੂਕੇਸ਼ਨ 'ਤੇ, ਇਹਨਾਂ ਨੂੰ ਪੜ੍ਹਾਉਣ 'ਤੇ, ਹਰ ਚੀਜ਼ 'ਤੇ। ਜਿੱਥੇ ਉਹ ਸਾਡਾ ਬੱਚਾ ਉਹ ਕੰਟਰੀ ਦਾ ਵੀ ਕੋਈ ਹੈ ਕੁਛ ਲੱਗਦਾ ਉਹਨਾਂ ਦਾ, ਉਹਨਾਂ ਨੇ ਸਾਂਭਣਾ। ਅਸੀਂ ਸਿੱਧਾ ਸਿੱਧਾ ਸਮਝਾਂ। ਇੱਕ ਗੱਲ ਹੋਰ ਵੀ ਹੈ, ਇਹ ਨੈਚੁਰਲ ਵੀ ਹੈ ਵੀਰੋ ਭਰਾਵੋ, ਜੇ ਤੂੰ ਪੱਗ ਬੰਨੀ ਹੈ ਦਾੜੀ ਰੱਖੀ ਹੈ ਤੇਰੇ ਬੱਚੇ ਦੇ ਅੰਦਰ ਉਹ ਚੀਜ਼ ਆ ਹੀ ਜਾਣੀ ਹੈ। ਕੁਝ ਚੀਜ਼ਾਂ ਚੰਗਾ ਸੁਭਾਅ, ਆਪਣੀਆਂ ਆਦਤਾਂ, ਆਪਣੀਆਂ ਹੈਬਿਟਸ ਜਿਹੜੀਆਂ ਨੇ ਉਹਨਾਂ ਨੂੰ ਚੇਂਜ ਕਰਕੇ ਰੱਖੋ, ਤੁਹਾਡੇ ਨਿਆਣੇ ਤੁਹਾਡੇ ਬੱਚੇ ਵੇਖ ਕੇ ਉਹ ਚੀਜ਼ਾਂ ਆਪੇ ਸਿੱਖ ਲੈਣਗੇ। ਰੱਟਾ ਇਹ ਨਾ ਲਵਾਈਏ, ਏਦਾਂ ਨਹੀਂ ਕਰਦਾ ਤੂੰ, ਏਦਾਂ ਨਹੀਂ ਕਰਦਾ ਤੂੰ, ਏਦਾਂ ਨਹੀਂ ਕਰਦਾ, ਇਹ ਕੁਛ ਨਾ ਕਰੀਏ। ਉਹ ਗੱਲਾਂ ਹੌਲੀ ਹੌਲੀ ਆਪਣੇ ਆਪ ਬੱਚਿਆਂ ਦੇ ਦਿਮਾਗ 'ਚ ਆ ਜਾਣਗੀਆਂ, ਉਹ ਜਿਹਨਾਂ ਦਾ ਪਿਛੋਕੜ ਆ ਉਹਨਾਂ ਨੇ ਆਪੇ ਲੱਭ ਲੈਣਾ। ਜੇ ਇੱਦਾਂ ਨਾ ਕਰਿਆ ਬੱਚੇ ਤੇ ਟੁੱਟ ਜਾਣਗੇ, ਇੱਦਾਂ ਕੁਛ ਨਹੀਂ ਹੁੰਦਾ। ਮੈਂ ਆਸਟ੍ਰੇਲੀਆ ਵਿੱਚ ਜਾਂਦਾ, ਉੱਥੇ ਉਹਨਾਂ ਦੇ ਬੱਚਿਆਂ ਦੇ ਪੜਦਾਦੇ ਆਏ ਹੈ, ਦਾਦੇ ਨਹੀਂ ਆਏ ਪੜਦਾਦੇ ਆਏ ਸੀ, ਪੜਦਾਦੇ ਆਸਟ੍ਰੇਲੀਆ 'ਚ ਗਏ ਸੀ, ਫਿਰ ਦਾਦੇ ਵੀ ਉੱਥੇ ਜੰਮੇ, ਪਿਤਾ ਵੀ ਉੱਥੇ ਜੰਮੇ, ਅੱਜ ਆਪ ਵੀ ਉੱਥੇ ਜੰਮੇ ਹੈ, ਪਰ ਦਾੜੀਆਂ ਵੀ ਰੱਖੀ ਫਿਰਦੇ, ਕੇਸ ਵੀ ਰੱਖੀ ਫਿਰਦੇ, ਕੁਛ ਨਹੀਂ ਵਿਗੜਿਆ, ਚੰਗੇ ਭਲੇ ਸਿੱਖ ਹੈ। ਗੋਰਿਆਂ 'ਚ ਉਹਨਾਂ ਦੇ ਪੜਦਾਦੇ ਆ ਗਏ ਸੀ ਤਾਂ ਵੀ ਨਹੀਂ ਬਦਲੇ, ਵਿਗੜੇ ਨਹੀਂ। ਜਿਹਨੇ ਸਹੀ ਰਸਤੇ ਤੁਰਨਾ ਉਹਨੇ ਤੁਰੀ ਜਾਣਾ, ਜਿਹਨੇ ਪੱਗ ਲੱਭਣੀ ਉਹਨੇ ਲੱਭ ਲੈਣੀ, ਜਿਹਨੇ ਆਪਣਾ ਕਲਚਰ ਲੱਭਣਾ ਲੱਭ ਲੈਣਾ। ਅੱਜ ਕੱਲ੍ਹ ਤਾਂ ਨੈੱਟ 'ਤੇ ਮਿੰਟ 'ਚ ਸਰਚ ਕਰ ਲੈਂਦੇ ਕਿੱਥੇ ਅਸੀਂ, ਕਿੱਥੋਂ ਆਏ ਸੀ, ਕੌਣ ਆ ਅਸੀਂ, ਸਭ ਕੁਝ ਬੱਚੇ ਲੱਭ ਲੈਂਦੇ ਆ। ਇਹ ਨਾ ਟੈਨਸ਼ਨ ਕਰੋ, ਬਸ ਇਨਸਾਨੀਅਤ ਇਹਨਾਂ ਦੇ ਅੰਦਰ ਹੋਵੇ, ਚੰਗੇ ਇਨਸਾਨ ਬਣ ਜਾਣ। ਅਸੀਂ ਜਿੰਨਾ ਕੁ ਕੋਸ਼ਿਸ਼ ਕਰ ਸਕਦੇ ਹਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਬੱਚੇ ਤਾਂ ਬਦਲ ਹੀ ਜਾਣ। ਉਹ ਤਾਂ ਸਗੋਂ ਸਾਨੂੰ ਸਿਖਾਉਂਦੇ ਆ, ਉਹ ਤਾਂ ਸਾਨੂੰ ਅਕਲ ਦਿੰਦੇ ਆ ਵੀ ਇੱਦਾਂ ਨਹੀਂ ਇੱਦਾਂ ਕਰੋ, ਇੱਦਾਂ ਨਹੀਂ ਇੱਦਾਂ ਕਰੋ, ਉਹ ਤਾਂ ਸਾਨੂੰ ਸਿਖਾਉਂਦੇ ਆ, ਬਹੁਤ ਪਿਆਰੇ ਆ। ਮੈਂ ਤਾਂ ਇੱਥੇ ਤੱਕ ਤੁਹਾਨੂੰ ਇੱਥੇ ਇਸੇ ਗੁਰਦੁਆਰੇ ਹੀ ਪੁੱਛਿਆ ਸੀ, ਇਸੇ ਗੁਰਦੁਆਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਕਿਹਾ ਸੀ ਸਾਡੇ ਵਰਗਾ 100 ਬੰਦਾ ਇਕੱਠਾ ਕਰ ਲਓ ਗੁਰਦੁਆਰੇ ਕਥਾ ਕੀਰਤਨ ਵਾਲਾ, ਸਾਡੇ ਵਰਗੇ ਬੰਦੇ 100 ਇਕੱਠੇ ਕਰ ਲਓ ਅਤੇ 100 ਨਿਆਣਾ ਤੁਹਾਡਾ ਇੱਥੇ ਜੰਮਿਆ ਇੱਥੇ ਪਲਿਆ, ਅਤੇ ਮੈਨੂੰ ਤੁਸੀਂ ਜਵਾਬ ਦਿਓ, ਅੱਜ ਦੇ ਦਿਓ, ਇਨਸਾਨੀਅਤ ਭਲਾ ਦੱਸਿਓ, ਸੱਚ ਬੋਲਿਓ, ਇਨਸਾਨੀਅਤ 100 ਇੱਥੋਂ ਦੇ ਬੱਚੇ 'ਚ ਵਧੀਆ ਹੈ ਇਨਸਾਨੀਅਤ, ਜਾਂ ਸਾਡੇ ਵਰਗੇ ਜਿਹੜੇ 100 ਇਕੱਠੇ ਕਰੋਗੇ ਚੰਗੇ ਇਨਸਾਨ ਇਹਨਾਂ 'ਚੋਂ ਜੇ ਪਰਖਣੇ ਹੋਣ ਭਲਾ ਕੌਣ ਨੇ, ਬੱਚੇ ਕੀ ਅਸੀਂ, ਬੋਲੋ ਬੋਲੋ ਯਾਰ, ਮੂੰਹ 'ਤੇ ਬੇਇੱਜ਼ਤੀ ਕਰੀ ਜਾਂਦੇ, ਭਲਾ ਕਿਹਦੇ 'ਚ ਇਨਸਾਨੀਅਤ ਜ਼ਿਆਦਾ, ਬੋਲੋ ਜਰਾ, ਬੋਲੋ ਗੱਜ ਕੇ, ਬੱਚੇ ਬੱਚਿਆਂ 'ਚ ਨਾ। ਫਿਰ ਤੁਸੀਂ ਪਤਾ ਕੀ ਸੋਚਦੇ ਹੈ, ਇਹਨਾਂ ਦੀ ਕਲਾਸ ਇਹਨਾਂ ਕੋਲ ਲਵਾਉਣੀ ਹੈ। ਮੈਂ ਪਤਾ ਉਲਟ ਕਹਿੰਦਾ, ਮੈਂ ਕਹਿੰਦਾ ਸਾਡੀਆਂ ਕਲਾਸਾਂ ਇਹਨਾਂ ਬੱਚਿਆਂ ਕੋਲ ਲਵਾਓ, ਸਾਨੂੰ ਅਕਲ ਆਵੇ ਮਾੜੀ ਮੋਟੀ ਸਾਡੇ ਲਾਣੇ ਨੂੰ, ਸਾਨੂੰ ਸਮਝ ਆਵੇ ਇਨਸਾਨੀਅਤ ਕਿੱਦਾਂ ਹੁੰਦੀ ਹੈ। ਅਸੀਂ ਵੀ ਕਾਲੇ ਗੋਰੇ ਕਰਦੇ ਹੀ ਹਾਂ, ਅਸੀਂ ਵੀ ਨੱਕ ਚਾੜਦੇ ਹਾਂ ਨਾ ਵੀ ਆਹ ਕਿੱਦਾਂ ਦੇ ਨੇ, ਆਹ ਕਿਵੇਂ ਦੇ, ਆਹ ਕਿਵੇਂ ਦੇ, ਨਹੀਂ ਉਹ ਵੇਖਦੇ ਆ ਕੁਆਲਿਟੀ। ਜਦੋਂ ਅਸੀਂ ਨਾ ਇਹਨਾਂ ਨੁਕਤਿਆਂ ਨੂੰ ਸਮਝਾਂਗੇ ਤੇ ਸੌਖੇ ਹੋ ਜਾਵਾਂਗੇ ਭਰਾਵੋ, ਇਹਨਾਂ ਨੂੰ ਸਮਝੀਏ ਆਪਾਂ, ਕੁਛ ਨਹੀਂ ਵਿਗੜਨ ਲੱਗਿਆ, ਇਨਸਾਨੀਅਤ ਵੇਖੀਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਉਹ ਕਹਿੰਦੇ ਸਾਰੇ ਇੱਕੋ ਹੈ, ਉਹ ਤੁਸੀਂ ਐਵੇਂ ਗੱਲਾਂ ਕਰਦੇ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਕਹਿੰਦੇ ਇੱਕ ਹੀ ਪਸਰਿਆ ਹੋਇਆ ਸਾਰੇ ਪਾਸੇ, ਰੱਬ ਕਿਤੇ ਵੱਖਰਾ ਨਹੀਂ ਬੈਠਾ, ਇੱਕ ਹੀ ਫੈਲਿਆ ਹੋਇਆ, ਇੱਕ ਹੀ ਪਸਰ ਗਿਆ। ਜਿਵੇਂ ਸੁਣੋ, ਬੀਜ ਹੀ ਪਸਰ ਗਿਆ, ਇਹਨੇ ਬਹਿਣਾ ਜਾਂ ਬੀਬੀ ਨੂੰ ਫੜਾ ਕੇ, ਇਹ ਤੇਰੇ ਵਾਲੀ ਨਸਲ ਕਿੱਥੇ ਟਿਕਣ ਵਾਲੀ। ਇੱਧਰ ਸੁਣੋ, ਇਹ ਬੱਚੇ ਆਪਣੇ ਹੀ ਨੇ ਸਾਰੇ, ਹੱਸਦੇ ਰਹੀਦਾ ਇਹਨਾਂ ਨਾਲ। ਪਰ ਸੁਣੋ ਸੁਣੋ, ਬੀਜ ਪੱਸਰ ਕੇ ਦਰਖਤ ਬਣ ਗਿਆ ਹੈ, ਠੀਕ ਹੈ। ਇੱਕ ਛੋਟਾ ਜਿਹਾ ਸੈੱਲ ਹੀ ਪੱਸਰ ਕੇ ਹੌਲੀ ਹੌਲੀ ਬੰਦਾ ਬਣ ਗਿਆ ਹੈ, ਕਾਦਰ ਹੀ ਪੱਸਰ ਕੇ ਹੌਲੀ ਹੌਲੀ ਕੁਦਰਤ ਬਣ ਗਿਆ ਹੈ। ਆ ਸਾਰਾ ਕੁਛ ਹੈ ਜਿਹੜਾ, ਸੁਣੋ, ਆ ਸਾਰਾ ਕੁਛ ਹੈ ਜਿਹੜਾ ਇਹ ਫੈਲਿਆ ਹੋਇਆ, ਇਹ ਪ੍ਰਮਾਤਮਾ ਹੀ ਹੈ। ਰੂਪ ਵੱਖ ਵੱਖ ਹੈ, ਸ਼ੇਪ ਵੱਖ ਵੱਖ ਹੈ, ਪਰ ਹੈ ਸਾਰਾ ਕੁਝ। ਜਿਵੇਂ ਪੱਤੇ ਵੱਖ ਵੱਖ ਹੁੰਦੇ ਹੈ, ਛੋਟਾ ਕੋਈ ਵੱਡਾ, ਟਾਣੀਆਂ ਵੱਖ ਵੱਖ ਹੁੰਦੀਆਂ, ਅਲੱਗ ਅਲੱਗ ਹੁੰਦੀਆਂ, ਹੁੰਦਾ ਦਰਖਤ ਇੱਕ ਹੀ ਹੈ, ਸਾਰਾ ਕੁਝ ਪਸਰਿਆ ਹੋਇਆ ਹੈ, ਇੱਕ ਹੀ ਹੈ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਨੂੰ ਬਿਠਾ ਕੇ ਛਕਾ ਵੀ ਦਿੱਤਾ, ਉਹਨਾਂ ਤੋਂ ਸ਼ੱਕ ਵੀ ਲਿਆ, ਕਹਿੰਦੇ ਐਵੇਂ ਹੀ ਕਹੀ ਜਾਂਦੇ ਹੋ, ਇਹ ਜੀ ਨਾਈ ਹੈ, ਇਹ ਜੀ ਝੋਰ ਹੈ, ਲੈ ਦੱਸ ਇਹਦੇ ਹੱਥਾਂ ਚ ਕੀ ਫਰਕ ਪਿਆ, ਇਹਦੇ ਹੱਥੋਂ ਨੀ ਖਾਣਾ, ਇਹ ਜਾਤਾਂ ਜੂਤਾਂ ਕਿਹੜੀਆਂ ਗੱਲਾਂ ਕਰੀ ਜਾਂਦੇ, ਕਾਲਾ ਹੈ ਗੋਰਾ ਹੈ। ਮਹਾਰਾਜ ਨੇ ਛਕਾਇਆ ਵੀ ਤੇ ਪੰਜਾਂ ਤੋਂ ਬਹਿ ਕੇ ਆਪ ਛੱਕ ਵੀ ਲਿਆ, ਤੇ ਚੋਟ ਫੇਰ ਮਾਰੀ ਉਹ ਜਾਤਾਂ ਬਣਾਉਣ ਵਾਲਿਓ, ਇੱਕ ਤੁਹਾਨੂੰ ਸੱਟ ਮਾਰੀ ਮੇਰੇ ਬਾਬੇ ਗੁਰੂ ਨਾਨਕ ਨੇ, ਇੱਕ ਸੱਟ ਅੱਜ ਮੈਂ ਮਾਰਨ ਲੱਗਿਆ, ਚੋਟ ਐਸੀ ਚੋਟ। ਇਹ ਚੇਤਾ ਰੱਖੋ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਅਰਥ ਕਰ ਰਿਹਾ, ਰੂਪ ਵੱਖੋ ਵੱਖ ਪਿਆਰਿਓ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਪਿਆਰਿਓ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਪਿਆਰਿਓ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਪਿਆਰਿਓ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਪਿਆਰਿਆ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਪਿਆਰਿਆ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜਗ ਤੇ, ਰੂਪ ਵੱਖੋ ਵੱਖ ਜਾਪ ਦੇ, ਪਿਤਾ ਦੇ ਪੁੱਤਰ ਅਸੀਂ ਸਾਰੇ, ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਇੱਕੋ ਪਿਤਾ ਦੇ ਪੁੱਤਰ ਹਾਜੀ ਰਹੀਏ ਭਾਈ ਭਾਈ ਬਣ ਕੇ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਹਾਜੀ ਰਹੀਏ ਭਾਈ ਭਾਈ ਬਣ ਕੇ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਰਹੀਏ ਭਾਈ ਭਾਈ ਬਣ ਕੇ, ਹਾਜੀ ਅਮਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਉਹ ਕਹਿੰਦੇ ਇੱਕੋ ਦਾ ਹੀ ਪਸਾਰਾ ਹੈ ਸਾਰੇ ਪਾਸੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਕੌਣ ਭਲੇ ਕੋ ਬੰਦੇ। ਏਕ ਪਿਤਾ ਇੱਕ ਸਕੇ ਹਮ ਬਾਰਕ, ਇੱਕੋ ਪਿਤਾ ਦੇ ਪੁੱਤਰ ਹਾਂ ਬਸ। ਇੱਕੋ ਦਰਖਤ ਨੂੰ ਲੱਗੇ ਹੋਏ ਆ ਫਲਾਂ ਆਪਾਂ, ਇੱਕੋ ਦਰਖਤ ਨਾਲ ਲੱਗੇ ਪੱਤੇ ਆ, ਤੇ ਪੱਤਾ ਹੀ ਦਰਖਤ ਹੁੰਦਾ, ਦਰਖਤ ਹੀ ਪੱਤਾ ਹੁੰਦਾ। ਸਾਰੇ ਪੱਤਿਆਂ ਨੂੰ ਜੋੜ ਜਾੜ ਕੇ ਸਾਰਾ ਕੁਝ ਜੋੜੋਗੇ ਤਾਂ ਹੀ ਦਰਖਤ ਬਣਦਾ ਹੈ। ਹੁਣ ਅਗਲਾ ਕਵੇ, ਅੱਛਾ ਇਹਦਾ ਕੀ ਨਾਂ ਹੈ? ਪੱਤਾ। ਇਹਦਾ ਕੀ ਨਾਂ ਹੈ? ਟਾਹਣੀ। ਇਹਦਾ ਕੀ ਨਾਂ ਹੈ? ਜੜ। ਇਹਦਾ ਕੀ ਨਾਂ ਹੈ? ਸੱਕ। ਆਹ ਕੀ ਹੈ ਜੀ? ਇਹਦਾ ਸੱਕ ਹੈ। ਪੁੱਛੀ ਜੋ ਆਹ ਕੀ ਹੈ? ਕੰਡੇ। ਤੇ ਜੇ ਅਗਲਾ ਸਵਾਲ ਕਰੇ ਵੀ ਦਰਖਤ ਕਿੱਥੇ ਹੈ, ਕੱਲੀ ਕੱਲੀ ਚੀਜ਼ ਨੂੰ ਤੋੜੀ ਚੱਲੋ ਵੀ ਆਹ ਕੀ ਹੈ? ਇਹ ਜੜ। ਆਹ ਕੀ ਹੈ? ਇਹਦਾ ਤਣਾ। ਆਹ ਕੀ ਹੈ? ਇਹਦੀ ਛਿੱਲ ਖੱਲ। ਆਹ ਕੀ ਹੈ? ਇਹਦੇ ਪੱਤੇ। ਆਹ ਕੀ ਹੈ? ਇਹਦੀ ਟਾਹਣੀ। ਆਹ ਕੀ ਹੈ? ਇਹਦੇ ਕੰਡੇ। ਆਹ ਕੀ ਹੈ? ਇਹਦੇ ਫੁੱਲ। ਆਹ ਕੀ? ਇਹਦੇ ਫਲ। ਅਗਲਾ ਪੁੱਛੇ ਵੀ ਦਰਖਤ ਕਿੱਥੇ ਹੈ? ਸਾਰੇ ਨੂੰ ਕੀ ਕਹਿੰਦੇ ਹੈ? ਦਰਖਤ। ਉਦਾਂ ਕੱਲੇ ਕੱਲੇ ਦਾ ਨਾਂ ਹੈ। ਇੱਦਾਂ ਹੀ ਹੈ ਜੀ, ਆਪਾਂ ਸਾਰਿਆਂ ਦਾ ਨਾਂ ਪੁੱਛੋ। ਆਹ ਕੀ ਹੈ? ਫਲਾਣਾ। ਆਹ ਕੀ ਹੈ? ਪਹਾੜ। ਆਹ ਕੀ ਹੈ? ਪਾਣੀ। ਆਹ ਕੀ ਹੈ? ਸਮੁੰਦਰ। ਆਹ ਕੀ ਹੈ? ਆਕਾਸ਼। ਆਹ ਕੀ ਹੈ? ਸੂਰਜ। ਆਹ ਕੀ ਹੈ? ਚੰਦਰਮਾ। ਆਹ ਕੀ ਹੈ? ਤਾਰੇ। ਇਹਨੂੰ ਸਾਰੇ ਨੂੰ ਕੀ ਕਹਿਣਾ ਹੈ? ਕਹਿੰਦੇ ਰੱਬ।
ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ।
ਇਹ ਨਾ ਬੜਾ ਕਮਾਲ ਦਾ ਇਹਨੇ ਸ਼ਬਦ ਸ਼ੁਰੂ ਕੀਤਾ। ਇਹ ਕਹਿੰਦੇ ਵਕਤ ਵਿਚਾਰਨ ਵਾਲੀ ਗੱਲ ਆ ਹੈ, ਜੇ ਆ ਸਮਝ ਆ ਜੇ ਨਾ ਬੜਾ। ਇਹ ਨੁਕਤਾ ਨਾ ਤੁਸੀਂ ਵੀਰੋ ਜਿਹੜਾ ਪੜ੍ਹੇ ਲਿਖੇ ਹੈ, ਇੱਕਦਮ ਕਲਿੱਕ ਹੋ ਜਾਂਦਾ ਹੈ। ਇਹਨੂੰ ਨੋਟ ਕਰ ਲਓ। ਆਪਾਂ ਸ਼ਬਦ ਸਾਰਾ ਸੁਣਦੇ ਹਾਂ, ਸਾਰਾ ਸੁਣਦੇ ਹਾਂ ਸ਼ਬਦ, ਨਾਲੇ ਆਨੰਦ ਜਿਹਾ ਬਣੇਗਾ ਤੇ ਨਾਲੇ ਇਹ ਸਮਝ ਆ ਜਾਏਗੀ। ਮੈਂ ਫਿਰ ਦੁਹਰਾਉਣ ਲੱਗਿਆ ਸਾਡੀ ਬਾਡੀ ਦੇ ਇੱਕ ਇੱਕ ਅੰਗ ਬਾਰੇ ਪੁੱਛਿਆ ਜਾਵੇ, ਆਹ ਕੀ ਹੈ? ਇਹਦੀ ਉਂਗਲ ਹੈ। ਆਹ ਕੀ ਹੈ? ਇਹ ਨਹੂੰ ਹੈ। ਆਹ ਕੀ ਹੈ? ਇਹ ਚਮੜੀ ਹੈ, ਠੀਕ ਹੈ। ਆਹ ਕੀ ਹੈ? ਇਹਦਾ ਹੱਥ ਹੈ। ਆਹ ਕੀ ਹੈ? ਇਹਦਾ ਗੁੱਟ ਹੈ। ਆਹ ਕੀ ਹੈ? ਇਹਦੀ ਬਾਂਹ ਹੈ। ਆਹ ਕੀ ਹੈ? ਇਹਦੀ ਕੂਣੀ ਹੈ। ਆਹ ਕੀ ਹੈ? ਇਹਦਾ ਡੋਲਾ ਹੈ। ਆਹ ਕੀ ਹੈ? ਇਹਦਾ ਮੋਢਾ ਹੈ। ਅਗਲਾ ਤੈਨੂੰ ਪੁੱਛੇ ਕੱਲੇ ਕੱਲੇ ਅੰਗ ਨੂੰ ਤੂੰ ਐਂ ਨਾਂ ਲੈ ਦੇਣਾ, ਅਗਲਾ ਪੁੱਛੇ ਬੰਦਾ ਕਿੱਥੇ ਹੈ। ਆਪਾਂ ਕਹਿੰਦੇ ਇਹਨੂੰ ਸਾਰੇ ਨੂੰ ਜੋੜ ਲਓ, ਫਿਰ ਇਹਨੂੰ ਕਹਿੰਦੇ ਆ ਬੰਦਾ। ਇੱਦਾਂ ਹੀ ਹੈ ਬਸ, ਰੁੱਖ ਮਨੁੱਖ ਦਰਖਤ ਸਾਰੀਆਂ ਚੀਜ਼ਾਂ ਨੂੰ ਜੋੜੀ ਜੋ, ਇਹਨੂੰ ਸਾਰੇ ਨੂੰ ਰੱਬ ਕਹਿੰਦੇ ਆ। ਉੱਦਾਂ ਇਹਨੂੰ ਕੱਲੇ ਕੱਲੇ ਨਾਂ ਲੈਂਦੇ ਆ, ਇਹ ਸਾਰਾ ਹੀ ਰੱਬ ਹੈ। ਪੱਸਰ ਗਿਆ ਇੱਕੋ ਹੀ, ਜਿਵੇਂ ਬੀਜ ਪੱਸਰ ਕੇ ਦਰਖਤ ਬਣ ਗਿਆ, ਸੈੱਲ ਪੱਸਰ ਕੇ ਬੰਦਾ ਬਣ ਗਿਆ, ਸੂਰਜ ਪੱਸਰ ਕੇ ਕਿਰਨਾਂ ਬਣ ਗਿਆ, ਇਸੇ ਤਰ੍ਹਾਂ ਰੱਬ ਹੀ ਪੱਸਰ ਕੇ ਆ ਬੰਦੇ ਰੂਪ ਆ ਬਣ ਗਿਆ। ਇਹ ਇੱਕੋ ਹੀ ਪੱਸਰਿਆ ਹੋਇਆ, ਇਹ ਸਮਝ ਲੈ ਨਾ ਜੇ ਕਿਤੇ। ਲਓ ਹੁਣ ਸ਼ੁਰੂ ਤੋਂ ਸ਼ਬਦ ਸੁਣ ਲੈਂਦੇ। ਹਾਂਜੀ।
ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ।
ਬੀਜ ਨੇ ਆਪਣੇ ਆਪ ਨੂੰ ਦਰਖਤ ਬਣਾ ਲਿਆ ਤੇ ਬੀਜ ਦਰਖਤ ਦੇ ਵਿੱਚ ਹੀ ਵਸਿਆ ਹੋਇਆ ਹੈ। ਬੀਜ ਨੇ ਆਪਣੇ ਆਪ ਨੂੰ ਦਰਖਤ ਬਣਾ ਲਿਆ। ਹੁਣ ਬੀਜ ਲੱਭਣ ਤੁਰ ਪਓ, ਬੀਜ ਤੇ ਦਰਖਤ ਬਣ ਗਿਆ, ਹੁਣ ਦਰਖਤ ਲੱਭ ਲੈ ਤੇ ਬੀਜ ਤੇ ਲੱਭ ਹੀ ਗਿਆ ਨਾ। ਰੱਬ ਤੇ ਕੁਦਰਤ ਬਣ ਗਿਆ, ਕਾਦਰ ਤੇ ਕੁਦਰਤ ਬਣ ਗਿਆ, ਫਿਰ ਹੁਣ ਕੀ ਕਾਦਰ ਲੱਭਦਾ ਫਿਰਦਾ? ਕਾਦਰ ਤੇ ਕੁਦਰਤ ਬਣ ਗਿਆ, ਹੁਣ ਇਹਨੂੰ ਲੱਭ ਲਿਆ ਤੇ ਕਾਦਰ ਵੀ ਲੱਭ ਲਿਆ, ਦਰਖਤ ਲੱਭ ਲਿਆ ਤੇ ਸਮਝ ਲਓ ਬੀਜ ਵੀ ਲੱਭ ਲਿਆ। ਇਹੀ ਸਮਝਣ ਵਾਲਾ ਦੁੱਖ, ਉਹ ਵਸਿਆ ਹੋਇਆ ਵਿੱਚ ਹੀ, ਆਪ ਹੀ ਬਣਾ ਕੇ ਆਪ ਹੀ ਬੈਠਾ ਵਿੱਚ। ਹਾਂਜੀ।
ਕੁਦਰਤ ਹੈ कीमत नहीं पाए जा कीमत पाए ता कहीं ना जाए जा कीमत पाए
ता कहीं ना जाए
कुदरत है कीमत नहीं पाए जा कीमत पाए ता कहीं ना जाए जा कीमत पाए करके बसिया सोए वक्त विचारे सो बंदा होए वक्त विचारे
सो बंदा हो
सरे शरीयत करे विचार बिन बूझे करह विचार बिन बूझे कैसे पावे पार बिन बूझे कैसे
पावे पार
कुदरत करके बसिया सोए वक्त विचारे सो बंदा हो वक्त विचारे सो बंदा हो सिद्क कर सिजदा मन कर मखसूद जेह तिर देखा तेह तिर मौजूद जेह तिर सिद्क कर सिजदा मन कर मखसूद जेह तिर देखा तेह तिर मौजूद जेह तिर देखा तेह
तिर मौजूद
कुदरत करके बसिया सोए वक्त विचारे सो बंदा होए वक्त विचारे सो बंदा होए वक्त विचारे सो बंदा होए वक्त विचारे
गुरु नानक पातशाह इन्ना आनंद बनता कई बार जी करता शब्द सुनी ही जाइए इन्ना प्यारा शब्द कहिंदे जे ये नोट कर लवे जे ध्यान दवे ते ओ कुदरत बना के जिवें बीज अपने आप नू फैला के आप ही बह गया ना विच आप ही फैल गया बीज हुण दरख्त हो गया ते जे बीज लभण तुरांगे वह विच ही है दरख्त नू लभ लिया ते बीज भी लभ लिया कादर कुदरत बनिया होया साडे निर्गुण ते सरगुण दो ही रूप सी हुण साडे सामने है निर्गुण दे निजम रूप विच साडे नाल है उहनू समझणा पैंदा लॉ ऑफ नेचर है ते नजर आ रहा जिहड़ा कुदरत कहिंदे ने उहदा नां रख लिया सी वक्त विचारे सो बंदा होए जिहड़ा इस वक्त नू समझदा है ना भी आ जन्म मिलिया है ते मैं इहदे नाल प्यार करां इहनू जाणा इहदे नू समझां क्योंकि कुदरत पूजण दा विशा नहीं कुदरत समझण दा विशा सी ते जिहनू पता लग गया भी यही वक्त है यही टाइम है वह बड़े नज़ारे लै गए इत्थे हुण तुसीं दसो वीरो नोट करो साडे ਇੰਡੀਆ ਦੇ ਵਿੱਚ ਗਾਵਾਂ ਪੂਜੀਆਂ ਜਾਂਦੀਆਂ, ਇੰਡੀਆ 'ਚ ਗਾਵਾਂ ਪੂਜੀਆਂ ਜਾਂਦੀਆਂ ਤੇ ਇੱਥੇ ਗਾਵਾਂ ਨੂੰ ਸਮਝਿਆ ਜਾਂਦਾ ਕੁਦਰਤ ਦੇ, ਕੁਦਰਤ ਦਾ ਹੀ ਹਿੱਸਾ ਗਾਂ ਵੀ। ਪਾਣੀ ਨੂੰ ਉੱਥੇ ਪੂਜਿਆ ਜਾਂਦਾ, ਇੱਥੇ ਪਾਣੀ ਨੂੰ ਸਮਝਿਆ ਜਾਂਦਾ। ਸਾਡੇ ਪਵਨ ਦੇਵਤਾ ਹਵਾ ਨੂੰ ਪੂਜਿਆ ਜਾਂਦਾ, ਇੱਥੇ ਹਵਾ ਨੂੰ ਸਮਝਿਆ ਜਾਂਦਾ। ਸਾਡੇ ਦਰਖਤਾਂ ਨੂੰ ਸੰਧੂਰ ਲਾਏ ਜਾਂਦੇ ਆ, ਇੱਥੇ ਕਿਸੇ ਦਰਖਤ ਨੂੰ ਸੰਧੂਰ ਲਾਇਆ ਪੂਜਿਆ ਜਾ ਰਿਹਾ। ਕੋਈ ਦਰਖਤ ਇੰਡੀਆ ਅਮਰੀਕਾ 'ਚ ਹੈਗਾ ਦਰਖਤ ਕੋਈ ਜਿਹਨੂੰ ਪੂਜਿਆ ਜਾਂਦਾ? ਨਹੀਂ, ਇੱਥੇ ਦਰਖਤ ਨੂੰ ਸਮਝਿਆ ਜਾਂਦਾ, ਉਹਨੂੰ ਪਾਣੀ ਦਿੱਤਾ ਜਾਂਦਾ, ਗ੍ਰੀਨਰੀ ਨੂੰ ਉਹ ਸਾਂਭਦੇ ਹੈ। ਸਾਡੇ ਕੀ ਕਰਦੇ ਹੈ? ਉਹਨੂੰ ਪੂਜਦੇ ਹੈ। ਤੇ ਚੇਤਾ ਰੱਖਣਾ, ਰੱਬ ਸਮਝਣ ਦਾ ਵਿਸ਼ਾ ਹੈ, ਪੂਜਣ ਦਾ ਨਹੀਂ। ਨੇਚਰ ਸਮਝਣ ਦਾ ਵਿਸ਼ਾ ਹੈ, ਪੂਜਣ ਦਾ ਨਹੀਂ। ਪਾਣੀ ਨੂੰ ਸਮਝਣਾ ਹੈ, ਪਾਣੀ ਭਾਵੇਂ ਤੇਰੇ ਨਦੀ ਦੇ ਵਿੱਚ ਹੈ ਤਾਂ ਵੀ ਡੋਬੂ, ਸਮੁੰਦਰ 'ਚ ਹੈ ਜੇ ਤੈਰਨਾ ਨਾ ਆਇਆ ਤਾਂ ਵੀ ਡੋਬੂ ਤੇ ਮੈਨੂੰ ਮਾਫ ਕਰ ਦੇਣਾ। ਸਰੋਵਰ ਦੇ ਵਿੱਚ ਵੀ ਹੈ ਨਾ, ਜੇ ਤੈਰਨਾ ਨਹੀਂ ਆਇਆ ਤੇ ਉਹ ਪਾਣੀ ਵੀ ਡੋਬੂ। ਕੀ ਸਰੋਵਰਾਂ ਵਿੱਚ ਬੰਦੇ ਮਰਦੇ ਨਹੀਂ ਡੁੱਬ ਕੇ? ਬੋਲੋ ਜਰਾ, ਪਾਣੀ ਤੇ ਪਾਣੀ ਹੈ ਨਾ, ਉਹ ਆਪਣਾ ਸੁਭਾਅ ਕਦੀ ਵੀ ਨਹੀਂ ਛੱਡਦਾ। ਪਾਣੀ ਨੂੰ ਸਮਝਣਾ ਪੈਣਾ, ਪੂਜਣਾ ਨਹੀਂ। ਨਦੀਆਂ ਨੂੰ ਸਮਝਣਾ ਪੈਣਾ, ਨੇਚਰ ਨੂੰ ਸਮਝਣਾ ਪੈਣਾ। ਨੇਚਰ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ। ਜਪ ਮੀਨਸ ਜਾਣ, ਸਮਝ। ਜਪ ਦਾ ਮਤਲਬ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਨਹੀਂ। ਇਹ ਮੈਡੀਟੇਸ਼ਨ ਦੇ ਵਿੱਚ ਤੁਸੀਂ ਭਾਵੇਂ ਲੈ ਜਾਓ ਇਹਨੂੰ ਵੀ ਵਾਹਿਗੁਰੂ ਵਾਹਿਗੁਰੂ ਕਰ ਲਓ, ਸਾਜਾਂ ਨਾਲ ਕਰ ਲਓ, ਜ਼ੋਰ ਜ਼ੋਰ ਨਾਲ ਕਰ ਲਓ, ਪਰ ਇਹ ਕੋਈ ਜਾਪ ਨਹੀਂ। ਜਪ ਮੀਨਸ ਜਾਣ, ਸਮਝ। ਉਹ ਇੱਕੋ ਹੀ ਜਿਹੜਾ ਫੈਲਿਆ ਹੋਇਆ ਹੈ, ਉਹੀ ਉਹਦੀ ਹੋਂਦ ਸੱਚ ਹੈ, ਸਤਨਾਮ ਹੈ, ਉਹੀ ਕ੍ਰੀਏਟਰ ਹੈ, ਕਰਤਾ ਪੁਰਖ ਹੈ, ਉਹੀ ਨਿਰਭਉ ਹੈ, ਡਰਦਾ ਨਹੀਂ। ਉਹਨੂੰ ਕੀ ਡਰ ਹੈ? ਕੁਦਰਤ ਦਾ ਲਾਅ ਆਫ ਨੇਚਰ ਨੂੰ ਕੀ ਡਰ ਹੈ? ਹੁਣ ਵੇਖੋ, ਸੁਣੋ, ਕੁਦਰਤ ਦਾ ਵਿਧਾਨ ਹੈ ਜਿਹੜਾ, ਉਹ ਕਦੇ ਨਹੀਂ ਡਰਦਾ। ਇੱਥੇ ਪਕੌੜੇ ਤੁਸੀਂ ਖਾ ਲਓ, ਤੁਹਾਨੂੰ ਵੀ ਐਸਿਡ ਬਣ ਸਕਦਾ। ਜੇ ਮੈਂ ਵੱਧ ਖਾਵਾਂਗਾ ਉਹਨੇ ਕਹਿਣਾ ਵੀ ਇਹ ਕੀਰਤਨ ਕਰਦਾ ਚੱਲੇ ਜੇ ਨਹੀਂ ਬਣਾਉਂਦੇ, ਇਹ ਹੋ ਸਕਦਾ। ਉਹਨੂੰ ਕੋਈ ਡਰ ਹੈ ਵੀ ਤੂੰ ਕਥਾ ਕਰਦਾ ਕਿ ਕੀਰਤਨ ਕਰਦਾ? ਜੇ ਮੈਂ ਇੱਥੇ ਮਾੜਾ ਜਿਹਾ ਗਲਤ ਤੁਰਾਂਗਾ, ਠਾ ਵਿੱਜਣਾ ਧਰਤੀ ਤੇ। ਲਾਅ ਨੂੰ ਸਮਝ ਕੇ ਤੁਰਨਾ ਪੈਂਦਾ। ਇੱਕ ਪੈਰ ਚੱਕ ਲਿਆ, ਇੱਕ ਪੈਰ ਧਰ ਲਿਆ, ਇੱਕ ਪੈਰ ਚੱਕ ਲਿਆ, ਇੱਕ ਪੈਰ ਧਰ ਲਿਆ। ਉਹ ਨਿਡਰ ਹੈ, ਉਹ ਨਹੀਂ ਡਰਦਾ ਕਿਸੇ ਤੋਂ। ਉਹਨੇ ਬੁੱਢਾ ਮੈਨੂੰ ਵੀ ਕਰਨਾ ਹੈ, ਉਹਨੇ ਕੀਰਤਨੀਆਂ ਨੂੰ ਵੀ ਬੁੱਢਾ ਕਰਨਾ ਹੈ, ਉਹਨੇ ਸ਼ੂਗਰ ਖਾਣ ਵਾਲੇ ਕਥਾ ਵਾਚਕਾਂ ਨੂੰ ਵੀ ਡਾਇਬਟੀਜ਼ ਕਰ ਦੇਣੀ ਹੈ, ਸ਼ੂਗਰ ਹੋਏਗੀ। ਉਹਨੂੰ ਸਮਝਣਾ ਹੈ, ਪੂਜਣਾ ਨਹੀਂ। ਜਾਣੋ, ਜਪ ਮੀਨਸ ਜਾਣੋ, ਕਰਤਾ ਪੁਰਖ ਨਿਰਭਉ ਹੈ, ਉਹਨੂੰ ਡਰ ਨਹੀਂ ਕਿਸੇ ਦਾ। ਨਿਰਵੈਰ ਹੈ, ਉਹਦਾ ਕਿਸੇ ਦੇ ਨਾਲ ਵੈਰ ਨਹੀਂ ਹੈ। ਉਹ ਨਹੀਂ ਕਹਿੰਦਾ ਉਹ ਤੂੰ ਦਾੜੀ ਨਹੀਂ ਰੱਖੀ, ਕੇਸ ਨਹੀਂ ਰੱਖੇ, ਤੂੰ ਜਿੰਮ ਕਰਨ ਲੱਗਿਆ, ਤੈਨੂੰ ਡੌਲੇ ਨਹੀਂ ਦੇਣੇ। ਉਹ ਜਿੰਮ ਕਰੇ ਲਾਵੇ ਸਾਲ, ਉਹਨੂੰ ਡੌਲੇ ਸ਼ਰਤ ਕਰ ਦੇਵੇ ਪੂਰੀ, ਰਿਕੁਆਇਰਮੈਂਟ ਪੂਰੀ ਕਰੇ, ਉਹਨੂੰ ਡੌਲੇ ਆ ਜਾਣੇ ਹੈ। ਤੇ ਜੇ ਮੇਰੇ ਵਰਗਾ ਬੰਦਾ ਇੱਥੇ ਵਿਹਲਾ ਪਿਆ ਰਵੇ, ਨਹੀਂ ਮੇਰੀ, ਮੈਂ ਤੇ ਅਰਦਾਸ ਕਰਨੇ ਨੇ, ਮਹਾਰਾਜ ਡੌਲੇ ਲਾ ਦਿਓ ਸਵੇਰ ਨੂੰ ਲੱਗੇ ਹੋਣ। ਜੇ ਮੈਂ ਸਾਲ ਵੀ ਅਰਦਾਸਾਂ ਕਰੀ ਨੇ, ਬੋਲੋ ਜਰਾ, ਲੱਗ ਜਾਂਦੇ ਨੇ? ਗੱਜ ਕੇ
ਨਹੀਂ,
ਗੱਜ ਕੇ
ਨਹੀਂ,
ਹੋਰ ਗੱਜ ਕੇ
ਨਹੀਂ,
ਲੱਗਣਾ ਹੀ ਨਹੀਂ। ਏਦਾਂ ਹੀ ਹੋ ਜਾਣਾ, ਮੈਂ ਸੁੱਤਿਆਂ ਪਿਆ, ਡੌਲੇ ਲੱਗ ਗਏ ਮੇਰੇ, ਨਹੀਂ ਲੱਗਣੇ। ਉਹਦੀ ਕੋਈ ਨਾ ਕੋਈ ਸ਼ਰਤ ਹੈ, ਜਿਹੜੀ ਕਥਾਵਾਚਕ ਨੂੰ ਵੀ ਮੰਨਣੀ ਪੈਣੀ, ਕੀਰਤਨੀ ਨੂੰ ਮੰਨਣੀ ਪੈਣੀ, ਇੱਕ ਆਮ ਬੰਦੇ ਨੂੰ ਵੀ ਮੰਨਣੀ ਪੈਣੀ। ਜਿਹੜਾ ਸ਼ਰਤ ਪੂਰੀ ਕਹਿ ਗਿਆ, ਕਰ ਗਿਆ, ਦੌਲਿਆਂ ਦਾ ਵਰ ਲੈ ਗਿਆ, ਠੀਕ ਹੈ ਜੀ। ਤੇ ਜੇ ਗਲਤ ਚੱਲੇਗਾ ਜਿਹੜਾ, ਤੇ ਢਿੱਡ ਦਾ ਸ਼ਰਾਫ ਵੀ ਲੈ ਗਿਆ। ਸ਼ਰਾਫ ਵੀ ਇੱਥੇ ਮਿਲ ਜਾਣਾ ਤੇ ਵਰ ਵੀ ਇੱਥੇ ਮਿਲ ਜਾਣਾ, ਅਸੀਂ ਲੈਣਾ। ਹੁਣ ਸਮਝੋ, ਇਹਨੂੰ ਸਮਝਣਾ ਸੀ, ਸਾਡੇ ਪੂਜਣ ਦਾ ਕੌਨਸੈਪਟ ਹੈ। ਇੱਥੇ ਇੰਡੀਆ 'ਚ ਗਾਵਾਂ ਪੂਜੀਆਂ ਗਈਆਂ, ਇੱਥੇ ਗਾਵਾਂ ਨੂੰ ਸਮਝਿਆ ਗਿਆ। ਇੱਕ ਇੱਕ ਗਾਂ 40-40 ਲੀਟਰ ਦੁੱਧ ਦਿੰਦੀ ਕਿ ਨਹੀਂ ਦਿੰਦੀ ਅਮਰੀਕਾ 'ਚ? ਦੱਸੋ, ਹੈ ਕੋਈ 20 ਲੀਟਰ ਤੋਂ ਘੱਟ ਵਾਲੀ? ਸਾਡੇ ਚਾਰ ਜਣਿਆਂ ਨੇ, ਇੱਕ ਨੇ ਸਿੰਗਾਂ ਤੋਂ ਫੜੀ ਹੁੰਦੀ ਹੈ, ਇੱਕ ਨੇ ਲੱਤਾਂ ਫੜੀਆਂ ਹੁੰਦੀਆਂ, ਇੱਕ ਅੱਗੇ ਉਹਦੇ ਅੱਗੇ ਪਹਾੜਾ ਪਾ ਰਿਹਾ ਹੁੰਦਾ, ਖੁਸ਼ ਕਰ ਰਿਹਾ ਹੁੰਦਾ, ਨੂੰ ਟੀਕੇ ਅੱਡ ਲਾਉਂਦੇ ਹੈ ਤਾਂ ਚੂਲੀ ਦੁੱਧ ਦੀ ਦਿੰਦੀਆਂ ਹੈ। 2 ਲੀਟਰ ਦੁੱਧ ਹੈ ਜੀ ਇਹਦਾ, ਉਹ ਪੂਜਦੇ ਹੀ ਰਹਿ ਗਏ। ਇੱਥੋਂ ਵਾਲਿਆਂ ਨੇ ਗਾਂ ਨੂੰ ਸਮਝਿਆ 40-40 ਲੀਟਰ ਦੁੱਧ, ਹਵਾ ਨੂੰ ਸਮਝਿਆ, ਆ ਪਾਣੀ ਨੂੰ ਸਮਝਿਆ। ਸਾਡੇ ਵਾਲੇ ਨਦੀਆਂ ਪੂਜਦੇ ਹੀ ਰਹਿ ਗਏ, ਇਹਨਾਂ ਨੇ ਮੀਂਹ ਵਾਲਾ ਪਾਣੀ ਸਾਫ਼ ਕਰਕੇ ਪਿਆ ਦਿੱਤਾ ਤੁਹਾਡੇ ਘਰਾਂ 'ਚ ਆਉਂਦਾ, ਇਕੱਠਾ ਕਰਦੇ ਕਿ ਨਹੀਂ ਪਾਣੀ? ਸੇਵ ਕਰਦੇ ਕਿ ਨਹੀਂ ਵੋਟਰ, ਕਹੀ ਜਾਓ ਪਾਣੀ ਦੀ ਪੂਜਾ ਕਰਨ, ਪੂਜਣਾ ਥੋੜਾ ਸਮਝਣਾ, ਹਵਾ ਪੂਜਣੀ ਥੋੜਾ ਸਮਝਣੀ, ਜਾਨਵਰ ਪੂਜਣੇ ਥੋੜਾ ਸਮਝਣੇ। ਬੰਦਿਆਂ ਨੂੰ ਪੂਜਿਆ ਗਿਆ, ਇੰਡੀਆ ਚ ਬੰਦਿਆਂ ਨੂੰ ਸਮਝਿਆ ਨਹੀਂ ਗਿਆ। ਬੰਦੇ ਨੂੰ ਸਮਝੀਦਾ, ਮੱਥਾ ਟੇਕਣਾ ਹੁੰਦਾ ਬੰਦੇ ਨੂੰ, ਸਮਝੀਦਾ ਉਹਨੂੰ। ਸਾਡੇ ਹਾਲਾਤ ਇਹ ਹੈ ਤੇ ਸਾਡੇ ਪਾਤਸ਼ਾਹ ਨੇ ਕਿਹਾ ਸੀ ਸਮਝੋ, ਜਪ ਮੀਨਜ ਜਾਣ, ਨਿਰਭਉ ਨਿਰਵੈਰ, ਉਹ ਨਿਰਵੈਰ ਹੈ, ਉਹਦਾ ਵੈਰ ਨਹੀਂ ਕਿਸੇ ਨਾਲ, ਜਿਹੜਾ ਮਰਜ਼ੀ ਉਹਦੀਆਂ ਸ਼ਰਤਾਂ ਰਿਕੁਆਇਰਮੈਂਟਸ ਪੂਰੀਆਂ ਕਰੇ ਤੇ ਲੈ ਜਾ, ਵਰ ਲੈ ਜਾ, ਨਿਰਵੈਰ। ਅੱਗੇ ਅਕਾਲ ਮੂਰਤ, ਸਮੇਂ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਅਕਾਲ ਮੂਰਤ ਹੈ ਉਹ, ਜਿਹਦੇ ਤਾਂ ਇੰਨੇ ਟਾਈਮ ਚ ਖਤਮ ਹੋ ਜਾਏਗਾ, ਕਦੇ ਵੀ ਨਹੀਂ ਹੋਣਾ ਖਤਮ, ਨਾ ਹੋਇਆ ਹੈ। ਜੂਨਾਂ ਚ ਨਹੀਂ ਪੈਂਦਾ ਅਜੂਨੀ, ਸਹਿ ਭੰਗ ਹੈ, ਆਪਣੇ ਆਪ ਬਣਿਆ ਨੂੰ ਕਿਸੇ ਨੇ ਬਣਾਇਆ ਨਹੀਂ। ਆਪਾਂ ਵੀ ਏਦਾਂ ਹੀ ਹੈ ਜੀ, ਆਹ ਨਿੱਕੇ ਨਿੱਕੇ ਬੱਚੇ ਹੈ, ਤੁਸੀਂ ਮੈਨੂੰ ਜਵਾਬ ਦੇਣਾ ਹੈ। ਮਾਂ ਦੇ ਢਿੱਡ ਵਿੱਚ ਸੈੱਲ ਜਾਂਦਾ ਹੈ, ਬੱਚਾ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹ ਹੌਲੀ ਹੌਲੀ ਟਾਈਮ ਪਾ ਕੇ 9 ਮਹੀਨੇ ਚ ਬਾਹਰ ਆਉਂਦਾ ਹੈ, ਫਿਰ ਬਾਹਰ ਆ ਕੇ ਉਹ ਇੱਦਾਂ ਪਿਆ ਰਹਿੰਦਾ ਹੈ, ਫਿਰ ਰੱਬ ਆਉਂਦਾ ਹੈ ਵੀ ਹੁਣ ਇਹਨੂੰ ਬਹਿਣ ਲਾਉਣਾ ਹੈ। ਆਪਣੇ ਆਪ ਹੀ ਇੱਕ ਟਾਈਮ ਤੇ ਆ ਕੇ ਬੱਚਾ ਬੈਠਣ ਲੱਗ ਜਾਂਦਾ ਹੈ, ਸਹਿ ਭੰਗ ਆਪਣੇ ਆਪ। ਫਿਰ ਦੰਦ ਕੱਢ ਕੇ ਜਾਵਾਂ, ਹੁਣ ਪਰਮਾਤਮਾ ਦਾ ਦੰਦ ਕੱਢਣ ਆਏਗਾ, ਦੰਦ ਵੀ ਟਾਈਮ ਪਾ ਕੇ ਆਪਣੇ ਆਪ ਨਿਕਲਦੇ ਹਨ। ਫਿਰ ਬੱਚਾ ਆਪਣੇ ਆਪ ਇੱਕ ਟਾਈਮ ਤੇ ਰਿੜਨ ਵੀ ਲੱਗ ਜਾਂਦਾ ਹੈ, ਫਿਰ ਇੱਕ ਟਾਈਮ ਤੇ ਆ ਕੇ ਬੱਚਾ ਆਪਣੇ ਆਪ ਖੜਾ ਵੀ ਹੋ ਜਾਂਦਾ ਹੈ, ਫਿਰ ਇੱਕ ਦਿਨ ਬੱਚਾ ਹੌਲੀ ਹੌਲੀ ਨੱਚ ਭੱਜਦਾ ਦੌੜਦਾ ਵੀ ਹੈ, ਫਿਰ ਇੱਕ ਟਾਈਮ ਤੇ ਆ ਕੇ ਜਵਾਨ ਹੁੰਦਾ ਹੈ, ਇੱਕ ਟਾਈਮ ਤੇ ਉਹ ਅੱਗੇ ਬੱਚੇ ਪੈਦਾ ਕਰਨ ਜੋਗਾ ਹੋ ਜਾਂਦਾ ਹੈ। ਆਪਣੇ ਆਪ, ਆਪਣੇ ਆਪ ਸਹਿ ਭੰਗ, ਇਹ ਕੁਦਰਤ ਹੈ ਜਿਹੜੀ, ਇਹਨੂੰ ਪੈਦਾ ਨਹੀਂ ਕੀਤਾ, ਇਹ ਆਪਣੇ ਆਪ ਹੈ। ਹੁਣ ਜਿੱਦਾਂ ਤੁਸੀਂ ਪੁੱਛਦੇ ਆ ਰੱਬ ਕਿੰਨੇ ਬਣਾਇਆ ਹੈ, ਰੱਬ ਨੇ ਦੁਨੀਆ ਕਿਵੇਂ ਬਣਾਈ ਹੈ, ਆਪਣੇ ਆਪ ਸਭ ਕੁਛ ਬਣ ਰਿਹਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਹੁਣ ਇੱਥੇ ਸਵਾਲ ਕਰ ਦਿੰਦੇ ਹੈ, ਕਹਿੰਦੇ ਦੂਜੀ ਕੁਦਰਤ ਤੇ ਲਿਖਿਆ ਬਾਣੀ ਵੀ ਦੂਜੀ ਕੁਦਰਤ ਨੂੰ ਸਾਜਿਆ, ਇੱਕ ਰੱਬ ਆਪ ਹੈ, ਇੱਕ ਕੁਦਰਤ ਹੈ, ਦੋ ਹੈ, ਏਦਾਂ ਨਹੀਂ। ਜਿਵੇਂ ਹੁਣ ਤੁਸੀਂ ਕਹਿਣ ਚ ਗੱਲ ਇਹ ਆਉਂਦੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਕ ਬੰਦਾ, ਬੰਦੇ ਨੇ ਆਪਣੀ ਦਾੜੀ ਰੱਖ ਲਈ, ਹੁਣ ਦੱਸੋ ਦਾੜੀ ਤੇ ਬੰਦਾ ਦੋ ਹੈ ਕਿ ਇੱਕੋ ਹੀ ਹੈ, ਪਰ ਕਹਿਣ ਚ ਕੀ ਆਇਆ, ਹੁਣ ਇਹਨੇ ਆਪਣੀ ਦਾੜੀ ਰੱਖ ਲਈ, ਪਰ ਦਾੜੀ ਉਹਦਾ ਆਪਣਾ ਹੀ ਰੂਪ ਹੈ, ਕੁਦਰਤ ਉਸੇ ਦਾ ਹੀ ਰੂਪ ਹੈ, ਉਹੀ ਹੈ ਇੱਕੋ ਹੀ, ਬਲਿਹਾਰੀ ਕੁਦਰਤ ਵਸਿਆ ਵਿੱਚ ਹੀ ਸੀ ਉਹ, ਇਹਨੂੰ ਇਸ ਭੁਲੇਖੇ ਚ ਨਾ ਰਹੀਏ। ਤੇ ਹੁਣ ਸਮਝਦੇ, ਜੇ ਕਿਤੇ ਸਾਡੇ ਗਾਵਾਂ ਨੂੰ ਸਮਝਿਆ ਹੁੰਦਾ, ਸਾਡੇ ਵੀ 40-40 ਲੀਟਰ ਦੁੱਧ ਹੁੰਦਾ, ਸਮਝਿਆ ਨਹੀਂ ਗਿਆ। ਧਰਤੀ ਮਾਂ ਕਿਹਾ ਜਾਂਦਾ ਹੈ, ਪਰ ਧਰਤੀ ਨੂੰ ਸਮਝ ਕੇ ਉਹਦੇ 'ਤੇ ਤਾਂ ਪਾਈ ਜਾਂਦੇ ਨੇ ਜ਼ਹਿਰ, ਕਹਿੰਦੇ ਪਾਣੀ ਪੀਣ ਜੋਗਾ ਨਹੀਂ, ਪਾਣੀ 'ਚ ਵੀ ਜ਼ਹਿਰਾਂ ਹੋ ਗਈਆਂ, ਮਿੱਟੀ ਵੀ ਜ਼ਹਿਰੀਲੀ ਹੋ ਗਈ, ਸਮਝਿਆ ਨਹੀਂ ਗਿਆ, ਇਹ ਸਮਝਣਾ ਸੀ। ਤੇ ਚੇਤਾ ਰੱਖਿਓ, ਰੱਬ ਕੁਦਰਤ ਸਮਝਣ ਦਾ ਵਿਸ਼ਾ, ਪੂਜਣ ਦਾ ਵਿਸ਼ਾ ਨਹੀਂ ਹੈ। ਕੋਈ ਵੀ ਚੀਜ਼ ਹੈ ਉਹ ਸਮਝਣ ਦਾ ਵਿਸ਼ਾ ਹੁੰਦੀ ਹੈ, ਪੂਜਣ ਦਾ ਨਹੀਂ। ਮਾਂ ਦੇ ਦੁੱਖੜੇ ਸੁਣ ਲੈ, ਬੇਬੇ ਕਿਹੜੀ ਚੀਜ਼ ਦੀ ਲੋੜ ਹੈ, ਕੀ ਲਿਆਵਾਂ, ਕਿਵੇਂ ਖੁਸ਼ ਰਹੇਗੀ, ਮਾਂ ਨੂੰ ਸਮਝੋ। ਮਾਂ ਨੂੰ ਏਦਾਂ ਬਿਠਾ ਕੇ ਤੇ ਪੂਜਾ ਕਰ, ਥਾਲੀ ਉਹਦੇ ਆਲੇ ਦੁਆਲੇ ਕਮਾ, ਮੰਮੀ ਦੀ ਪੂਜਾ ਕਰ ਰਿਹਾ ਮੈਂ, ਤੂੰ ਮਾਂ ਦੀ ਇਹ ਦੁੱਖ ਸੁੱਖ ਸਮਝ, ਇਹਨੂੰ ਚਾਹੀਦਾ ਕੀ ਹੈ, ਦਵਾਈ ਚਾਹੀਦੀ ਹੈ, ਇਹਨੂੰ ਸਾਥ ਚਾਹੀਦਾ ਹੈ, ਇਹ ਤੇਰੇ ਨਾਲ ਗੱਲਬਾਤ ਕਰਨ ਲਈ ਟਾਈਮ ਮੰਗਦੀ ਹੈ। ਮਾਂ ਨੂੰ ਸਮਝੋ, ਪੂਜੋ ਨਾ, ਸਮਝੋ, ਸਮਝਣਾ ਹੀ ਅਸਲ ਵਿੱਚ ਪੂਜਣਾ ਹੁੰਦਾ ਹੈ, ਮਾਂ ਨੂੰ ਸਮਝਣਾ ਹੀ ਮਾਂ ਨੂੰ ਪੂਜਣਾ ਹੁੰਦਾ ਹੈ, ਕਿਸੇ ਗੁਰਬਾਣੀ ਨੂੰ ਵੀ ਸਮਝਣਾ ਹੀ ਗੁਰਬਾਣੀ ਨੂੰ ਪੂਜਣਾ ਹੈ। ਪਾਤਸ਼ਾਹ ਨੂੰ ਸਮਝੀਏ, ਗੁਰੂ ਨਾਨਕ ਪਾਤਸ਼ਾਹ ਨੂੰ ਸਮਝਣਾ ਹੀ ਗੁਰੂ ਨਾਨਕ ਸਾਹਿਬ ਨੂੰ ਪੂਜਣਾ ਹੈ। ਸਾਡੇ ਕੰਮ ਸਾਰਾ ਹੀ ਪੁੱਠਾ ਹੈ, ਆ ਵਕਤ ਵਿਚਾਰ ਟਾਈਮ ਹੈ, ਕਹਿੰਦੇ ਹੁਣ ਸਮਾਂ ਹੈ, ਕੁਦਰਤ ਨੂੰ ਸਮਝ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਇਹ ਵਕਤ ਵਿਚਾਰ ਇੱਕ ਵਾਰੀ ਪੰਗਤੀਆਂ ਨਾ ਫਿਰ ਜਰਾ ਪੜਿਓ, ਫੀਲਿੰਗ ਜੀ ਬਣ ਜਾਂਦੀ ਦੁਬਾਰਾ ਫਿਰ।
ਰਿਲੈਕਸ ਹੋ ਜਾਂਦਾ ਮਾਈਂਡ।
ਵਕਤ ਵਿਚਾਰੇ ਸੋ ਬੰਦਾ ਹੋਏ, 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 ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ।
ਹਾਂ, ਇਹ ਕਹਿੰਦੇ ਸਮਝ। ਹੁਣ ਟਾਈਮ ਹੈ, ਜਿੰਨਾ ਤੂੰ ਸਮਝ ਸਕਦਾ ਹੋਰ ਕੋਈ ਪਸ਼ੂ ਪੰਛੀ ਜਾਨਵਰ ਨਹੀਂ ਸਮਝ ਸਕਦਾ। ਤੇਰੇ ਪਕੜ ਚ ਆ ਸਕਦੀ ਹੈ ਵੀ ਕੁਦਰਤ ਸਮਝਣੀ ਹੈ, ਪੂਜਣੀ ਨਹੀਂ। ਤੂੰ ਸਮਝ ਸਕਦਾ ਹੈ, ਇਹਨੂੰ ਹੁਣ ਟਾਈਮ ਹੈ ਤੇ ਸਮਝ ਲੈ। ਅਗਲੇ ਕਹਿੰਦੇ ਬਾਕੀ ਇਹ ਨਾ ਭੁੱਲ ਜੀ ਵੀ ਤੂੰ ਸਾਰਾ ਸਮਝ ਜਾਏਗਾ, ਕੀਮਤ ਸਾਰੀ ਪਾ ਲਏਗਾ, ਤੈਨੂੰ ਸਾਰਾ ਪਤਾ ਲੱਗ ਜੂ। ਸਾਰਾ ਤੇ ਨਹੀਂ, ਸਾਰਾ ਨਹੀਂ ਤੂੰ ਸਮਝ ਸਕਣਾ। ਨਾਲੇ ਮੈਂ ਕਿਹਾ ਸੀ ਪਹਿਲੇ ਦੀਵਾਨ ਚ ਵੀ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰੇ ਉਹਨੇ ਸਾਰਾ ਆਕਾਸ਼ ਸਮਝ ਕੇ ਲੈਣਾ ਵੀ ਕੀ ਇਹ ਸਵਾਦ ਲਵੇ। ਮੱਛੀ ਪਾਣੀ ਚ ਨਜ਼ਾਰੇ ਲਵੇ ਉਹਨੇ ਸਾਰਾ ਸਮੁੰਦਰ ਦਾ ਅੰਤ ਪਾ ਕੇ ਲੈਣਾ ਵੀ ਕੀ ਹੈ। ਵੀ ਮੈਂ ਤੇ ਸਾਰਾ ਸਾਰਾ ਨਹੀਂ ਸਮਝ ਆਉਣਾ, ਜੇ ਤੂੰ ਕਵੇਂ ਸਾਰਾ ਸਮਝ ਲਾਂਗਾ। ਨਹੀਂ ਭਾਈ, ਗੁਰੂ ਸਾਹਿਬ ਕਹਿੰਦੇ ਅਗਲੀ ਪੰਕਤੀ,
ਕੁਦਰਤ ਹੈ ਕੀਮਤ ਨਹੀਂ ਪਾਏ, ਜਾ ਕੀਮਤ ਪਾਏ ਤਾਂ ਕਹੀ ਨਾ ਜਾਏ।
ਜੇ ਕੋਈ ਸਮਝਣਾ ਚਾਹੇਗਾ ਇਸ ਕੁਦਰਤੀ ਨਿਯਮ ਨੂੰ, ਸਮਝਿਆ ਨਹੀਂ ਜਾ ਸਕਦਾ। ਕਿਵੇਂ ਕੰਮ ਕਰਦਾ ਹੈ, ਕਿਵੇਂ ਚੱਲਦਾ ਹੈ, ਇਹ ਨਹੀਂ ਸਮਝਿਆ ਜਾ ਸਕਦਾ। ਜਾਂ ਕੀ ਕੀਮਤ, ਜਾਂ ਕੀਮਤ ਪਾਏ, ਜੇ ਬੰਦਾ ਸਮਝਣ ਲੱਗੂ ਇਹਨੂੰ, ਕੀਮਤ ਪਾਵੇਗਾ, ਮੈਂ ਸਾਰਾ ਹੀ ਅਖੀਰ ਪਾ ਲੈਣਾ, ਸਾਰਾ ਨਹੀਂ। ਜਿੰਨਾ ਕੁ ਸਮਝ ਸਕਦਾ ਹੈ ਓਨਾ ਸਮਝ ਸੌਖਾ ਹੋ ਜਾਏਗਾ। ਕੁਦਰਤੀ ਨਿਯਮ ਨੂੰ ਜਿੰਨਾ ਜਾਣ ਸਕਦਾ ਹੈ ਓਨਾ ਜਾਣ, ਸਾਰਾ ਨਹੀਂ ਤੂੰ ਜਾਣ ਸਕਦਾ। ਸਮਝਣਾ ਹੈ ਪਰ ਤੂੰ ਸਾਰਾ ਨਹੀਂ ਸਮਝ ਸਕਦਾ। ਇਸੇ ਕਰਕੇ ਤੇ ਮਹਾਰਾਜ ਦਾ ਬਚਨ, ਜਿੱਦਾਂ ਨਾ ਹੁਣ ਇੱਥੇ ਪਰਸੋਂ ਮੈਨੂੰ ਵੀਰ ਪੁੱਛਦਾ ਸੀ, ਕਹਿੰਦੇ ਭਾਈ ਸਾਹਿਬ ਗੁਰੂ ਸਾਹਿਬ ਨੇ ਕਿਹਾ ਵੀ ਪਤਾਲ ਵੀ ਲੱਖਾਂ ਨੇ ਤੇ ਆਕਾਸ਼ ਵੀ ਲੱਖਾਂ ਨੇ, ਤੇ ਬਾਣੀ ਚ ਲਿਖਿਆ ਮਹਾਰਾਜ ਨੂੰ ਉਦੋਂ ਕਿਵੇਂ ਪਤਾ ਲੱਗ ਗਿਆ। ਕਈ ਵਾਰੀ ਏਦਾਂ ਸਵਾਲ ਨਹੀਂ ਆਇਆ ਨਵਾਜ ਵੀ ਲੱਖਾਂ ਹੀ ਆਕਾਸ਼, ਲੱਖਾਂ ਹੀ ਪਤਾਲ। ਸਾਇੰਸ ਤੇ ਹੁਣ ਮੰਨਦੀ ਏ, ਧਿਆਨ ਨਾਲ ਸਮਝਣਾ। ਇਸ ਇੱਕ ਇੱਕ ਮਿੰਟ ਵਿੱਚ ਮੈਂ ਵਿੱਚ ਦੀ ਗੱਲ ਕਰ ਦੇਣਾ। ਹੁਣ ਜਿਹੜਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੈ, ਮਹਾਰਾਜ ਕਹਿੰਦੇ ਹੈ ਪਾਤਾਲਾਂ ਲੈ, ਇੱਕ ਵਾਰੀ ਬੋਲ ਕੇ ਏਦਾਂ ਹੀ, ਪਾਤਾਲਾਂ ਪਾਤਾਲ ਲੱਖ,
ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ।
ਹੁਣ ਇਹ ਜਿਹੜੀ ਸਟੇਟਮੈਂਟ ਹੈ ਨਾ, ਲੱਖਾਂ ਪਾਤਾਲ ਨੇ ਤੇ ਲੱਖਾਂ ਆਕਾਸ਼ ਨੇ, ਇਹ ਗੁਰੂ ਸਾਹਿਬ ਨਹੀਂ ਕਹਿੰਦੇ। ਗੁਰੂ ਸਾਹਿਬ ਕਹਿੰਦੇ ਵੇਦ ਕਹਿੰਦੇ ਆ, ਏਦਾਂ ਵੇਦ ਮੰਨਦੇ ਹੈ ਵੀ ਲੱਖਾਂ ਪਾਤਾਲ ਨੇ ਤੇ ਲੱਖਾਂ ਆਕਾਸ਼ ਨੇ। ਦੋ ਧਰਮ ਉਦੋਂ ਬੜੇ ਹਾਈਲਾਈਟ ਸੀ, ਅੱਗੇ ਸੀ, ਦੋ ਧਰਮ ਸੀ ਉਦੋਂ ਬੜੇ ਮਸ਼ਹੂਰ, ਇੱਕ ਸੀ ਹਿੰਦੂਇਜ਼ਮ, ਇੱਕ ਇਸਲਾਮ, ਦੋ ਹੀ ਸੀ। ਇੱਕ ਇਹਨਾਂ ਦਾ ਸਨਾਤਨ ਸੀ ਤੇ ਇੱਕ ਸੀ ਸਨਾਤਨ ਧਰਮ, ਇੱਕ ਸੀ ਮੁਸਲਿਮ। ਮਹਾਰਾਜ ਨੇ ਕਿਹਾ ਮਹਾਰਾਜ ਜੀ ਵੇਖੋ, ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛਿਆ ਜਾਂਦਾ ਹੈ, ਇਹ ਕਹਿੰਦੇ ਨੇ ਵੀ ਲੱਖਾਂ ਪਾਤਾਲ ਨੇ ਲੱਖਾਂ ਆਕਾਸ਼ ਨੇ, ਤੁਸੀਂ ਕੀ ਕਹਿੰਦੇ ਹੋ? ਮਹਾਰਾਜ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇਹ ਵੇਦ ਕਹਿੰਦੇ ਆ, ਬੜੇ ਚਿਰਾਂ ਤੋਂ ਇਹਨਾਂ ਦੇ ਰਿਸ਼ੀ ਮੁਨੀ ਉਹ ਲੱਭਦੇ ਫਿਰਦੇ ਆ, ਇਹ ਨਹੀਂ ਅੰਤ ਪਾ ਸਕਦੇ, ਵੇਦ ਵੇਦ ਕਹਿੰਦੇ ਆ। ਅਗਲੀ ਪੰਕਤੀ ਕਹਿੰਦੇ ਕਤੇਬ ਕੀ ਕਹਿੰਦੇ ਆ ਭਲਾ, ਇਹ ਵੇਦ ਤੇ ਲੱਖਾਂ ਮੰਨਦੇ ਆ, ਵੇਦ ਮੰਨਦੇ ਨੇ, ਲੱਖਾਂ ਆਕਾਸ਼ ਨੇ, ਲੱਖਾਂ ਪਾਤਾਲ ਨੇ,
ਤੇ ਮੁਸਲਮਾਨਾਂ ਦੀਆਂ ਕਿਤਾਬਾਂ ਨੇ ਉਹ ਕੀ ਕਹਿੰਦੇ ਆ ਭਲਾ?
ਹਾਂਜੀ, ਸੈਸ 18 ਕਹਿਣ ਕਿਤਾਬਾਂ ਅਸਲੂ ਇੱਕ ਤਾਤ,
ਉਹ ਕਹਿੰਦੇ 18,000 ਆਲਮ ਹੈ। ਇਹ ਹਿੰਦੂਇਜ਼ਮ ਲੱਖਾਂ ਤੇ ਖੜਾ ਹੈ, ਸਨਾਤਨ ਲੱਖਾਂ ਆਕਾਸ਼ ਪਤਾਲ ਮੰਨਦਾ ਹੈ, ਤੇ ਜਿਹੜਾ ਹੈ ਇਸਲਾਮ ਉਹ 18,000 ਮੰਨਦਾ ਹੈ ਆਲਮ। ਸੈਸ 18 ਕਹਿਣ ਕਿਤਾਬਾਂ, ਕਿਤਾਬਾਂ ਚ ਇਹ ਮੰਨਿਆ ਗਿਆ। ਅਸਲੂ ਇੱਕ ਧਾਤ, ਅਸਲ ਕਹਿੰਦੇ ਇੱਕ ਹੈ, ਇੱਕ ਹੀ ਹੈ, ਇੱਕ ਹੀ ਫੈਲਿਆ ਹੋਇਆ। ਅੱਗੇ ਮਹਾਰਾਜ ਫਿਰ ਤੁਸੀਂ ਦੱਸੋ ਕੀ ਮੰਨਦੇ ਹੋ? ਕਹਿੰਦੇ ਦੋਵੇਂ ਹੀ ਠੀਕ ਨਹੀਂ ਲੱਗਦੇ ਮੈਨੂੰ, ਜਿਹੜਾ ਸਨਾਤਨ ਚ ਲਿਖਿਆ ਲੱਖਾਂ ਨੇ ਇਹ ਵੀ ਠੀਕ ਨੇ, ਆ ਹਜ਼ਾਰਾਂ ਮੰਨਦੇ, ਕਹਿੰਦੇ ਮੈਨੂੰ ਦੋਵੇਂ ਠੀਕ ਨਹੀਂ ਲੱਗਦੇ। ਪਰ ਮਹਾਰਾਜ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ? ਹਾਂਜੀ,
ਲੇਖਾ ਹੋਏ ਤਾਂ ਲਿਖੀਏ, ਲਿਖੇ ਹੋਏ ਬਿੜਾ।
ਕਹਿੰਦੇ ਹੋ ਕਮਲਿਓ, ਜੇ ਤੁਸੀਂ ਗਿਣਤੀਆਂ ਕਰਨ ਲੱਗੋਗੇ ਕਿ ਵੀ ਇੰਨੇ ਨੇ, ਇੰਨੇ ਲੱਖ ਨੇ, ਇਹ ਤੇ ਤੁਸੀਂ ਅੰਤ ਪਾ ਲਿਆ, ਲੱਖਾਂ ਨੇ ਜਾਂ ਹਜ਼ਾਰਾਂ ਨੇ। ਕਹਿੰਦੇ ਤੁਹਾਡੀਆਂ ਗਿਣਤੀਆਂ ਮੁੱਕ ਜਾਣਗੀਆਂ, ਕੋਈ ਗਿਣ ਨਹੀਂ ਸਕਦਾ ਵੀ ਕਿਵੇਂ ਚੱਲ ਰਿਹਾ ਤੇ ਕੀ ਕੁਛ ਹੈ। ਜੇ ਤੁਸੀਂ ਸਾਇੰਸ ਨੂੰ ਦੱਸੋ ਵੀ ਗੁਰੂ ਸਾਹਿਬ ਕਹਿੰਦੇ ਕੋਈ ਅੰਤ ਨਹੀਂ, ਸਾਇੰਸ ਵੀ ਸਾਇੰਟਿਸਟ ਵੀ ਕਹਿਣਗੇ ਵੀ ਬਿਲਕੁਲ ਠੀਕ ਹੈ, ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ ਵੀ ਕਿੰਨੇ ਕਿੰਨੇ। ਮਹਾਰਾਜ ਕਹਿੰਦੇ ਗਿਣਤੀਆਂ ਹੀ ਮੁੱਕ ਜਾਣਗੀਆਂ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ, ਕਹਿੰਦੇ ਗਿਣਤੀਆਂ ਹੀ ਮੁੱਕ ਜਾਣਗੀਆਂ। ਮਹਾਰਾਜ ਫਿਰ ਕੌਣ ਜਾਣਦਾ ਹੈ? ਲਾਸਟ ਪੰਕਤੀ ਸੁਣ,
ਨਾਨਕ ਵੱਡਾ ਆਖੀਏ ਆਪੇ ਜਾਣੇ ਆਪ।
ਇੱਕ ਗੱਲ ਕਿਹਾ ਕਰੋ, ਨਾਨਕ ਵੱਡਾ ਆਖੀਏ, ਬੜਾ ਵੱਡਾ ਹੈ, ਇੰਨਾ ਹੀ ਕਹਿ ਦਿਆ ਕਰ, ਕੌਣ ਜਾਣਦਾ ਹੈ? ਕਹਿੰਦੇ ਆਪੇ ਜਾਣੇ
ਆਪ।
ਤੂੰ ਕਹਿ ਦਿਆ ਕਰ, ਮੈਂ ਨਹੀਂ ਸਮਝ ਸਕਦਾ। ਕਿੰਨੀ ਵਧੀਆ ਸਟੇਟਮੈਂਟ ਇਹ ਵਿਚਾਰ, ਜਦੋਂ ਬੰਦਾ ਕਹਿੰਦਾ ਮੈਂ ਜਾਣਦਾ ਇੱਦਾਂ ਹੈ, ਮਹਾਰਾਜ ਕਹਿੰਦੇ ਨਹੀਂ ਨਹੀਂ, ਕੋਈ ਨਹੀਂ ਜਾਣ ਸਕਦਾ, ਸਾਰੇ ਨੂੰ ਕੋਈ ਵੀ ਨਹੀਂ ਜਾਣ ਸਕਦਾ। ਤੇ ਸਾਇੰਸ ਦੇ ਵੀ ਹੱਥ ਖੜੇ ਆ, ਕਹਿੰਦੇ ਬੜਾ ਕੁਝ ਜਾਣ ਲਿਆ, ਪਤਾ ਹੀ ਨਹੀਂ ਕਿੰਨਾ ਅੱਗੇ ਤੋਂ ਅੱਗੇ ਕਿੰਨਾ ਕੁਛ ਹੈ, ਕੋਈ ਅੰਤ ਨਹੀਂ। ਇਹੀ ਹੈ ਨਾ, ਕਹਿੰਦੇ ਕੋਈ ਨਹੀਂ ਜਾਣ। ਹੁਣ ਸਾਡੇ ਦਿਮਾਗ 'ਚ ਕੀ ਵੜ ਗਿਆ ਸੀ ਪਤਾ ਕੀ ਨਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਲੱਖਾਂ ਪਤਾਲ ਹੈ, ਲੱਖਾਂ ਇਹ ਵੇਦਾਂ ਦੀ ਸਟੇਟਮੈਂਟ ਹੈ ਮਹਾਰਾਜ, ਤੇ ਰੱਦ ਕਰਦੇ ਆ, ਰੱਦ ਕਰਦੇ, ਕਹਿੰਦੇ ਠੀਕ ਨਹੀਂ ਇਹ ਸਟੇਟਮੈਂਟ। ਐਗਜੈਂਪਲ ਦੇ ਕੇ ਮਹਾਰਾਜ ਅੱਗੇ ਆਪਣੀ ਗੱਲ ਕਰਦੇ ਆ, ਸਤਿਗੁਰੂ ਸਮਝਾਉਂਦੇ ਆ। ਤਾਂ ਕਰਕੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਇੱਥੇ ਸਾਰੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜੀ ਆਪਾਂ ਪੰਗਤੀਆਂ ਪੜ੍ਹ ਰਹੇ ਹਾਂ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਕੋਈ ਨਹੀਂ ਅਖੀਰ ਤੱਕ ਪਹੁੰਚ ਸਕਦਾ, ਕਿੰਨਾ ਕੁਝ ਹੈ। ਅੱਛਾ ਜੀ,
ਸਰੈ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ।
ਕਹਿੰਦੇ ਜਿਹੜੇ ਸ਼ਰਈ ਲੋਕ ਹੁੰਦੇ ਆ, ਮਜ਼ਹਬ ਵਿੱਚ ਜੁੜੇ ਲੋਕ ਨੇ, ਮਜ਼ਹਬ ਵਿੱਚ ਧਰਮ ਚ, ਕਹਿੰਦੇ ਉਹਨਾਂ ਨੂੰ ਦੱਸਿਆ ਜਾਂਦਾ ਆਹ ਖਾਓ ਆਹ ਨਾ ਖਾਓ, ਆਹ ਨਾ ਆਹ ਪਾਓ ਆਹ ਨਾ ਪਾਓ, ਏਦਾਂ ਬੈਠੋ ਏਦਾਂ ਨਾ ਬੈਠੋ, ਉਹਨਾਂ ਨੂੰ ਆਹੀ ਗੱਲਾਂ ਸਿਖਾਈਆਂ ਜਾਂਦੀਆਂ। ਹਿੰਦੂ ਵਾਲੇ ਆਪਣਾ ਸਿਖਾਈ ਜਾਂਦੇ ਆ, ਮੁਸਲਮਾਨ ਆਪਣਾ ਸਿਖਾਈ ਜਾਂਦੇ, ਸਿੱਖ ਆਪਣਾ ਸਿਖਾਈ ਜਾਂਦੇ ਆ, ਆਹ ਖਾਣਾ ਹੈ ਆਹ ਨਹੀਂ ਖਾਣਾ, ਆਹ ਪਾਣਾ ਹੈ ਆਹ ਨਹੀਂ ਪਾਣਾ। ਇਹਨਾਂ ਗੱਲਾਂ ਦੇ ਵਿੱਚ ਹੀ ਤੁਸੀਂ ਵੇਖਣਾ ਹੈ ਮੇਰੇ ਲਈ ਖਾਣਾ ਕੀ ਠੀਕ ਹੈ, ਮੇਰੇ ਲਈ ਪਾਣਾ ਕੀ ਠੀਕ ਹੈ। ਜਿਹੜੀ ਚੀਜ਼ ਤੰਗ ਨਹੀਂ ਕਰਦੀ ਖਾ ਸਕਦਾ, ਜਿਹੜੀ ਤੰਗ ਨਹੀਂ ਕਰਦੀ ਪਾ ਸਕਦਾ, ਤੇਰੇ ਲਈ ਕੀ ਠੀਕ ਹੈ ਤੂੰ ਵੇਖਣਾ। ਪਰ ਇਨਸਾਨੀਅਤ ਨਾ ਗਵਾਈ ਆਪਣੀ, ਇਨਸਾਨੀ ਗੁਣ ਨਾ ਗਵਾਈ, ਆਪਣੀ ਕੁਆਲਿਟੀ ਨਾ ਗਵਾ। ਪਰ ਕਹਿੰਦੇ ਬਾਕੀ ਤੇ ਸ਼ਰ੍ਹਾਂ ਦੇ ਵਿੱਚ ਬੱਝੇ ਲੋਕ ਹੈ, ਸ਼ਰਈ ਚੀਜ਼ਾਂ ਦੇ ਵਿੱਚ ਹੀ ਉਲਝਾਈ ਰੱਖਦੇ ਹੈ। ਕਹਿੰਦੇ ਸਰੈ ਸਰੀਅਤ ਕਰਹਿ ਵਿਚਾਰ, ਬਿਨ ਬੂਝੇ ਕੈਸੇ ਪਾਵੇਂ ਪਾਰ। ਜਿਹੜੀ ਅਸਲੀ ਗੱਲ ਸਮਝਣ ਵਾਲੀ ਸੀ, ਕੁਦਰਤ ਦੇ ਨਿਯਮ ਨੂੰ ਸਮਝਣਾ, ਉਹਨੂੰ ਸਮਝੇ ਬਿਨਾਂ ਗੱਲ ਥੋੜਾ ਬਣੂਗੀ। ਜਿਹੜਾ ਕੁਦਰਤ ਲਾਅ ਆਫ ਨੇਚਰ ਨੂੰ ਸਮਝਣਾ ਸੀ, ਨੈਚੁਰਲ ਐਕਟ ਨੂੰ ਜਿਹੜਾ ਸਮਝਣਾ ਸੀ, ਉਹਨੂੰ ਸਮਝੇ ਬਿਨਾਂ ਥੋੜਾ ਗੱਲ ਬਣੂ ਵੀ ਨੈਚੁਰਲ ਐਕਟ ਕੰਮ ਕਿਵੇਂ ਕਰਦਾ, ਉਹਨੂੰ ਸਮਝੋ, ਜਿਹੜਾ ਵਿਸ਼ਾ ਸੀ। ਹਾਂਜੀ,
ਸਿੱਧਕ ਕਰ ਸਿੱਧਕ ਕਰ ਸਿੱਧਦਾ ਮਨ ਕਰ ਮਖਸੂਦ।
ਆਪਣੇ ਮਨ ਨੂੰ ਮੰਜ਼ਿਲ ਬਣਾ ਲੈ ਤੇ ਸਿੱਧਕ ਕਰ ਸਿੱਜਦਾ ਮਨ ਕਰ ਮਖਸੂਦ। ਕਹਿੰਦੇ ਸਿੱਜਦਾ ਅਸਲ ਇਹ ਹੈ, ਸਿੱਜਦੇ ਕਰਦੇ ਨੇ ਲੋਕ, ਨਮਸਕਾਰਾ ਕਰਦੇ ਹੈ। ਕਹਿੰਦੇ ਅਸਲ ਸਿੱਜਦਾ ਜਿਹੜਾ ਉਹ ਇਹ ਹੈ ਕਿ ਉਸ ਨੂੰ ਮਹਿਸੂਸ ਕਰ, ਸਿੱਧਕ ਰੱਖ, ਕੁਦਰਤੀ ਨਿਯਮ ਨੂੰ ਜਾਣ, ਉਹਦੇ ਮੁਤਾਬਕ ਠੀਕ ਚੱਲ, ਉਹਦੇ ਤੇ ਸਿੱਧਕ ਰੱਖ, ਭਰੋਸਾ ਰੱਖ। ਇਹ ਅਸਲ ਵਿੱਚ ਸਿਜਦਾ ਹੈ, ਨਮਸਕਾਰ ਅਸਲ ਇਹ ਹੋਈ ਹੈ। ਹਾਂਜੀ,
ਜਿਹ ਧਿਰ ਦੇਖਾ ਤਿਹ ਧਿਰ ਮੌਜੂਦ।
ਮੈਂ ਜਿਹੜੇ ਪਾਸੇ ਵੇਖਦਾ ਮੈਨੂੰ ਉਸੇ ਪਾਸੇ ਦਿਸਦਾ ਹੈ, ਮੈਂ ਜਿੱਧਰ ਨੂੰ ਨਿਗਾਹ ਮਾਰਦਾ ਮੈਨੂੰ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਪਰਮਾਤਮਾ ਹੀ ਨਜ਼ਰ ਆਉਂਦਾ। ਆਓ, ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣ ਦੀ ਖੇਚਲ ਕਰਨੀ ਹੈ ਤੇ ਆਪਣੇ ਆਪ ਇਹ ਨੋਟ ਕਰਨਾ, ਕੁਦਰਤ ਸਮਝਣ ਦਾ ਵਿਸ਼ਾ ਹੈ, ਰੱਬ ਸਮਝਣ ਦਾ ਵਿਸ਼ਾ ਹੈ, ਪੂਜਣ ਦਾ ਵਿਸ਼ਾ ਨਹੀਂ। ਤੇ ਆਪਣੇ ਜੀਵਨ ਨੂੰ ਅਸੀਂ ਸੋਹਣਾ ਬਣਾਉਣਾ ਹੈ। ਕੁਦਰਤ ਨਾਲ ਪਿਆਰ ਕਰੋ, ਕੁਦਰਤੀ ਜੀਵਨ, ਨੈਚੁਰਲ ਜੀਵਨ ਜਿਹੜਾ ਜੀਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸੋਹਣਾ ਬਣਾਈਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਅੱਜ ਐਤਵਾਰ ਹੈ ਤੇ ਮੈਨੂੰ ਲੱਗਦਾ ਹੈ ਕਿ ਸਵਾ ਪੌਣੇ ਦੋ ਘੰਟੇ, ਹੁਣ ਪੌਣੇ ਦੋ ਹੋ ਗਏ ਆ ਘੰਟੇ, ਟਾਈਮ ਬੜੀ ਛੇਤੀ ਨਿਕਲ ਜਾਂਦਾ। ਕਈ ਮਨ 'ਚ ਹੁੰਦੇ ਨੇ ਖਿਆਲ ਗੱਲ ਕਰੀਏ, ਪਰ ਸਮਾਂ ਹੋ ਜਾਂਦਾ ਕਾਫੀ। ਸਮਾਪਤੀ ਕਰਦਿਆਂ ਕਰਦਿਆਂ ਅਰਦਾਸ ਹੁਕਮਨਾਮੇ ਹੁੰਦਿਆਂ 2:30 ਵੱਜ ਜਾਣੇ ਆ, ਫਿਰ ਤੁਸੀਂ ਪ੍ਰਸ਼ਾਦਾ ਵੀ ਛਕਣਾ ਹੈ, ਫਿਰ ਕੱਲ੍ਹ ਨੂੰ ਕੰਮਾਂ 'ਤੇ ਜਾਣਾ, ਕਈਆਂ ਨੇ ਅੱਜ ਹੀ ਚਲੇ ਜਾਣਾ। ਇੱਕ ਬੇਨਤੀ ਜ਼ਰੂਰੀ, ਸੁੱਖ ਆਸਣ ਤੋਂ ਬਾਅਦ, ਅਰਦਾਸ ਹੁਕਮਨਾਮੇ ਤੋਂ ਬਾਅਦ ਜਾਣਾ, ਪਹਿਲਾਂ ਨਹੀਂ ਜਾਣਾ। 5-4 ਮਿੰਟ ਜ਼ਰੂਰ ਬੈਠਣਾ। ਅਤੇ ਅਗਲੀ ਬੇਨਤੀ ਇਹ ਕਰਨੀ ਹੈ, ਮੈਂ ਜਿਵੇਂ ਰਾਤ ਵੀ ਕੀਤੀ ਸੀ, 13 ਤਰੀਕ ਨੂੰ ਇੰਡੀਆ ਜਾਣ ਦਾ ਪ੍ਰੋਗਰਾਮ ਹੈ। ਮੈਂ ਆਇਆ ਸੀ ਅਪ੍ਰੈਲ 16 ਨੂੰ ਅਤੇ ਵਾਪਸ ਮੈਂ ਜਾਣਾ ਸੀ 13 ਨੂੰ, ਪਰ ਹੁਣ ਮੈਨੂੰ ਲੱਗਦਾ ਹੈ ਕਿ ਕਾਫੀ ਉੱਥੇ ਕੋਵਿਡ ਵਧਣ ਕਾਰਨ ਇੰਡੀਆ 'ਚ ਹੁਣ ਜਾ ਕੇ ਮੈਂ 17 ਦਾ ਪ੍ਰੋਗਰਾਮ ਕਰਨਾ ਸੀ। ਸ਼ਬੀਲ ਜਿੱਦਣ ਲੱਗੀ ਨਾ, ਅਟੈਕ ਹੋਇਆ ਸੀ ਉਹਨੂੰ, 5 ਸਾਲ ਹੋ ਜਾਣੇ ਆ। 17 ਮਈ 2016 ਵਿੱਚ ਸੀ ਅਤੇ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ, ਮੇਰੇ ਨਾਲ ਗੱਡੀ 'ਚ ਬੈਠੇ ਸੀ, ਅਟੈਕ ਕੀਤਾ ਜਦੋਂ ਟਕਸਾਲ ਵਾਲਿਆਂ ਨੇ। ਉਦੋਂ ਫਿਰ ਮੈਂ, ਉਹ ਹਰ ਸਾਲ ਸੀ ਉਜਾਦ ਵਿੱਚ ਪ੍ਰੋਗਰਾਮ ਕਰਦੇ ਹਾਂ, ਪਰ ਐਤਕੀ ਇੰਡੀਆ ਵਿੱਚ ਸਪੈਸ਼ਲ ਪ੍ਰਸ਼ਾਸਨ ਨੇ ਕਿਹਾ ਆ ਕੇ ਵੀ ਤੁਸੀਂ ਮੰਥਲੀ ਪ੍ਰੋਗਰਾਮ ਨਹੀਂ ਕਰ ਸਕਦੇ ਕਿਉਂਕਿ ਉੱਥੇ ਇਕੱਠ ਨਹੀਂ ਕਰ ਸਕਦੇ, 20 ਬੰਦਿਆਂ ਤੋਂ ਵੱਧ ਉੱਥੇ ਅਲਾਊਡ ਨਹੀਂ ਹੈ। 100 ਬੰਦਾ ਤੇ ਅਸੀਂ ਉੱਥੇ ਹੀ ਰਹਿੰਦੇ ਹਾਂ ਪਰਮੇਸ਼ਰ ਦੁਆਰ 'ਚ, 100 ਤੇ ਅਸੀਂ ਆਪ ਹੀ ਹਾਂ, ਤਾਂ ਕਰਕੇ ਉਹ ਪ੍ਰੋਗਰਾਮ ਜਿਹੜਾ ਮਹੀਨੇ ਵਾਲਾ ਕਰ ਨਹੀਂ ਸਕਣਾ, ਸ਼ਾਇਦ ਐਤਵਾਰ ਦਾ ਵੀ ਪ੍ਰੋਗਰਾਮ ਨਾ ਕਰ ਸਕੀਏ, ਸੰਡੇ ਵਾਲਾ ਵੀ। ਇਹਦਾ ਮਤਲਬ ਜਿੰਨੇ ਪ੍ਰੋਗਰਾਮ ਕਰਨਗੇ ਲੋਕਡਾਊਨ ਵਾਂਗੂ ਲਾਈਵ ਵਿੱਚ ਲਾਈਵ ਹੀ ਕਰਨੇ ਪੈਣਗੇ ਟੀਵੀ 'ਚ, ਇੱਦਾਂ ਲਾਈਵ ਕੈਮਰਾ ਲਾਓ ਅਤੇ ਇੱਕ ਪ੍ਰੋਗਰਾਮ ਕਰ ਲਓ। ਹੁਣ ਫਿਰ ਅਸੀਂ ਇਹ ਵਿਚਾਰ ਕਰਦੇ ਸੀ ਵਿੱਚ ਹੀ, ਅਜੇ ਕਨਫਿਊਜ਼ ਵੀ ਹਾਂ, ਡਬਲ ਮਾਈਂਡਡ ਹਾਂ ਵੀ ਅਜੇ ਇਹੀ ਮਹੀਨਾ ਅੱਗੇ ਆਉਣਾ ਸੀ ਕੈਲੀਫੋਰਨੀਆ ਵੱਲ, ਵੀ ਇੱਥੇ ਰਹਿ ਲਈਏ, ਇੱਕ ਮਹੀਨਾ ਲਾਈਵ ਹੀ ਕਰਨੇ ਅਤੇ ਫਿਰ ਇੱਥੇ ਰਹਿ ਕੇ ਕੀਤੇ ਜਾ ਸਕਦੇ ਆ, ਵੀ ਬੰਦ ਹੀ ਹੋਣਾ, ਕੈਦ ਹੀ ਹੋਣਾ, ਉਹ ਇੰਡੀਆ ਜਾ ਕੇ ਹੋ ਜਾਣਾ, ਵੀ ਜੇ ਇੱਕ ਮਹੀਨਾ ਵਧਾ ਕੇ ਪ੍ਰੋਗਰਾਮ ਕਰ ਲਈਏ। ਅਤੇ ਇਹਦੇ ਕਰਕੇ ਮੈਂ ਇੱਕ ਬੇਨਤੀ ਕਰਨੀ ਵੀ ਜੇ ਮੈਂ ਚੱਲਿਆ ਗਿਆ 13 ਨੂੰ, ਫਿਰ ਤਾਂ ਨਹੀਂ ਆਵਾਂਗਾ, ਅਤੇ ਜੇ ਨਾ ਗਿਆ ਫਿਰ 15 ਦਾ ਸ਼ਨੀਵਾਰ ਹੈ, 16 ਦਾ ਐਤਵਾਰ ਹੈ ਮਈ ਦਾ, 15 ਦਾ ਰਾਤ ਦਾ ਦੀਵਾਨ ਲਾਵਾਂਗੇ, 16 ਦਾ ਐਤਵਾਰ ਦਿਨ ਦਾ ਲਾਵਾਂਗੇ, ਅਤੇ 17 ਨੂੰ ਭਾਈ ਭੁਪਿੰਦਰ ਸਿੰਘ ਹੋਣਾ ਦੀ ਬਰਸੀ ਜਿਹੜੀ ਹੁੰਦੀ ਹੈ ਉਹਦੇ ਸੰਬੰਧ ਵਿੱਚ ਮੈਂ ਪ੍ਰੋਗਰਾਮ 2-3 ਦਿਨ ਆਪਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਂਗੇ ਜੇ ਮੈਂ ਨਾ ਗਿਆ ਤਾਂ। 16 ਤਰੀਕ ਨੂੰ ਨਿਸ਼ਾਨ ਸਾਹਿਬ ਵੀ ਝੁਲਾਇਆ ਜਾਣਾ ਹੈ, ਕੋਵਿਡ ਕਾਰਨ ਸਾਰੇ ਕੰਮ ਰੁਕੇ ਹੋਏ ਸੀ, ਅਤੇ ਜਿਸ ਵੀਰ ਨੇ ਸੇਵਾ ਕੀਤੀ ਨਿਸ਼ਾਨ ਸਾਹਿਬ ਦੀ, ਸ਼ਾਇਦ ਵਿੱਚ ਆਏ ਹੋਣਗੇ, ਬੈਠੇ ਹੋਣਗੇ, ਬੈਠੇ ਆ ਕਿਤੇ, ਚਲੋ ਉਹਨਾਂ ਨੇ, ਉਹਨਾਂ ਦੇ ਦਿਮਾਗ 'ਚ ਵੀ ਹੋਣਾ ਵੀ ਇਹਨਾਂ ਨੂੰ ਪਿਛਲੇ ਸਾਲ ਦਾ ਨਿਸ਼ਾਨ ਚਲਾਉਂਦੇ ਚਲਾਉਂਦੇ, ਪਰ ਕਰਦੇ ਵੀ ਕੀ, ਪ੍ਰੋਬਲਮ ਸੀ, ਇਹ ਰੁਕਣ ਕਰਕੇ ਮੁਸ਼ਕਲ ਹੋ ਗਈ। ਸੋ ਹੁਣ ਨਿਸ਼ਾਨ ਸਾਹਿਬ ਝੁਲਾਇਆ ਜਾਣਾ 16 ਮਈ ਨੂੰ, ਜੇ ਮੈਂ ਹੋਵਾਂਗਾ ਤਾਂ ਠੀਕ ਹੈ, ਨਹੀਂ ਵੀ ਹੋਵਾਂਗਾ ਸੰਗਤ ਸਾਰੀ ਰਲ ਕੇ ਨਿਸ਼ਾਨ ਸਾਹਿਬ ਝੁਲਾ ਲਵੇਗੀ 16 ਨੂੰ। ਇਹ ਹੋ ਗਈ ਦੂਜੀ ਬੇਨਤੀ। ਤੀਜੀ ਬੇਨਤੀ ਹੈ, ਮੈਂ ਇਹ ਸੋਚਦਾ ਕਿ ਜਿਹੜੇ ਸਾਡੇ ਵੀਰ ਲੋਕਲ ਹੈ ਉਹਨਾਂ ਦੀ ਇੱਕ ਅਸੀਂ ਇੱਥੇ ਕਮੇਟੀ ਬਣਾਈਏ। ਇੱਕ ਚੇਤਾ ਰੱਖੋ, ਮੈਂ ਕਿਸੇ ਕਮੇਟੀ ਵਿੱਚ ਨਹੀਂ, ਕਿਸੇ ਪੇਪਰ 'ਚ ਮੇਰਾ ਨਾਂ ਨਹੀਂ, ਪਰ ਮੈਂ ਜਦੋਂ ਤੋਂ ਇਹ ਗੁਰਦੁਆਰਾ ਬਣਿਆ ਇਹਦੇ ਵਿੱਚ ਪੂਰਾ ਸੇਵਾ ਵਿੱਚ ਯੋਗਦਾਨ ਪਾਇਆ। ਮੈਂ ਘੱਟ ਤੋਂ ਘੱਟ 5-6 ਵਾਰ ਇੱਥੇ ਪ੍ਰੋਗਰਾਮ ਕਰ ਲਿਆ, ਅਸੀਂ ਆਈ ਦਾ ਸਪੈਸ਼ਲ, ਹੁਣ ਵੀ ਮੈਂ 3 ਦਿਨ ਰਿਹਾ, ਨਿੱਕੇ ਨਿੱਕੇ ਕੰਮ ਮੈਂ ਆਪ ਵੇਖਦਾ, ਕਿਸੇ ਪੇਪਰ ਵਿੱਚ ਮੇਰਾ ਨਾਂ ਨਹੀਂ ਬੋਲਦਾ। ٹرسٹ والے 6-7 جنے ہیں کستاں بھر لیندے ہیں انہاں دے نام اے جگہ ہے تے میں ہن ارج کرنی ہے کہ میں سوچدا کہ ٹرسٹ والے ایک ایتھے سردار ترلوچن سنگھ ہونی کلے رہندے ہیں باقی ٹرسٹی کوئی کیلیفورنیا کوئی رہندے ہیں ایتھے بھن جی بلجیت کور ہونی نے وہ نیو جرسی چ رہندے ہیں منندر سنگھ ہیپی ہے وہ رہندے ہیں نیو یارک وچ پورٹلینڈ وچ ادھر سیاٹل دے ایریے وچ سرپائی کرم سنگھ ہونی رہندے ہیں دلجندر سنگھ اٹھوال وہ ادھر رہندے ہیں ہرمنجیت سنگھ اہایو سٹیٹ وچ ہے سارے دور دور رہندے ہیں یہ کلے ایک جنا بندہ ایتھے ہوندا تے ترلوچن سنگھ ہونی کینسر دے پیشنٹ ہن ہڈیاں دا کینسر بہت خطرناک بھی ہوندا تے تھکاؤندا بہت ہے پہلے بھی کیمو ہوندی رہی ہن دوبارہ انہاں نوں پھر کینسر دی شکایت آ گئی وہ کیمو ہو رہی ہے امیون سسٹم بہت ویک ہو جاتا تھک بہت جاندے ہے تے میں یہ سوچدا کہ لوکل سنگت جیڑی ہے رل کے وہ کمیٹی بناوے وہ گھٹ تو گھٹ 21 ممبر جا 30-31 ممبر بنا لئیے تے وہ آپ ایتھے بیٹھ کے چن کے بچار کر کے پھر وہ ڈسائڈ کریا کرن کے پروگرام کیویں کرنا ہے لنگر چ کدا کریے اینو اسی کیویں چلائیے رل مل کے سنگت جیڑی ہے وہ اینو چلاوے آن والے سمے وچ میں جدوں ساڈا ایتھے پکا ایک بندہ گرنتھی سنگھ جیڑا آ جائے جیڑا سارا انتظام کرے مینو بھی سنگھاں دی گھاٹ ہوندی ہے ساڈے نال دے بندیاں نوں ایتھے رہنا پیندا واری واری کدے ستنام سنگھ نوں چھڈ کے جانا میں کدے گرپریت سنگھ نوں انڈیا تو بلائی دا ساڈے اپنے وی اوتھے لوڑ ہے بندیاں دی تے میں چاہنا بھی ایک گرنتھی انڈیا تو اسی بلایا میں اسی ویزا اپلائی کیتا ہے تے او آ جائے او آ کے سارا انتظام کرے سامبے ساری سنگت نال پیار بنیا رہندا ہے تے ساری کمیٹی رل کے ڈسائڈ کریا کرے کہ اسی کی بناونا ہے سماگم ہو رہا ہے تے کدہ کرنا ہے اسی رل کے جڑے اتھوں دے 20-25 پروار ہے جا 30 ممبری بنا لیے 25 ممبری بنا لیے سارے واری واری سر ڈیوٹیاں کرن او دے وچ ایک مکھ سیوا دار ہووے سیکٹری ہووے خجانچی ہووے اسی طرح سارے جڑے ہے سیوا کرن انہاں ساریاں دے وچ سال بعد ڈیوٹی بدل دی رہے ایک مکھ سیوا دار ایک سال ڈیوٹی کرے پھر دوجا مکھ سیوا دار دوجے سال ڈیوٹی کرے پھر تیجا تیجے سال کرے ایداں میں سوچیا کہ آن والے سمے وچ اسی ایداں دا وی پربندھ کرنا ہے ساری سنگت نوں ایریے والیاں نوں میں ضرور بینتی کراں گا وہ سارے رل کے ساتھ وی دین سہجوگ دین تے رل مل کے اس استھان نوں اسی چلاؤندے رہیے ساری سنگت دا بہت بہت دھنواد ایک کنی سنگت ایتھے آؤندی ہے یہ دسنا پیندا ہے ایمیگریشن وچ کیونکہ جدو ویزے وغیرہ لگ دے گرنتھی سنگھاں دے او دے واسطے بڑی ضروری لوڑ پیندی ہے جیڑی سنگت ایتھے آئی ہے وہ اپنا نام اڈریس لکھا دین گے بھاویں تسی 6 مہینے بعد ہی ایتھے گردوارے آنا ہے پر وہ ممبر گنیا جاندا وی یہ گردوارے جاندا ہے اس گردوارے بھاویں سال بعد ہی آؤ 6 مہینے بعد آؤ پر اس ایریے چ گنیا جاندا بھاویں وہ کیلیفورنیا تو ہی آؤں ہوئے دوروں دوروں بھی بھاویں آئے وہ ممبر ہوں وہ سو جڑے ویر ایتھے آئے ہے اپنا نام اڈریس فون نمبر باہر لکھا دین تاں جو امیگریشن وچ جڑا سسٹم ہے وہ پورا کیتا جا سکے پیپر ورک ہوں سارا بھی ہاں جی ایتھے انہیں بندے حاضری بھرتے ہیں یہ دیوان سننا آدھے ہے پروگرام سننا آدھے ہے تاں جو امیگریشن والے ساڈے ایک دو سنگھاں دے ویزے دے دین تاں جو سانوں ایتھے گردوارا صاحب چ دقت نہ ہوئے سارے رل کے پیار نال سیوا کرتے رہیے تکڑے ہو کے اپنی ڈیوٹیاں نبھائیے بڑی سونی سیوا ویر کرتے ہیں جیسے ہونا رومالے ہی لے آندے کل کیڑے سنگھ سی وہ ہرپریت سنگھ ہونی انہوں نے اسپیشل انڈیا تو لے کے تو اسی آئے سی نال میں آیا جدوں پر پٹیالے تو جیڑا بناؤندا ہے رومالے وہ سڈانا بردرج نے وہ ہے نا ادا ہی ہے تو وہ ایتھے آئے اسپیشل ویکھن رومالے ویکھ کے گئے نشانیاں ساریاں تسی ویکھو گے سارے پاسے انہیں ٹیبل تک دا وی ہے فٹ فٹ ناپ لیا تے اید کی پورا گرو صاحب جی دے بستر نے جڑے نا ایدا سجا کے گئے ہے ہن انڈیا تو اسی لے کے آئے ہیں ہن میں ویکھدا سی بھی جڑے جڑے بھی ادا اے سیوا ادا دی کرنی ہے سجاوٹ ہوندی ہے یا ہور نکے نکے کام ہے لنگراں چ کوئی دودھ دی رس دی سنگت واسطے تے نالے ایتھے ہی میں ویکھیا اج میں لنگر چ گیا پکوڑے اڈ بنے پئے سموسے اڈ پئے تے اندرلے پاسے ویکھیا مکی دی روٹی بن رہی سی ساگ بنیا ہویا سی کھمباں دی سبزی رات مٹر پنیر ਪਰਸੋਂ ਕਾਬਲੀ ਛੋਲੇ, ਸਾਡੇ ਮਟਰ ਪਨੀਰ ਬਣਾਉਣਾ ਹੋਵੇ ਸਾਡਾ ਸਾਰਾ ਜ਼ੋਰ ਲੱਗ ਜਾਂਦਾ ਇੰਡੀਆ 'ਚ। ਇੰਨਾ ਲੰਗਰ ਜਿੰਨਾ ਇੱਥੇ ਆ ਇੱਥੇ ਹੈ ਆ ਪਿਆ ਹੁੰਦਾ ਹੈ। ਜੇ ਇੰਨੀਆਂ ਐਟਮਾਂ ਉੱਥੇ ਦੇਣੀਆਂ ਹੋਣ ਨਾ ਅਸੀਂ ਤਾਂ ਉੱਜੜ ਜਾਈਏ। ਸੱਚੀ ਗੱਲ ਕਹਿ ਰਿਹਾ ਮੈਂ, ਕਹਿੰਦਾ ਸਾਡਾ ਤਾਂ ਸਾਰਾ ਕੁਛ ਵਿਕ ਜਾਏ ਇਸ ਹਿਸਾਬ ਨਾਲ ਚੱਲੇ। ਇੱਥੇ ਅਮਰੀਕਾ 'ਚ ਹੈ ਤੁਸੀਂ, ਅਗਲਾ ਖੁੰਬਾਂ ਦੀਆਂ ਲੈ ਆਇਆ ਪਨੀਰ, ਆ ਦੁੱਧ ਮੈਂ ਵੇਖਿਆ ਡੇਢ ਕੁਇੰਟਲ ਆ ਸਰਦਾਰ ਆਪਣੇ ਮਲਕੀਤ ਸਿੰਘ ਹੋਣੀ, ਉਹ ਡੇਢ ਕੁਇੰਟਲ ਦੁੱਧ ਪਰਸੋਂ ਉਹ ਟਰੱਕ ਵਿੱਚੋਂ ਕਿਸੇ ਹਿਸਾਬ ਨਾਲ ਉਹ ਲਿਆਏ ਤੇ ਡੇਢ ਕੁਇੰਟਲ ਰੱਖ, ਮੈਂ ਵੇਖਿਆ ਡੱਬੇ ਪਏ, ਮੈਂ ਕਿਹਾ ਕੀ ਹੈ, ਕਹਿੰਦੇ ਦੁੱਧ ਹੈ। ਤੇ ਮੈਂ ਕਿੰਨਾ ਕਿ ਮੈਂ ਗਿਣ ਕੇ ਮੈਂ ਫਟਾਫਟ ਗਿਣਿਆ, ਮੈਂ ਉਹਨੂੰ ਦੋ ਕੁ ਲੀਟਰ ਦੀ ਬਣਦੀ ਆ ਉਹ ਇੱਕ, ਤੇ ਮੈਂ ਜਦੋਂ ਗਿਣ ਕੇ ਵੇਖਿਆ ਮੈਂ ਕਿਹਾ ਤੇ ਡੇਢ ਕੁਇੰਟਲ ਬਣਦਾ। ਤੇ ਮਤਲਬ ਇੰਡੀਆ ਦੇ ਵਿੱਚ ਤੁਸੀਂ ਵੇਖੋ ਏਦਾਂ ਇੰਨਾ ਏਦਾਂ ਦੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਕਿੰਨਾ ਔਖਾ ਹੁੰਦਾ। ਇੱਥੇ ਉਹ ਭਾਈ ਜੀ ਆਏ, ਕੱਲ੍ਹ ਖੀਰ ਬਣਾ ਗਏ, ਪਰਸੋਂ ਮਿੱਠੇ ਚੌਲ ਬਣਾਓ, ਅੱਜ ਆਹ ਬਣਾਓ, ਇੰਨਾ ਕੁਛ ਹੁੰਦਾ ਇੱਥੇ। ਆਹ ਹੁਣ ਤੁਸੀਂ ਵੇਖਣਾ ਲੰਗਰ 'ਚ ਪਹਿਲਾਂ ਵੀ ਕਿੰਨਾ ਕੁਛ ਹੈ। ਤੇ ਉਹ ਤੇਰੀ ਮੈਨੂੰ ਦਿਸਦੀ ਹੈ, ਮੇਰੀ ਮੇਰੀ ਨਾ ਕਰੀਓ ਮਨਾ ਮੇਰਿਆ, ਤੂੰ ਮੈਸੇਜ ਨਾ ਭੇਜ, ਮੈਨੂੰ ਦਿਸ ਰਿਹਾ ਤੂੰ ਇੱਥੇ। ਆਹੋ ਆਹੋ ਇਹਨੂੰ ਸਰਬਜੀਤ ਨੂੰ ਭੇਜਦਾ, ਉੱਥੋਂ ਇਸ਼ਾਰੇ ਕਰੀ ਦਾ ਵੀ ਧਾਰਨਾ ਪੜ ਦਿਓ ਮੇਰੇ ਵਾਲੀ। ਇੱਧਰ ਸੁਣੋ ਜਰਾ, ਕਿੰਨਾ ਕੁਛ ਜਿਹੜਾ ਨਾ ਇੱਥੇ ਵੇਖੋ, ਕਿੰਨੀਆਂ ਕਿੰਨੇ ਤਰ੍ਹਾਂ ਦੀਆਂ ਵਰਾਇਟੀਆਂ ਹੈ ਖਾਣੇ ਦੇ ਵਿੱਚ, ਲੰਗਰਾਂ ਦੇ ਵਿੱਚ ਕਿੰਨਾ ਕਿੰਨਾ ਕੁਛ ਤੁਸੀਂ ਇੱਥੇ ਸਿਸਟਮ ਸੈੱਟ ਕਰ ਲਿਆ, ਲੰਗਰਾਂ ਦਾ ਸਿਸਟਮ ਪ੍ਰਬੰਧ ਕਿੰਨਾ ਵਧੀਆ ਤੁਸੀਂ ਸਾਰੇ ਪਾਸੇ ਗੁਰਦੁਆਰਿਆਂ ਵਿੱਚ ਕੀਤਾ ਹੋਇਆ, ਕੋਈ ਕਮੀ ਥੋੜ੍ਹਾ ਕਿਸੇ ਗੱਲ ਦੀ, ਕੋਈ ਘਾਟਾ ਥੋੜ੍ਹਾ। ਜਿਹੜੇ ਬੰਦਿਆਂ ਨੂੰ ਇੰਡੀਆ ਵਿੱਚ ਅਗਲਾ ਵੇਖਣ ਨੂੰ ਤਰਸਦਾ ਹੁੰਦਾ ਉਦਾਂ ਦੇ ਰਾਗੀ ਤੁਹਾਡੇ ਇੱਥੇ ਕੀਰਤਨ ਕਰਦੇ ਆ ਕੇ ਗੁਰਦੁਆਰਿਆਂ 'ਚ ਵੇਖਿਓ, ਤਰਸਦਾ ਹੈ ਨਾ ਜਿਹੜਾ ਬੰਦਾ ਵੀ ਇਹਨੂੰ ਵੇਖਿਆ ਹੀ ਨਹੀਂ ਕਦੇ, ਉਹਨਾਂ ਨੂੰ ਤੁਸੀਂ ਸਟੇਜਾਂ 'ਤੇ ਵੇਖਦੇ ਆ। ਵੱਡੇ ਵੱਡੇ ਰਾਗੀ ਇਹਨਾਂ ਦੇਸ਼ਾਂ ਦੇ ਵਿੱਚ ਕੀਰਤਨ ਕਰਨ ਆਉਂਦੇ ਹੈ, ਕਥਾਵਾਚਕ ਹਫ਼ਤਾ ਹਫ਼ਤਾ ਲਾਉਂਦੇ ਹੈ, ਕਿੰਨਾ ਸੋਹਣਾ ਬਹਿਣ ਦਾ ਆ ਵੇਖੋ, ਜਿਹੜਾ ਸਾਡੇ ਪਰਾਲੀ ਵਿਛੀ ਰਹਿੰਦੀ ਇੱਥੇ ਵੇਖੋ, ਕਿੰਨਾ ਪੋਲਾ ਮੈਟ ਲੱਗਿਆ ਹੋਇਆ, ਬਾਥਰੂਮ ਵਾਸ਼ਰੂਮ ਬਣੇ ਆ ਬਾਹਰ ਵੇਖੋ ਕਿੰਨੇ ਵਧੀਆ, ਐਡੀਆਂ ਐਡੀਆਂ ਗੱਡੀਆਂ, ਸਾਡੇ ਟਰਾਲੀਆਂ ਦੇ ਵਿੱਚ ਹੀ ਬੰਦਾ ਖੁਜਕੇ ਖਾਂਦਾ ਹੀ ਤੁਰਿਆ ਆਉਂਦਾ। ਇੱਥੇ ਵੇਖੋ ਹਾਲ, ਕਿੰਨਾ ਦਿਨ ਰਾਤ ਦਾ ਫਰਕ ਹੈ ਕਿ ਨਹੀਂ, ਬੋਲੋ ਹੈਗਾ ਕਿ ਨਹੀਂ, ਹੱਸਦੇ ਫੇਰ ਨਹੀਂ ਤੁਸੀਂ, ਖੁਸ਼ ਫੇਰ ਨਹੀਂ ਹੁੰਦੇ, ਦੱਸੋ ਵੀ ਹੁਣ ਕਾਇਮ ਤੇ ਰਹੀਏ, ਖੁਸ਼ ਤੇ ਰਹੀਏ ਵੀ ਵਾਹ ਬਈ ਵਾਹ, ਏਦਾਂ ਕਿਹਾ ਕਰੋ। ਨਵਾਂ ਨਵਾਂ ਜਦੋਂ ਬੰਦਾ ਆਉਂਦਾ ਨਾ ਉਹ ਐਂ ਵੇਖਦਾ ਰਹਿੰਦਾ ਵੀ ਬੋਲੇ ਬੋਲੇ, ਪਰ ਜਦੋਂ ਮਹੀਨਾ ਕੁ ਲੰਘ ਜਾਂਦਾ ਹਾਏ ਇੰਡੀਆ ਹਾਏ ਇੰਡੀਆ, ਫਿਰ ਐਂ ਲੱਗ ਜਾਂਦਾ ਕਰਨ, ਇੱਥੇ ਉਹਦਾ ਪਤਾ ਨਹੀਂ ਫਿਰ ਕਿਉਂ ਨਹੀਂ ਮਨ ਲੱਗਦਾ, ਫਿਰ ਏਦਾਂ ਲੱਗ ਜਾਂਦੇ ਕਰਨ। ਅਸੀਂ ਇੰਨਾ ਕੁਛ ਹੈ ਇੱਥੇ, ਤੁਸੀਂ ਵੇਖੋ ਮਟੀਰੀਅਲ ਬਹੁਤ ਹੈ, ਆਪਣੇ ਆਪ ਨੂੰ ਹੁਣ ਯੋਗ ਬਣਾ ਲਈਏ, ਆਪਣੀ ਔਕਾਤ ਵਧਾ ਲਈਏ, ਆਪਣੇ ਆਪ ਨੂੰ ਵੱਡਾ ਕਰ ਲਈਏ, ਮੈਂਟਲੀ ਸਟਰੋਂਗ ਹੋ ਜਾਈਏ, ਕਾਇਮ ਹੋ ਜਾਈਏ, ਹਰ ਵੇਲੇ ਖੁਸ਼ ਚੜ੍ਹਦੀ ਕਲਾ 'ਚ ਰਿਹਾ ਕਰੋ, ਕਾਇਮ ਰਿਹਾ ਕਰੋ। ਬਾਕੀ ਭਾਈ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਸੇਵਾ ਕਰਦੇ ਰਹਿਣ, ਜਿਵੇਂ ਡਿਊਟੀ ਹੁੰਦੀ ਹੈ ਨਿਭਾਇਆ ਕਰੋ। ਇੰਡੀਆ ਨਾ ਗਿਆ, 15-16 ਤਰੀਕ ਨੂੰ ਮੈਂ ਫੇਰ ਆਉਣਾ ਹੈ। ਬਾਕੀ ਜਿੰਨਾ ਕਮਾ ਸਕਦੇ ਆ ਕਮਾ ਲਓ, ਬਣਾ ਲਓ, ਪਰ ਇਹ ਦਿਮਾਗ 'ਚ ਰੱਖਣਾ ਵੀ ਹਮ ਆਦਮੀ ਹਾਂ, ਇੱਕਦਮੀ ਮੈਂ ਇੱਕਦਮ ਦਾ ਆਦਮੀ ਹਾਂ, ਜ਼ਿੰਦਗੀ ਜੀਣੀ ਹੈ, ਜ਼ਿੰਦਗੀ ਦਾ ਰਸ ਲੈਣਾ, ਜ਼ਿੰਦਗੀ ਦਾ ਆਨੰਦ ਲੈਣ ਮੈਂ ਆਇਆ ਇੱਥੇ, ਅਤੇ ਚੜ੍ਹਦੀ ਕਲਾ ਵਿੱਚ ਮੈਂ ਰਹਿਣਾ ਹੈ। ਸਭ ਕੁਝ ਸੰਭਵ ਪਰ ਕਬੀਰ ਮੇਰੀ 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 ਕੈਰੋਂ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ। ਇਹ ਚੇਤਾ ਰੱਖਣਾ ਵੀ ਛੱਡ ਕੇ ਤੁਰ ਜਾਣਾ ਸਾਰਾ ਕੁਛ, ਇੱਥੇ ਸਦਾ ਬੈਠ ਨਹੀਂ ਰਹਿਣਾ, ਇਹ ਚੇਤਾ ਰੱਖਣਾ। ਉਹ ਵੀਰ ਨੇ ਕਿਹਾ ਸੀ ਧਾਰਨਾ ਪੜ੍ਹਨ ਨੂੰ, ਮੈਂ ਇੱਕ ਵਾਰ ਪੜ੍ਹਦਾ ਫਿਰ ਮੈਂ ਆਨੰਦ ਸਾਹਿਬ ਪੜ੍ਹੂ, ਗੱਜ ਕੇ ਬੋਲਿਓ।
ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ, ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ, ਵਾਲਾ
ਨਾ ਰਿਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਿਹਾ
ਕਰਕੇ ਸਦਾ ਨਹੀਂ ਰਹਿਣਾ। ਕਮਾਓ ਖਾਓ ਪਰ ਆਕੜ ਕੋਈ ਨਹੀਂ। ਗੱਡੀ ਖੜੀ ਹੈ ਨਾ ਉੱਥੇ ਖੜੀ ਹੈ ਪਾਰਕਿੰਗ ਵਿੱਚ, ਬਾਹਰ ਖੜੀ ਹੈ ਨਾ ਕਿੱਥੇ ਪਾਰਕਿੰਗ, ਇੱਥੇ ਨਹੀਂ ਚਾਹੀਦੀ, ਇੱਥੇ ਨਾ ਖੜੀ ਹੋ ਇੱਥੇ। ਜਿਵੇਂ ਬੇੜੀ ਦੇ ਥੱਲੇ ਪਾਣੀ ਹੈ, ਪਾਣੀ ਜੇ ਵਿੱਚ ਪੈ ਜੇ ਬੇੜੀ ਦੇ ਫਿਰ ਸਤਿਆਨਾਸ, ਥੱਲੇ ਰਵੇ ਬੇੜੀ ਦੇ ਥੱਲੇ। ਇਹ ਸਾਰਾ ਕੁਝ ਉੱਥੇ ਉੱਥੇ ਗੱਡੀ ਖੜੀ ਰਵੇ ਇੱਥੇ ਨਾ ਚੜੇ। ਜਿਹੜੇ ਬੰਦੇ ਦੇ ਗੱਡੀ ਹੁਣ ਉੱਥੇ ਤਾਂ ਵੇਖੋ, 1.5 ਲੱਖ ਦੀ ਗੱਡੀ ਉੱਥੇ ਖਿਲਾਰ ਕੇ ਆਵੇ ਤੇ ਸੁਰਤ ਚ ਵੀ ਗੱਡੀ ਹੋਵੇ, ਇੱਥੇ ਉਹਨੇ ਇੱਦਾਂ ਸਿੱਧਾ ਨਹੀਂ ਤੁਰਨਾ, ਇੱਦਾਂ ਤੁਰੇਗਾ ਆਕੜ ਨਾਲ, ਇੱਥੇ ਨਹੀਂ ਆਉਣ ਦੇਣੀ। ਤੇਰੇ ਕੋਲ ਆਵੇ ਕੋਈ ਕ੍ਰੈਡਿਟ ਕਾਰਡ ਫਿਰਦੇ ਜੇਬਾਂ ਚ ਪਏ, ਇਹਨੂੰ ਜੇਬ ਚ ਰੱਖਿਓ, ਇੱਥੇ ਨਾ ਚੜਨ ਦਿਓ। ਮਹਿਲ ਵਰਗਾ ਘਰ, 4 ਘਰ 5 ਘਰ ਉੱਥੇ ਰਹਿਣ ਦਿਓ, ਇੱਥੇ ਨਾ ਚੜ੍ਹਨ ਦਿਓ। ਪੈਟਰੋਲ ਸਟੇਸ਼ਨ, ਵੱਡੇ ਵੱਡੇ ਸਟੋਰ, ਇਹ ਸਾਰੇ ਉੱਥੇ ਹੀ ਰਹਿਣ ਦਿਓ, ਇੱਥੇ ਨਹੀਂ ਚੜ੍ਹਨ ਦੇਣੇ, ਇੱਥੇ ਨਹੀਂ ਚੜ੍ਹਨ ਦੇਣੇ। ਜਦੋਂ ਇੱਥੇ ਚੜ੍ਹ ਜਾਂਦੇ ਆ ਨਾ ਫਿਰ ਡੋਬਦੇ ਨੇ, ਜੇ ਪਾਣੀ ਬੇੜੀ ਦੇ ਵਿੱਚ ਵੜ ਜਾਂਦਾ ਫਿਰ ਡੋਬ ਦਿੰਦਾ। ਇਹ ਚੀਜ਼ਾਂ ਸਾਰੀਆਂ ਮਟੀਰੀਅਲ ਜੋ ਵੀ ਹੈ ਇਹਨੂੰ ਬਾਹਰ ਰਹਿਣ ਦਈਏ, ਇੱਥੇ ਨਹੀਂ ਚੜ੍ਹਨਾ ਚਾਹੀਦਾ। ਇੱਥੇ ਚੜ੍ਹਦਾ ਫਿਰ ਨੁਕਸਾਨ ਕਰਦਾ। ਮਾੜਾ ਕੋਈ ਨਹੀਂ, ਜਿੰਨਾ ਪਾਣੀ ਜ਼ਿਆਦਾ ਹੋਵੇ ਬੇੜੀ ਓਨੀ ਵਧੀਆ ਤੈਰਦੀ ਹੈ, ਪੈਸਾ ਜਿੰਨਾ ਹੋਏਗਾ ਜ਼ਿੰਦਗੀ ਓਨੀ ਵਧੀਆ ਹੋਏਗੀ, ਪਰ ਸੁਰਤ ਚ ਵੜ ਜੇ ਫਿਰ ਬਹੁਤ ਮਾੜਾ ਹੈ। ਇਸੇ ਕਰਕੇ ਕਹਿੰਦੇ ਆ ਨਾ ਕਿ ਜਿਉਂ ਮਰਗਾਈ ਨੇ ਸਾਣੇ, ਪੰਕਤੀ ਆਉਂਦੀ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਮਰਗਾਬੀ ਪਾਣੀ ਚ ਰਹਿੰਦੀ ਹੈ ਪਰ ਖੰਭ ਆਪਣੇ ਸੁੱਕੇ ਹੀ ਰੱਖਦੀ ਹੈ, ਕਮਲ ਰਹਿੰਦਾ ਚਿੱਕੜ ਦੇ ਵਿੱਚ ਹੈ ਪਰ ਖੰਭ ਆਪਣੇ ਸੁੱਕੇ ਹੀ ਰੱਖਦਾ। ਆਪਾਂ ਰਹਿਣਾ ਮਟੀਰੀਅਲ ਦੇ ਵਿੱਚ ਹੀ ਹੈ ਪਰ ਸੁਰਤ ਆਪਣੀ ਨੂੰ ਸੁੱਕੀਆਂ ਹੀ ਰੱਖਣਾ, ਇਹਦੇ 'ਚ ਨਹੀਂ ਅਸਰ ਹੋਣ ਦੇਣਾ। ਵਾਧੂ ਕੁਛ ਹੈ, ਕੋਈ ਘਾਟਾ ਨਹੀਂ, ਇੱਥੇ ਨਹੀਂ ਆਉਣਾ ਚਾਹੀਦਾ। ਜਦੋਂ ਬੰਦੇ ਦੇ ਇੱਥੇ ਆ ਜਾਂਦਾ ਫਿਰ ਇੰਡੀਆ ਵੀ ਕਹਿੰਦਾ ਮੇਰੇ ਤੋਂ ਪੁੱਛ ਕੇ ਚੱਲੋ ਸਾਰਾ ਕੁਛ, ਮੇਰੇ ਤੋਂ ਰਿਸ਼ਤੇਦਾਰ ਵੀ, ਮੈਂ ਤੁਹਾਨੂੰ ਪਤਾ ਨਹੀਂ 1 ਲੱਖ ਰੁਪਏ ਭੇਜਿਆ, ਤੈਨੂੰ ਵੀ ਲੱਖ ਭੇਜਿਆ। ਹੁਣ ਜੋ ਚੱਲੇਗਾ ਮੇਰੇ ਹੁਕਮ ਮੁਤਾਬਕ ਚੱਲੇਗਾ, ਜਿਹੜਾ ਉਹਨਾਂ ਤੋਂ ਇੰਡੀਆ 'ਚ ਵੀ ਬਾਹਰ ਚੱਲਦਾ ਉਹਨੂੰ ਵੀ ਗੱਲ ਪੈ ਜਾਂਦਾ, ਹੁਣ ਮੇਰੇ ਮੁਤਾਬਕ ਚੱਲੋ ਕਿਉਂਕਿ ਮੈਂ ਰੀੜ੍ਹ ਦੀ ਹੱਡੀ। ਐ ਨਹੀਂ ਕਰਨਾ, ਹੈਲਪ ਕਰ ਸਕਦਾ ਮਦਦ ਕਰ ਸਕਦਾ ਕਰ, ਜਿਹੜੇ ਹੈਲਪ ਕਰ ਸਕਦੇ ਹੋ ਕਰੋ, ਪਰ ਧਿਆਨ ਰੱਖੋ ਵੀ ਇੱਥੇ ਨਹੀਂ ਚੜ੍ਹਨ ਦੇਣਾ। ਰਿਲੈਕਸ ਰਹੋ, ਸੋਹਣੀ ਜ਼ਿੰਦਗੀ ਜੀਓ, ਬਾਕੀ ਸਿਹਤ ਦਾ ਧਿਆਨ ਰੱਖਿਆ ਕਰੋ, ਐਕਸਰਸਾਈਜ਼ ਕਰੋ, ਜਿੰਨੇ ਮੁੰਡੇ ਜਿੰਨੇ ਜਿੰਮ ਜਾ ਸਕਦੇ ਜਿੰਮ ਕਰਿਆ ਕਰੋ, ਤੁਰਨ ਫਿਰਨ ਦੀ ਆਦਤ ਪਾ ਲਓ। ਮੈਂ ਇਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਜੇ ਮੈਨੂੰ ਇੱਥੇ ਰਹਿਣਾ ਪੈ ਗਿਆ ਵੀ ਮੈਂ ਡੇਢ ਦੋ ਮਹੀਨੇ ਹੋਰ ਰਹਿਣਾ ਪਿਆ, ਮੈਂ ਕਿਹਾ ਤਾਂ ਰਵਾਂਗੇ ਜੇ ਆਪਣੀ ਰੂਟੀਨ ਬਣ ਸਕੇਗੀ। ਜਿੱਦਣ ਤੋਂ ਅਮਰੀਕਾ ਆ ਜਾਂਦੇ ਰੂਟੀਨ ਟੁੱਟ ਜਾਂਦੀ, ਇੱਕ ਦਿਨ ਕਿਤੇ, ਦੋ ਦਿਨ ਕਿਤੇ, ਦੋ ਦਿਨ ਕਿਤੇ, ਖਾਣ ਪੀਣ ਦਾ ਸਿਸਟਮ ਹਿੱਲ ਜਾਂਦਾ। ਤੇ ਮੈਂ ਇਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਤਾਂ ਰਵਾਂਗੇ ਜੇ ਰੂਟੀਨ ਬਣੇਗੀ, ਜੇ ਤੁਰ ਸਕੀਏ, ਖਾਣਾ ਖਾਈਏ ਤੇ ਤੁਰੀਏ, ਸੈਰ ਕਰੀਏ, ਵਾਕ ਕਰੀਏ, ਐਕਸਰਸਾਈਜ਼ ਕਰੀਏ, ਯੋਗਾ ਕਰੀਏ, ਆਪਣੇ ਆਪ ਨੂੰ ਫਿੱਟ ਰੱਖੀਏ, ਤਾਂ ਰਹਿਣ ਦਾ ਫਾਇਦਾ। ਨਹੀਂ ਤੇ ਜੇ ਇੱਕ ਦਿਨ ਮੈਂ ਹਫ਼ਤਾ ਕੁ ਵੀ ਰਿਹਾ, ਮੈਂ ਇੱਦਾਂ ਵੀ ਤੁਰਿਆ ਨਹੀਂ ਗਿਆ, ਤੁਰਿਆ ਨਹੀਂ ਗਿਆ, ਇੰਨਾ ਲੱਗਦਾ ਜਿਵੇਂ ਬੋਝ ਪੈ ਗਿਆ ਸਿਰ ਤੇ, ਡੈੱਡ ਹੋਈ ਜਾਂਦਾ ਸਿਰ। ਤੇ ਮੈਂ ਉਹਨਾਂ ਵੱਲ ਵੇਖਦਾ ਵੀ ਜਿਹੜੇ ਰੋਜ਼ ਹੀ ਇੱਦਾਂ ਰਹਿੰਦੇ ਆ, ਹਰ ਵੇਲੇ ਹੀ ਇੱਦਾਂ ਰਹਿੰਦੇ। ਇਹ ਕਿੰਨਾ ਕੁਛ ਇੱਥੇ ਖਾਣ ਵਾਸਤੇ ਬੜਾ ਕੁਛ ਹੈ, ਬੰਦਾ ਖਾ ਲੈਂਦਾ ਪਰ ਉਹਨੂੰ ਹਜ਼ਮ ਕਰਨਾ ਬੜਾ ਔਖਾ, ਫਿਰ ਉਹ ਜਦੋਂ ਸਿਰ ਤੇ ਚੜ੍ਹਦਾ ਉਦੋਂ ਬੜਾ ਔਖਾ। ਤਾਂ ਕਰਕੇ ਤੁਸੀਂ ਐਕਸਰਸਾਈਜ਼ ਕਰੋ, ਭੱਜੋ ਦੌੜੋ, ਫਿਰ ਜੋ ਮਰਜ਼ੀ ਖਾਓ, ਕੋਈ ਰੋਕ ਨਹੀਂ। ਤੇਰਾ ਜੀ ਕਰਦਾ ਟਾਕੋ ਬੈਲ ਖਾ ਲੈ, ਤੇਰਾ ਜੀ ਕਰਦਾ ਕਟੋਬਾ, ਕੀ ਹੁੰਦਾ ਉਹ, ਕੀ ਹੁੰਦਾ, ਚਪੋਤਲੇ ਤਾਂ ਹੁੰਦੇ ਹੀ ਨੇ, ਤੇ ਉਹ ਆਪ ਵੀ ਕਟੋਬਾ ਹੀ ਬਣਿਆ ਫਿਰਦਾ। ਕਹਿੰਦਾ ਕਟੋਬਾ ਵੀ ਤੂੰ ਦੱਸ ਇੱਥੇ ਆਇਆ ਪਿਆ ਸੱਚੀ, ਤੇ ਹੁਣ ਬਾਈ ਜੇ ਕਟੋਬੇ ਖਾਣੇ ਨੇ ਤੇ ਬਣੇਗਾ ਵੀ ਉਹਦੇ ਵਰਗਾ ਹੀ। ਹੁਣ ਵੇਖੋ, ਖਾ ਲਓ ਜੋ ਮਰਜ਼ੀ, ਜਿੰਮ ਜਾਇਆ ਕਰੋ, ਹਜ਼ਮ ਹੋਵੇ, ਐਕਸਰਸਾਈਜ਼ ਕਰਿਆ ਕਰੋ, ਦੌੜਿਆ ਭੱਜਿਆ ਕਰੋ। ਬੀਬੀ ਉਹ ਸਾਰੀਆਂ ਨੂੰ ਬੇਨਤੀ ਹੈ, ਜਿੰਮ ਜਿੰਮ ਜਾਇਆ ਕਰੋ, ਟ੍ਰੇਨਰ ਰੱਖ ਲਓ, ਆਹ ਗੋਡਿਆਂ ਗਾਡਿਆਂ ਵਾਲਾ ਕੰਮ ਹੀ ਖਤਮ ਕਰ ਦਿਓ, ਠੀਕ ਰਹੇ ਇਹ 40 ਸਾਲ ਤੱਕ ਚੱਲਣ। ਫਿਰ ਉਹ ਮਾਫ ਕਰਨਾ, 40 ਤੇ ਬਹੁਤ ਥੋੜੇ ਕਹਿੰਦੇ, 80 ਸਾਲ ਤੱਕ ਚੱਲਣ, ਪਤਾ ਹੀ ਨਾ ਲੱਗੇ, 40 ਤੇ ਬਾਹਲਾ ਘੱਟ ਹੈ, ਥੋੜਾ ਹੋ ਗਿਆ, 80 ਸਾਲ ਤੱਕ ਚੱਲਣ। ਇਹ ਬੈਠ ਚੌਂਕੜਾ ਮਾਰ ਕੇ ਆਦਤ ਪਾਇਆ ਕਰੋ, ਰੋਟੀ ਚੌਂਕੜਾ ਮਾਰ ਕੇ ਖਾਇਆ ਕਰੋ, ਡਾਇਨਿੰਗ ਟੇਬਲ ਘਰੇ ਜਿੱਦਾਂ ਦਾ ਮਰਜ਼ੀ ਪਿਆ, ਰੋਟੀ ਚੌਂਕੜਾ ਮਾਰ ਕੇ ਖਾਓ, ਤਾਂ ਜੋ ਆਦਤ ਪਵੇ, ਚੌਂਕੜਾ ਵੱਜਿਆ ਰਵੇ, ਆਦਤ ਪਵੇ। ਬੱਚਿਆਂ ਨੂੰ ਵੀ ਬਹਾਤਾ ਧੱਕੇ ਧੁੱਕੇ ਨਾਲ ਵੀ ਚੌਂਕੜੀ ਲਾ, ਗੁਰਦੁਆਰੇ ਫਿਰ ਉਹਨਾਂ ਨੇ ਚੌਂਕੜੀ ਮਾਰ ਕੇ ਬਹਿ ਜਾਣਾ, ਕਿਉਂਕਿ ਅੱਧਾ ਘੰਟਾ ਰੋਜ਼ ਆਦਤ ਪੈ ਗਈ, ਹੈਬਿਟ ਬਣ ਗਈ। ਥੋੜਾ ਥੋੜਾ ਸੁਭਾਅ ਰੱਖੋ, ਐਕਸਰਸਾਈਜ਼ ਕਰੀਏ, ਦੌੜੀਏ, ਭੱਜੀਏ, ਆਪਣੀ ਸਿਹਤ ਨੂੰ ਠੀਕ ਰੱਖੀਏ, ਕਾਇਮ ਰੱਖੀਏ। ਆਹ ਗੱਲਾਂ ਕਰਦੇ ਆ ਸਾਡੇ, ਪਤਾ ਲੋਕ ਕੀ ਕਹਿੰਦੇ ਆ, ਢੱਡਰੀਆਂ ਵਾਲਾ ਤੇ ਲੋਕਾਂ ਦੀਆਂ ਦੁਨੀਆਂ ਦੀਆਂ ਗੱਲਾਂ ਕਰੀ ਜਾਂਦਾ। ਮੈਂ ਕਿਹਾ ਤੁਸੀਂ ਆਪਣਾ ਆਤਮਕ ਗਿਆਨ ਆਪਣੇ ਕੋਲ ਹੀ ਰੱਖੋ, ਐਡਾ ਲੈ ਕੇ ਢਿੱਡ ਕਹਿਣਗੇ ਮਨ ਸ਼ਾਂਤ ਕਿਵੇਂ ਕਰਦਾ। ਮੈਂ ਕਿਹਾ ਤੂੰ ਢਿੱਡ ਠੀਕ ਕਰ ਲੈ ਪਹਿਲਾਂ ਆਪਣਾ, ਇਹ ਕਥਾ ਨਹੀਂ ਸਾਨੂੰ ਨਹੀਂ ਚਾਹੀਦੀ, ਤੂੰ ਇਹ ਕਥਾ ਆਪਣੀ ਆਪਦੇ ਕੋਲ ਰੱਖ, ਸਾਨੂੰ ਨਹੀਂ ਚਾਹੀਦੀ। ਤੇਰਾ ਆਤਮਕ ਗਿਆਨ ਤੇਰੇ ਸਿਰ ਚ ਮਾਰਨਾ, ਤੈਨੂੰ ਸਰੀਰ ਦਾ ਤਾਂ ਪਤਾ ਨਹੀਂ ਲੱਗਦਾ, ਦੇਹ ਦਾ ਤੇਰੀ ਦਾ ਪਤਾ ਨਹੀਂ ਲੱਗਦਾ, ਤੂੰ ਕਹਿੰਦਾ ਮੈਂ ਅੰਦਰਲੇ ਗਿਆਨ ਕਰਾਉਣੇ ਨੂੰ, ਚੱਕ ਆਪਦਾ ਗਿਆਨ ਆਪਦਾ, ਸਾਨੂੰ ਨਹੀਂ ਚਾਹੀਦਾ, ਸਾਨੂੰ ਤੇਰਾ ਗਿਆਨ ਸਾਨੂੰ ਨਹੀਂ ਚਾਹੀਦਾ। ਸਾਡੀ ਲੋੜ ਕੀ ਹੈ ਅੱਜ ਦੀ, ਅੱਜ ਬੱਚਿਆਂ ਨੂੰ ਕੀ ਚਾਹੀਦਾ, ਅੱਜ ਸਿਹਤ ਦੀ ਟੈਨਸ਼ਨ ਹੈ, ਮਾਇੰਡ ਰਿਲੈਕਸ ਕਿਵੇਂ ਰਵੇ, ਸਾਡੀਆਂ ਨਿੱਕੀਆਂ ਨਿੱਕੀਆਂ ਪ੍ਰੋਬਲਮਾਂ ਦੀ ਗੱਲ ਕਰੋ। ਬੜੇ ਕਮਾਲ ਦੇ ਸੀ ਜਿਹੜੇ, ਉਹ 35 ਹੈ ਆ ਬੈਠੇ ਜਿਹੜੇ ਗੁਰਬਾਣੀ ਚ, ਤੇ ਪੁਰਾਣੇ ਸਿੱਖ ਬੜੇ ਕਮਾਲ ਦੇ ਜਿਹੜੇ ਬਚਨ ਮੰਨਦੇ ਚੱਲਦੇ ਸੀ, ਤੇ ਅੱਜ ਅਸੀਂ ਕਮਾਲ ਦੇ ਬਣਨਾ ਹੈ। ਉਹ ਜ਼ਿੰਦਗੀ ਦੀ ਬਾਜ਼ੀ ਜਿੱਤ ਗਏ ਸੀ, ਅਸੀਂ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਣਾ ਹੈ। ਉਹ ਕਾਮਯਾਬ ਸੀ, ਅਸੀਂ ਕਾਮਯਾਬ ਹੋਣਾ ਹੈ, ਅਸੀਂ ਆਪਣੇ ਆਪ ਨੂੰ ਠੀਕ ਕਰਨਾ ਹੈ। ਕੋਈ ਪਸੰਦ ਕਰੇ ਨਾ ਕਰੇ, ਅਸੀਂ ਗੱਲ ਕਰਨੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਹਨ, ਹੱਲ ਕਿੱਦਾਂ ਕਰੀਏ, ਆਪਣੀਆਂ ਮੁਸ਼ਕਲਾਂ ਦੇ ਹੱਲ ਕਿੱਦਾਂ ਕਰੀਏ, ਬਸ ਉਹਦੇ ਲਈ ਤਿਆਰੀ ਕਰ ਲੈਣੀ ਤੁਸੀਂ। ਸਾਰੇ ਜਣੇ ਕਾਇਮ ਹੋਈਏ, ਸਾਰੀ ਸੰਗਤ ਦਾ ਧੰਨਵਾਦ। ਪੂਰਾ ਸਮਾਂ ਹੋ ਗਿਆ, ਕਾਫੀ ਗੱਜ ਕੇ ਪੜ੍ਹੀਏ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਹੇ। ਤੇ ਫਿਰ ਆਪਾਂ, ਜੇ ਮੈਂ ਇੰਡੀਆ ਨਾ ਗਿਆ, ਇਸ਼ਤਿਹਾਰ ਨੈੱਟ 'ਤੇ ਪਏਗਾ, ਫੇਸਬੁੱਕ 'ਤੇ ਵੀ ਪੈ ਜਾਂਦਾ, ਯੂਟਿਊਬ ਦੇ ਉੱਤੇ ਵੀ ਪਾ ਦਿਆਂਗੇ, MP ਦੇ ਚੈਨਲ 'ਤੇ। ਫਿਰ ਇਸੇ ਗੁਰਦੁਆਰੇ 15, 16, 17 ਮਈ 3 ਦਿਨ ਦਾ ਪ੍ਰੋਗਰਾਮ ਕਰਾਂਗੇ। ਬਾਕੀ ਸਰਬਜੀਤ ਸਿੰਘ ਇੱਥੇ ਹੁੰਦਾ ਹੀ ਹੈ, ਹਰ ਐਤਵਾਰ ਨੂੰ ਕੀਰਤਨ ਕਰਦੇ ਹੈ, ਵੈਸੇ ਭੱਜਣ ਨੂੰ ਫਿਰਦਾ ਹੈ। ਇਹ ਕਹਿੰਦਾ ਮੈਂ ਮੂਵ ਹੋਣਾ ਹੈ, ਕਿੱਥੇ, ਅੰਡਿਆਨੇ, ਤੇ ਮੈਂ ਇਹਨੂੰ ਇਹ ਗੱਲ ਕਹੀ ਹੈ ਵੀ ਤੂੰ ਇੱਥੇ ਬੰਦਾ ਬਣ ਕੇ ਰਹਿ। ਇਹ ਕਹਿੰਦਾ ਮੈਂ ਉੱਥੇ ਘਰ ਸਸਤੇ ਮਿਲਦੇ ਹੈ, ਇੱਥੇ ਘਰ ਬੜੇ ਮਹਿੰਗੇ ਹੈ। ਮੈਂ ਇਹਨੂੰ ਕਿਹਾ ਮੈਂ ਬਾਬੇ ਵਾਲੇ ਮੋੜ 'ਚ ਜਾ ਕੇ ਤੈਨੂੰ ਸਰਾਫ ਦੇ ਦੇਣਾ, ਮੈਨੂੰ ਪੁਰਾਣਾ ਸਾਰਾ ਕੁਛ ਹੀ ਆਉਂਦਾ। ਮੈਂ ਇਹਨੂੰ ਹੱਸਦਾ, ਮੈਂ ਕਿਹਾ ਮੈਂ ਨਾ ਜਿਵੇਂ ਮੋੜ ਨਹੀਂ ਚੇਂਜ ਕਰ ਲੈਂਦੇ ਹੁੰਦੇ, ਮੈਂ ਕਿਹਾ ਮੈਂ ਆਪਣਾ ਮੂਡ ਚੇਂਜ ਕਰ ਲੈਣਾ, ਮੈਂ ਬਾਬਾ ਬਣ ਕੇ ਫਿਰ ਤੇਰੇ ਨਾਲ ਗੱਲ ਕਰਨੀ। ਸੋ ਇਸ ਕਰਕੇ ਇਹਨੂੰ ਮੈਂ ਹੁਣ ਕਿਹਾ ਵੀ ਤੂੰ ਇੱਥੇ ਰਹਿ, ਸੇਵਾ ਕਰੋ। ਵੇਖੋ ਆਵਾਜ਼ ਭਾਈ ਸਰਬਜੀਤ ਸਿੰਘ ਹੋਣਾ ਦੀ ਬੜੀ ਪਿਆਰੀ, ਥੋੜਾ ਪੰਪ ਮਾਰੀਏ ਫਿਰ ਕੰਮ ਠੀਕ ਹੋ ਜਾਂਦਾ। ਹਾਂਜੀ, ਇਹਨਾਂ ਦੀ ਆਵਾਜ਼, ਇਹਨਾਂ ਦੀ ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ ਬਹੁਤ ਪਿਆਰੀ ਹੈ, ਤੇ ਇਸ ਕਰਕੇ ਇਹਨਾਂ ਚਾਹੀਦਾ, ਸੰਗਤ ਸਾਰੀ ਸੁਣਨਾ ਚਾਹੁੰਦੀ ਹੈ, ਜੁੜੇ ਹੋਏ ਆ ਸਾਰੇ, ਪਿਆਰ ਕਰਦੇ ਆ, ਆਵਾਜ਼ ਇੰਨੀ ਮਿੱਠੀ ਹੈ, ਖਿੱਚਦੀ ਹੈ। ਤੇ ਇਸ ਕਰਕੇ ਤੂੰ ਸ਼ੱਕਰ ਪਾਉਂਦਾ ਹੀ ਰਹੀਂ, ਘਿਓ ਅਸੀਂ ਪਾਉਣਾ, ਸ਼ੱਕਰ ਤੂੰ ਪਾਈ ਚੱਲ, ਏਦਾਂ ਹੀ ਕੰਮ ਚੱਲਣਾ ਨਾ। ਇਸ ਕਰਕੇ ਮੈਂ ਇਹਨੂੰ ਕਿਹਾ ਸਰਬਜੀਤ ਸਿੰਘ ਹੋਣਾ ਨੂੰ ਵੀ ਰਹੋ, ਬੱਚੇ ਇੱਥੇ ਪੜ੍ਹਦੇ ਆ, ਇੱਥੇ ਰਲ ਮਿਲ ਕੇ ਆਪਾਂ ਸੇਵਾ ਕਰੀ ਚੱਲੀਏ। ਬਾਕੀ ਭਾਈ 3 ਲੱਖ ਦਾ ਛੋਟਾ ਹੋਵੇ ਤੇ 3 ਲੱਖ ਦਾ ਵੱਡਾ ਹੋਵੇ, ਪਤਾ ਹੀ ਹੁੰਦਾ ਹੈ। ਪਤਾ ਜੇ ਜਿਹਨਾਂ ਦਾ ਘਰ ਵੱਡਾ ਸਾਰਾ ਖਰੀਦ ਲੈਣ, ਉੱਥੇ ਫਿਰ ਆਪਣੇ ਵਾਲੇ ਆ ਕੇ ਪਤਾ ਕੀ ਕਹਿਣਗੇ, ਸਾਡੇ ਤੇ ਜੇ ਕਿੰਨੇ ਦਾ ਘਰ ਹੈ, ਅਗਲਾ ਕਹਿੰਦਾ 8 ਲੱਖ ਦਾ। ਹਾਂ, ਇਸ ਏਰੀਏ ਵਿੱਚ 8 ਲੱਖ ਦੇ ਵੱਡੇ ਵੱਡੇ ਆ ਜਾਂਦੇ ਨੇ, ਸਾਡੇ ਸ਼ਹਿਰ ਦੇ ਵਿੱਚ 8 ਲੱਖ ਦੀ ਖੁੰਝ ਜੀ ਆਉਂਦੀ ਨਿੱਕੀ ਜੀ, ਪਰ ਹੁੰਦਾ 8 ਲੱਖ ਦਾ ਹੀ ਹੈ। ਉਹ ਸਾਰੇ ਨਾ ਅੱਜ ਕੱਲ੍ਹ ਤੇ ਨਾ ਘਰ 'ਚ ਵੜਨ ਤੋਂ ਪਹਿਲਾਂ ਨੈੱਟ 'ਤੇ ਪਾ ਕੇ ਕੀਮਤ ਭਰਦੇ ਵੀ ਕਿੰਨੇ ਕੁ ਦਾ ਹੈ, ਪਤਾ ਹੀ ਹੈ। ਤੂੰ ਭਾਵੇਂ ਜਿੱਡਾ ਵੱਡਾ ਮਰਜ਼ੀ ਲੈ ਲੈ, ਕੀਮਤ ਇਹਨਾਂ ਨੇ ਨੈੱਟ 'ਤੇ ਹੀ ਚੈੱਕ ਕਰ ਲੈਣੀ ਹੁੰਦੀ ਹੈ ਵੀ ਕਿੰਨੇ ਕੁ ਦਾ ਹੈਗਾ ਕਿ ਨਹੀਂ, ਨੈੱਟ 'ਤੇ ਹੀ ਚੈੱਕ ਕਰ। ਮੇਰੇ ਨਾਲ ਇੱਕ ਦਿਨ ਸੈਰ ਕਰਨ, ਗੁਰਪ੍ਰੀਤ ਆਪਾਂ ਸੀ ਨਾ, ਸੈਰ ਕਰਦੇ ਸੀ ਆਪਾਂ ਤੇ ਗੱਲਾਂ ਕਰੀ ਜਾਈਏ, ਆਹ ਘਰ ਕਿੰਨੇ ਦਾ, ਆਪੇ ਹੀ ਮੈਨੂੰ ਦੱਸੀ ਜਾਣ। ਮੈਂ ਕਿਹਾ ਕਿੰਨਾ ਸੋਹਣਾ ਘਰ ਹੈ, 8 ਲੱਖ ਦਾ। ਮੈਂ ਫਿਰ ਥੋੜਾ ਅੱਗੇ, ਅੱਛਾ ਆਹ ਇਹ ਜੀ 7 ਲੱਖ ਦਾ, ਆਹ 6 ਲੱਖ ਦਾ। ਮੈਂ ਕਿਹਾ ਲੈ ਪਾ ਲਓ ਪੜ ਦੇ, ਇੱਥੇ ਤੇ ਸਭ ਪਤਾ ਲੱਗੀ ਜਾਂਦਾ ਕਿਹੜਾ ਘਰ ਕਿੰਨੇ ਲੱਖ ਦਾ, ਕਿਹੜਾ ਕਿੰਨੇ ਲੱਖ ਦਾ। ਤਾਂ ਮੈਂ ਇਹਨੂੰ ਕਹਿੰਦਾ ਵੀ ਤੂੰ ਭਾਵੇਂ 3 ਲੱਖ ਦਾ ਹੀ ਲੈ ਲੈ, ਛੋਟਾ ਹੀ ਹੋਵੇ, ਪਰ ਆਪਣੇ ਕੋਲ ਰਹਿ, ਇਸ ਏਰੀਏ 'ਚ ਰਹਿ ਭਾਈ, ਰਲ ਮਿਲ ਕੇ ਆਪਾਂ ਜਿਹੜੀ ਡਿਊਟੀ ਕਰਦੇ ਹਾਂ, ਸੇਵਾ ਕਰਦੇ ਹਾਂ, ਕਰੀਏ। ਗੁਰਦਾਸਪੁਰ ਅਸੀਂ ਜਦੋਂ ਜਾਂਦਾ ਸੀ ਨਾ, ਮੈਂ ਨਿੱਕਾ ਜਿਹਾ ਹੀਰਾ ਇਹਦੇ ਵਿੱਚ ਬੈਠਾ, ਇਹ ਜੋੜੀ ਵਜਾਉਂਦਾ ਸੀ, ਇਹ ਕੀਰਤਨ ਕਰਦਾ ਹੁੰਦਾ ਸੀ, ਇੱਕ ਇਹਦੇ ਨਾਲ ਗੁਰਜੀਤ ਸਿੰਘ ਹੁੰਦਾ, 3 ਹੁੰਦੇ ਸੀ ਇਹ। ਤੇ ਮੈਂ ਜਦੋਂ ਗਿਆ ਨਾ ਕੀਰਤਨ ਕਰਨ, ਇਹਨੂੰ ਮੈਂ ਪਹਿਲੀ ਵਾਰੀ ਸੁਣਿਆ ਉੱਥੇ ਕੀਰਤਨ ਕਰਦੇ ਨੂੰ। ਅੱਛਾ, ਇਹ ਮੇਰੇ ਤੋਂ ਵੱਡਾ ਹੋਣਾ 2-3 ਸਾਲ, ਇਹਦੇ ਦਾੜੀ ਮਾੜੀ ਮਾੜੀ ਆ ਰਹੀ ਸੀ, ਮੇਰੇ ਤੇ ਬਿਲਕੁਲ ਵੀ ਨਹੀਂ ਸੀ, ਮੈਂ ਬਿਲਕੁਲ 16 ਕੁ ਸਾਲ ਦਾ। ਤੇ ਮੈਂ ਜਦੋਂ ਏਦਾਂ ਕੀਰਤਨ ਲੱਗਾ ਨਾ ਕਰਨ, ਮੈਂ ਸ਼ੁਰੂ 'ਚ ਪਹਿਲੀ ਵਾਰੀ ਸੁਣਿਆ, ਤੇ ਮੈਂ ਕੀਰਤਨ ਸੁਣਨ ਸਾਰੇ ਕਿਹਾ, ਮੈਂ ਕਿਹਾ ਗੁਰਦਾਸਪੁਰੀਓ ਇਹਨਾਂ ਤੋਂ ਲਾਹਾ ਲੈ ਲਓ, ਇਹ ਤੇ ਇਹਨਾਂ ਨੇ ਨਹੀਂ ਲੱਭਣਾ ਤੁਹਾਨੂੰ, ਕਿਉਂਕਿ ਕੀਰਤਨ 'ਚ ਇੰਨਾ ਰਸ ਸੀ। ਮੈਂ ਕਿਹਾ ਇਹਨਾਂ ਨੇ ਨਹੀਂ ਲੱਭਣਾ ਤੁਹਾਨੂੰ ਮੁੜ ਕੇ। ਉਹ ਥੋੜ੍ਹੇ ਚਿਰ ਬਾਅਦ ਇਹਨਾਂ ਦੇ ਵੀਜ਼ੇ ਵੂਜੇ ਲੱਗ ਗਏ, ਕਨੇਡਾ ਆਉਣ ਲੱਗ ਗਏ, ਫਿਰ ਅਮਰੀਕਾ, ਮੇਰੇ ਤੋਂ ਪਹਿਲਾਂ ਅਮਰੀਕਾ ਆ ਗਏ, ਤੇ ਨਿੱਕੇ ਨਿੱਕੇ ਮੇਰੇ ਨਾਲ ਬਹੁਤ ਇਹਨਾਂ ਨੇ ਪ੍ਰੋਗਰਾਮ ਕਰਵਾਏ ਅਸੀਂ ਉੱਥੇ ਗੁਰਦਾਸਪੁਰ ਵਾਲੇ ਏਰੀਏ ਵਿੱਚ। ਫਿਰ ਇਹ ਮੈਨੂੰ ਕਿਹਾ ਕਰਨ, ਬਾਬਾ ਜੀ ਤੁਸੀਂ ਤੇ ਪਹਿਲਾਂ ਹੀ ਬਚਨ ਕਰਤਾ ਸੀ ਵੀ ਇਹ ਨਹੀਂ ਤੁਹਾਨੂੰ ਲੱਭਣੇ। ਮੈਂ ਕਿਹਾ ਬਚਨ ਬੁਚਨ ਕੋਈ ਨਹੀਂ ਸੀ, ਮੈਨੂੰ ਹਿਸਾਬ ਲੱਗ ਗਿਆ ਸੀ ਵੀ ਕੀਰਤਨ ਮਿੱਠਾ ਹੈ, ਇਹ ਜਾਣਗੇ ਕਿਤੇ ਨਾ ਕਿਤੇ। ਆਈਡੀਆ ਨਹੀਂ ਲੱਗ ਜਾਂਦਾ ਹੁੰਦਾ ਵੀ ਇਹਦਾ ਬਣ ਜਾਣਾ, ਕੁਛ ਲੱਗਦਾ ਨਹੀਂ ਹੁੰਦਾ। ਹੁਣ ਬੰਦਾ ਪੂਰਾ ਫਿੱਟ ਹੋਵੇ, ਅਗਲਾ ਕਹੀ ਦਿੰਦਾ ਵੀ ਭਲਵਾਨ ਬਣੇਗਾ, ਪਤਾ ਹੀ ਹੈ। ਉਹਨਾਂ ਨਿੱਕੇ ਜਿਹੇ ਨਿਆਣੇ ਨੂੰ ਵੇਖ ਕੇ ਹਿਸਾਬ ਲਾ ਲਓ, ਜਿਹੜਾ ਇੱਦਾਂ ਹੁਣੀ ਕਹਿ ਦਿਓ ਇਹ ਕਰੇਗਾ ਕੱਦ, ਤੇ ਮੁੜ ਕੇ ਅਗਲਾ ਕਵੇ ਬਾਬਾ ਜੀ ਨੇ ਬਚਨ ਕਰਤਾ ਤਾਂ ਹੋਇਆ, ਉਹਦਾ ਤੇ ਪਤਾ ਹੀ ਹੈ ਵੀ ਕੱਦ ਕਰੇਗਾ, ਦਿਸਦਾ ਹੀ ਨਹੀਂ ਹੁਣ ਬੱਚਿਆਂ ਨੂੰ ਵੇਖ ਕੇ। ਤਾਂ ਕਰਕੇ ਪਿਆਰਿਓ ਇਹ ਨਿੱਕੇ ਨਿੱਕੇ ਸ਼ੁਰੂ ਤੋਂ ਲੈ ਕੇ ਮੇਰੇ ਨਾਲ ਕਰਦੇ ਰਹੇ ਆ। ਹੁਣ ਹੀਰੇ ਉਹਨਾਂ ਨੇ ਵੀ ਟਰੱਕ ਟਰੁੱਕ ਲੈ ਲਿਆ, ਆਪਣੇ ਕੰਮ ਕਰਦੇ ਆ। ਗੁਰਜੀਤ ਸਿੰਘ ਨੇ ਵੀ ਆਪਣਾ ਕੰਮ ਕਰ ਲਿਆ, ਇਹ ਵੀ ਟਰੱਕ ਚਲਾਉਂਦਾ, ਐਤਵਾਰ ਨੂੰ ਗੁਰਦੁਆਰਾ ਸਾਹਿਬ ਆ ਕੇ ਹਾਜ਼ਰੀ ਭਰਦਾ। ਸਾਰੇ ਟੱਬਰ ਨੇ, ਹੁਣ ਬੇਟੀ ਵੀ ਮਾਈਕ ਲੈ ਕੇ ਬੈਠੀ ਹੁੰਦੀ ਹੈ, ਮੁੰਡਾ ਜੋੜੀ ਤੇ ਹੁੰਦਾ, ਆਪ ਵਿਚਾਲੇ ਹੁੰਦਾ। ਮੈਂ ਕਹਿੰਦਾ ਘਰ ਵਾਲੀ ਨੂੰ ਮਿਲਾ ਲਾ, ਉਹਨੂੰ ਵੀ ਬਾਜਾ ਫੜਾ ਨਾਲ, ਸਾਰਾ ਟੱਬਰ ਬਹਿ ਕੇ ਕੀਰਤਨ ਕਰੇ ਸਾਰੇ, ਨਾਲੇ ਆਪਣਾ ਕਮਾਓ ਖਾਓ ਤੇ ਨਾਲੇ ਸ਼ੌਂਕ ਵੀ ਪੂਰੇ ਕਰੋ। ਐਤਵਾਰ ਗੁਰਦੁਆਰੇ ਕੀਰਤਨ ਦਾ ਵੀ ਤੇ ਸ਼ੌਂਕ ਹੈ ਨਾ ਅੰਦਰ, ਹੁੰਦਾ ਨਹੀਂ ਜੇ ਹੁਣ ਮੇਰੇ ਤੋਂ ਤੇ ਨਹੀਂ ਰਹੇ ਹੁੰਦਾ, ਜਿਹੜੇ ਬੰਦੇ ਨੂੰ ਆਉਂਦਾ ਮਾੜਾ ਮੋਟਾ, ਸਾਨੂੰ ਤੇ ਨਾਲੇ ਆਉਂਦਾ ਕੱਖ ਨਹੀਂ, ਮੇਰੇ ਤੋਂ ਰਹਿ ਨਹੀਂ ਹੁੰਦਾ। ਤੇ ਐਤਵਾਰ ਨੂੰ ਗੁਰਦੁਆਰੇ ਆਪਣੀਆਂ ਰੀਝਾਂ ਪੂਰੀਆਂ ਕਰੋ, ਇੱਥੇ 2 ਘੰਟੇ ਕੀਰਤਨ ਕਰ ਲਿਆ, ਇਹ ਰੂਹ ਦੀ ਖੁਰਾਕ ਆਪਣਾ ਪੂਰਾ ਕਰ ਲਿਆ, ਨਾਲੇ ਸਾਰੀ ਜ਼ਿੰਦਗੀ ਫਿਰ ਸੁਰ ਬਣੀ ਰਹਿੰਦੀ ਹੈ, ਆਵਾਜ਼ ਬਣੀ ਰਹਿੰਦੀ ਹੈ, ਸ਼ੌਂਕ ਪੂਰਾ ਹੁੰਦਾ ਰਹਿੰਦਾ। ਨਾਲੇ ਸਪਸ਼ਟ ਗੱਲ ਇਹ ਹੈ ਜਿਹੜੀ ਚੀਜ਼ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ, ਕੀਰਤਨ ਕਰਕੇ ਹੀ ਤੇ ਅਮਰੀਕਾ ਲੱਭਾ ਨਾ, ਕੋਈ ਵਾਜੇ ਕਰਕੇ, ਕੋਈ ਜੋੜੀ ਕਰਕੇ, ਕੋਈ ਕਿਸੇ ਕਰਕੇ ਤਾਂ ਹੀ ਆਇਆ ਇੱਥੇ, ਤੇ ਉਹਨੂੰ ਅਸੀਂ ਭੁੱਲੀਏ ਨਾ। ਨਾਲ ਨਾਲ ਕੀਰਤਨ ਕਰੀ ਚੱਲੀਏ, ਨਾਲ ਨਾਲ ਆਪਣੀ ਡਿਊਟੀ ਵੀ ਕਰੀ ਚੱਲੀਏ, ਇੱਕ ਦਿਨ ਲਈ 2 ਘੰਟੇ ਟਾਈਮ ਕੱਢ ਲਿਆ ਕਰੀਏ। ਸੋ ਬਾਕੀ ਹੁਣ ਬਹੁਤ ਇਸ ਵਿਸ਼ੇ ਤੇ ਗੱਲ ਹੋ ਗਈ, ਹੁਣ ਮੇਰਾ ਖਿਆਲ ਹੈ ਸਮਝ ਹੀ ਗਿਆ। ਕਿਉਂ ਬਈ ਪੈ ਗਈ ਪੱਲੇ ਕਿ ਨਹੀਂ? ਆ ਸੰਗਤ ਸਾਰੀ ਸੁਣਦੀ ਹੈ, ਲਾਈਵ ਚੱਲਦਾ, ਹੁਣ ਜੇ ਹਿੱਲ ਗਿਆ ਨਾ, ਪਤਾ ਹੀ ਹੈ ਤੈਨੂੰ, ਵਿੱਚ ਸੰਗਤ ਹਰ ਪ੍ਰਭ ਉਹ ਬਾਬੇ ਐਂ ਡਰਾ ਲੈਂਦੇ ਹੁੰਦੇ। ਲਓ ਬਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਗਾਵੋ ਹਰੀ ਕੇ
ਨਾਮ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਤੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਣਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਹਿਬ ਕਿਆ ਨਹੀਂ ਘਰ ਤੇਰੇ
ਤੇਰੇ ਸਭ ਕੁਛ ਦੱਸਦੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਦੀ ਸ਼ਬਦ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਜਾ ਚਰਚਾਂ ਸੁਖ ਮਨ ਆਏ ਵਸਿਆ ਨਿਰੀਖਾਂ ਸਭ ਪੁਜਾਈਆਂ
ਸਦਾ ਗੁਰ ਪਾਠ ਕੀਤਾ ਗੁਰ ਮਿਟੋ ਜਿਸ ਦਿਆਲੇ ਵਡਿਆਈਆਂ
ਕਹਿ ਨਾਨਕ ਸੁਣੋ ਸੰਤ ਸ਼ਬਦ ਤਰਹੋ ਪਿਆਰੋ ਸਾਜਾ
ਨਾਮ ਮੇਰਾ ਆਧਾਰੋ
ਵਾਜੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਭਾਰੀਆ
ਪੰਚ ਤੂਤ ਤੁਧ ਵਾਸੀ ਕੀਤੇ ਕਾਲ ਕੰਚ ਕੁਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਧਨ ਭਏ
ਸੁਣਤੇ ਸੁਣੀ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਨਾਨਕ ਗੁਰ ਚਰਨ ਲਾਗੇ ਵਾਜੇ
ਛੱਡਿਓ ਨਾ ਸਤਿਗੁਰ ਨਾਨਕ ਦਾ ਲੜ ਛੱਡਿਓ ਨਾ ਸਤਿਗੁਰ ਨਾਨਕ ਦਾ
ਲੜ ਛੱਡਿਓ ਨਾ ਸਤਿਗੁਰ ਨਾਨਕ
ਜੀ ਲੜ ਛੱਡਿਓ ਨਾ
ਸਤਿਗੁਰ ਨਾਨਕ
ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ ਲੜ ਛੱਡਣਾ ਨਹੀਂ ਸਤਿਗੁਰ ਨਾਨਕ ਲੜ ਛੱਡਣਾ ਨਹੀਂ ਸਤਿਗੁਰ ਨਾਨਕ
ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ
ਹੋ ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ
ਲੜ ਛੱਡਣਾ ਨਹੀਂ ਸਤਿਗੁਰ ਨਾਨਕ
ਲੜ ਛੱਡਣਾ ਨਹੀਂ
ਸਤਿਗੁਰ ਨਾਨਕ
ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ ਜਾਂਦੀ ਵਾਰ ਦਾ ਸੁਨੇਹਾ ਲੈ ਕੇ ਜਾਇਓ ਲੜ ਛੱਡਣਾ ਨਹੀਂ ਹਰਦਮ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚੜ੍ਹਦੀ ਹਰਦਮ ਚੜ੍ਹਦੀ ਉਹ ਹਰਦਮ ਚੜ੍ਹਦੀ ਕਲਾ ਵਿੱਚ ਰਹਿਣਾ ਹਰਦਮ ਚੜ੍ਹਦੀ ਕਲਾ ਵਿੱਚ ਰਹਿਣਾ ਲੜ ਛੱਡਣਾ ਨਹੀਂ ਸਤਿਗੁਰ ਨਾਨਕ ਦਾ ਲੜ ਛੱਡਣਾ ਨਹੀਂ ਸਤਿਗੁਰ ਨਾਨਕ ਦਾ
ਚੜ੍ਹਦੀ ਕਲਾ ਵਿੱਚ ਲੜ ਛੱਡਣਾ ਨਹੀਂ ਸਤਿਗੁਰ ਨਾਨਕ ਦਾ ਲੜ ਛੱਡਣਾ ਨਹੀਂ ਸਤਿਗੁਰ ਨਾਨਕ ਦਾ
ਚੜ੍ਹਨ ਨੂੰ ਪਾਣੀ ਪਿਤਾ ਮਤ
ਸਾ ਤਰਤ ਮਹੱਤ ਦਿਵਸ ਰਾਤ ਤੋਏ ਦਾਈ ਖੇਲੈ ਸਗਲ ਸਖਤ ਤਾਲ ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਸਖਤ ਤਾਲ ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਦੇ ਆ ਗਏ ਅਰਦਾਸ ਹਮਾਰੀ ਤੇਰਾ ਕਹੋ ਨਾਨਕ
ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਂਏ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂਏ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਵਾਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਸ਼ਹੀਦ ਹੋਏ ਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਕੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ 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 ਚਿਤਾਵਤ ਚਿਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਖ ਤੇਗ ਫਤਿਹ ਬਿਰਧ ਕੀ ਪਿਆਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੋਗਾ ਟਲ ਧਰਮ ਕਾ ਜੈਕਾਰ ਹੋਵੇ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਔਰ ਪਤ ਕੇ ਰੱਖਿਆ ਆਪ ਅਕਾਲ ਪੁਰਖ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਪਹਿਲੇ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਔਰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਕੀਤਾ ਗਿਆ ਸੀ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਦੀ ਬਖਸ਼ਿਸ਼ ਸਦਕਾ ਤੀਜੇ ਰੋਜ਼ ਦੀ ਸਮਾਪਤੀ ਹੋਈ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦੇ ਜਾਪ ਕਰਦੇ ਹਾਂ ਕੀਰਤਨ ਵਿਚਾਰਾਂ ਕਰਦੇ ਹਾਂ ਹੋਰ ਆਪ ਜੀ ਦੇ ਟਹਿਲੂਆਂ ਪਾਸੋਂ ਸੇਵਾਦਾਰਾਂ ਪਾਸੋਂ ਆਪ ਜੀ ਦੀਆਂ ਸੇਵਾਵਾਂ ਨਿਭਾਉਂਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਜਾਣ ਬੱਚੇ ਸਮਝ ਕੇ ਖਿਮਾ ਕਰ ਦੇਣਾ ਜੀ ਅਗਾਂਹ ਤੋਂ ਸਮਾਤ ਕੋਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਣੇ ਦਰ ਘਰ ਦੀਆਂ ਟਹਿਲ ਸੇਵਾਵਾਂ ਆਪ ਕਰਵਾ ਲੈਣੀਆਂ ਆਪ ਅੰਗ ਸੰਗ ਹੋ ਕੇ ਸਹਾਈ ਹੋਣਾ ਜੀ ਗੁਰਮਤਿ ਲਹਿਰ ਦੇ ਆਪਾਂ ਨੂੰ ਸਾਰਿਆਂ ਨੂੰ ਗਾਡੀ ਰਾਹ ਤੇ ਤੁਰਨ ਦੇ ਬਲ ਉੱਦਮ ਚਾਹ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਹੋਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦੇ ਨਾਲ ਆਪਣੀ ਸਿੱਖੀ ਦਾ ਪ੍ਰਚਾਰ ਕਰਵਾਉਂਦੇ ਰਹਿਣਾ ਸੱਚੇ ਪਾਤਸ਼ਾਹ ਜੀ
ਸਮੂਹ ਸੇਵਾਦਾਰਾਂ ਦੇ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾਉਣਾ ਜੀ, ਸਭਨਾਂ ਦੀਆਂ ਕੀਤੀਆਂ ਤਨ ਮਨ ਧਨ ਦੇ ਨਾਲ ਸੇਵਾਵਾਂ ਸਫਲ ਕਰਨੀਆਂ ਜੀ। ਦਰੋ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਗੁਰਮਤ ਦੀ ਦਾਤ ਦੇ ਕਰਕੇ ਨਵਾਜਣਾ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਅੱਜ ਦੇ ਲੰਗਰਾਂ ਦੀ ਸੇਵਾ ਭਾਈ ਮਲਕੀਤ ਸਿੰਘ ਵਾਸੀ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕੀਤੀ ਗਈ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਸਮੂਹ ਸੇਵਾਦਾਰਾਂ ਦੇ ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਭਾਈ ਅਕਾਲ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਹਰਜੀਤ ਸਿੰਘ ਹੋਰਾਂ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਬਹਾਦਰ ਸਿੰਘ ਹੋਰਾਂ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਦਲਜੀਤ ਸਿੰਘ ਹੋਰਾਂ ਵੱਲੋਂ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ। ਭਾਈ ਬਲਵਿੰਦਰ ਸਿੰਘ ਹੋਰਾਂ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਬੀਬੀ ਹਰਦੀਪ ਕੌਰ ਹੋਰਾਂ ਵੱਲੋਂ ਆਪਣੇ ਪਿਤਾ ਸੁਮਿੱਤਰ ਸਿੰਘ ਭੋਗਲ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਭਾਈ ਰਾਜਵਿੰਦਰ ਸਿੰਘ ਨਿਊਜਰਸੀ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਰਾਜਵਿੰਦਰ ਸਿੰਘ ਹੋਰਾਂ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ। ਭਾਈ ਨਵਜੋਤ ਸਿੰਘ ਔਰ ਭਾਈ ਗੁਰਚਰਨ ਸਿੰਘ ਹੋਰਾਂ ਵੱਲੋਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਦੀਆਂ ਜੋ ਵੀ ਸ਼ੁਭ ਭਾਵਨਾਵਾਂ ਨੇ ਸੱਚੇ ਪਾਤਸ਼ਾਹ ਜੀ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ। ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਕੇ ਆਪਣੇ ਭਜਨ ਦਾ ਪ੍ਰਤਾਪ ਕਰਨਾ ਜੀ। ਆਪ ਜੀ ਦੇ ਪਾਵਨ ਦਰ ਤੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈ ਆਪ ਜੀ ਪ੍ਰਵਾਨ ਕਰੋ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰੋ, ਹੁਕਮ ਦੇ ਚੱਲਣ ਦੀ ਸੋਝੀ ਪਾਉਣੀ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੈ ਸੋ ਉਤਰੇ। ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਣ, ਜੋ ਸ਼ਰਧਾ ਕਰ ਸੇਵਦੇ ਵਾਹਿਗੁਰੂ ਪਾਰੇ ਉਤਾਰਣ ਹਾਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਨਾਹੀਂ ਕਿਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਓ ਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਟੋਡੀ ਮਹਲਾ ਪੰਜਵਾ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ ਰਹਾਓ, ਕੋਟ ਜਨਮ ਕੇ ਤਿਲ ਵਿਖਨਾ ਸਹੈ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਪਈ ਆਸਾ, दर्शन भेटत उतरी भुख चार पदार्थ अष्ट महासिद्ध काम तेन पार जात हर हर रुख नानक शरण गही सुख सागर जन्म मरण फिर गर्भ ना तुख चार पदार्थ अष्ट महासिद्ध काम तेन पार जात हर हर रुख नानक शरण गई सुख सागर जन्म मरण फिर गर्भ ना तुख वाहिगुरु जी का खालसा
वाहिगुरु जी की फतेह। सारिया संगतां दा धन्नवाद जी जिन्हां जिन्हां ने हाजरी भरी सब नू इत्थे आउण ते जी आया नू कड़ा प्रसाद दी देग आप सब ने प्राप्त करनी है। धन्नवाद है सरदार तजिंदर सिंह तलूजा जी का जिन्हां ने निशान साहब की सेवा करवाई है ते उन्हां दा